289-309-3895 or online at indushospital.ca.
इस रमजान सहरी हो या अफ्तारी, समोसे हो या कबाब, छोले हो, दही बड़े या फ्रूट चाट, रमजान की हर ग्रोसरी मिलेगी आपको रियल कनेडियन सुपर स्टोर में। मजीद मालूमात के लिए लॉग इन करें @realcanadiansuperstore.ca।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, या कॉल करो 905-450-2828, 905-450-2828।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਹ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹੁੰਦੇ ਹਾਜ਼ਰ ਹੁੰਦਾ, ਪਰ ਨੈਕਸਟ ਵੀਕ ਤੋਂ ਜਿਹੜਾ ਆਉਣ ਵਾਲਾ ਸੰਡੇ ਹੈ, ਉਸ ਦਿਨ ਤੋਂ ਆਪਾਂ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਥੋੜ੍ਹੀ ਚੇਂਜਿਸ ਆਈਆਂ ਨੇ। ਆਪਾਂ ਜਿਹੜਾ ਪ੍ਰੋਗਰਾਮ ਹੈ ਉਹ ਇੰਸਟੈਡ ਆਫ ਟੂ ਸਟਾਰਟ ਐਟ 4 o'clock, ਆਈ ਵਿਲ ਸਟਾਰਟ ਐਟ 11 o'clock ਇਨ ਦਾ ਮਾਰਨਿੰਗ। ਸੋ 11 ਵਜੇ ਤੋਂ ਲੈ ਕੇ 12 ਵਜੇ ਤੱਕ ਨੈਕਸਟ ਵੀਕ ਤੋਂ ਆਪਣਾ ਇਹ ਪ੍ਰੋਗਰਾਮ ਜਿਹੜਾ ਮਾਈਂਡ ਐਂਡ ਬੋਡੀ ਹੋਇਆ ਕਰੇਗਾ। ਇਹ ਜਿਹੜਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹਰ ਹਫ਼ਤੇ ਹੀ ਬੇਨਤੀ ਕਰਦਾ ਅਤੇ ਦੱਸਦਾ ਵੀ ਹਾਂ ਕਿ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ, ਮੈਂ ਹਮੇਸ਼ਾ ਹੀ ਤਾਕੀਦ ਕਰਦਾ ਤੁਹਾਨੂੰ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਤਾਂ ਹਮੇਸ਼ਾ ਕੋਸ਼ਿਸ਼ ਕਰੋ ਕਿ ਕਦੇ ਵੀ ਇੱਕ ਬੰਦੇ ਦੇ ਉੱਤੇ ਬੇਸ ਨਾ ਕਰੋ। ਤੁਸੀਂ ਆਪਣੇ ਕੋਈ ਰਿਸ਼ਤੇਦਾਰ ਹੈ, ਕੋਈ ਭੈਣ ਭਰਾ ਹੈ, ਕੋਈ ਪਿੰਡ ਦਾ ਹੈ, ਕੋਈ ਧਰਮ ਦਾ, ਜੋ ਵੀ ਹੈ, ਤੁਸੀਂ ਉਹਨਾਂ ਨਾਲ ਕੰਟੈਕਟ ਕਰੋ, ਪਰ ਕਿਸੇ ਨਾਲ ਫਾਈਨਲ ਤੁਸੀਂ ਆ ਪੇਪਰਾਂ 'ਤੇ ਸਾਈਨ ਨਾ ਕਰੋ ਕਿ ਮੈਂ ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ। ਮੈਂ ਤੁਹਾਨੂੰ ਕਹਿਣਾ ਬਿਫੋਰ ਯੂ ਸਾਈਨ, ਇੱਕ ਵਾਰ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰਕੇ ਉਹਨਾਂ ਦੀ ਰਾਇ ਲੈ ਲਓ। ਜੇ ਰਾਇ ਲੈਣ ਤੋਂ ਬਾਅਦ ਤੁਹਾਡੇ ਜਿਹੜੇ ਸਾਰੇ ਕੁਐਸਚਨ ਨੇ, ਤੁਹਾਡੇ ਜਿਹੜੇ ਸਾਰੇ ਕੋਈ ਡਾਊਟ ਨੇ, ਜਾਂ ਤੁਹਾਡੀ ਜਿਹੜੀ ਜੱਜਮੈਂਟ ਆ ਉਹ ਲੱਗੇ ਕਿ ਵਾਕਈ ਆ ਤਾਂ ਕੋਈ ਨਵੀਂ ਹੀ ਚੀਜ਼ ਹੈ, ਸਾਰੀ ਕੋਈ ਗੱਲ ਦੱਸ ਰਿਹਾ, ਸਾਡੇ ਕਿੰਨੇ ਪੈਸੇ ਵੀ ਬਚਾ ਰਹੇ, ਬੜੀ ਓਨੈਸਟ ਹੈ, ਤਾਂ ਫਿਰ ਤੁਸੀਂ ਡੀਲ ਕਰ ਲਓ। ਜੇ ਤੁਹਾਨੂੰ ਲੱਗਦਾ ਵੀ ਜਿਹੜਾ ਗੋਭੀ ਸਿੰਘ ਆ, ਕਰਤਾਰ ਸਿੰਘ ਆ, ਰੁਲਦੂ ਰਾਮ ਆ, ਉਹਨਾਂ ਵਰਗੇ ਹੀ ਨੇ, ਫਿਰ ਨਾ ਕਰੋ। ਮੈਂ ਇਹੀ ਕਹਿੰਦਾ ਕਿ ਜਦੋਂ ਤੁਸੀਂ ਕਹਿੰਦੇ ਬੰਦੇ ਨੂੰ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜੋ ਤੁਸੀਂ ਡੀਲ ਕਰੋਗੇ ਨਾ ਫਿਰ ਪਤਾ ਲੱਗੂਗਾ। ਮੈਂ ਇਹਨਾਂ ਨੂੰ ਕਈ ਸਾਲਾਂ ਤੋਂ ਜਾਣਦਾ, ਇਸ ਰੇਡੀਓ ਸਟੇਸ਼ਨ ਦੇ ਕਰਤਾ ਧਾਰਤਾ ਨੇ, ਇਹ ਅੱਲਾਹ ਵੱਲੋਂ, ਖੁਦਾ ਵੱਲੋਂ, ਮਾਲਕ ਵੱਲੋਂ ਇਹਨਾਂ 'ਚ ਕੰਟੈਂਟਮੈਂਟ ਹੈ। ਹੇਰਾ ਫੇਰੀ ਤਾਂ ਕਿਸੇ ਕਾਰਨਰ ਦੇ ਵਿੱਚ ਵੀ ਨਹੀਂ ਹੈ, ਨਹੀਂ ਤਾਂ ਪੈਸਾ ਇੱਕ ਇਹੋ ਜਿਹੀ ਚੀਜ਼ ਹੈ ਕਿ ਅਸੀਂ ਪੈਸੇ ਪਿੱਛੇ ਝੂਠ ਵੀ ਬੋਲ ਲੈਂਦੇ ਹਾਂ, ਕਹਾਣੀਆਂ ਵੀ ਪਾ ਲੈਂਦੇ ਹਾਂ, ਅਗਲਾ ਕਹਿੰਦਾ ਆਪਾਂ ਆਪਣੀ ਜੇਬ 'ਚ ਪੈਸੇ ਪਾਓ, ਬਾਅਦ 'ਚ ਦੇਖੀ ਜਾਊਗਾ। ਇਹ ਨਹੀਂ, ਬੜੇ ਤੁਹਾਨੂੰ ਕਲੀਅਰ ਮਿਲਣਗੇ, ਔਰ ਮੈਂ ਤੁਹਾਨੂੰ ਇਹ ਗੱਲ ਦਾ ਵਿਸ਼ਵਾਸ ਦਵਾਉਣਾ ਕਿ ਜਦੋਂ ਤੁਸੀਂ ਇੱਕ ਵਾਰ ਇਹਨਾਂ ਨਾਲ ਡੀਲ ਕਰ ਲਓਗੇ ਨਾ, ਫਿਰ ਮੇਰੇ ਕਹਿਣ ਦੀ ਲੋੜ ਨਹੀਂ, ਫਿਰ ਜਿਹੜਾ ਮਰਜ਼ੀ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ, ਪਿੰਡ ਦਾ ਹੋਵੇ, ਧਰਮ ਦਾ ਹੋਵੇ, ਤੁਸੀਂ ਸਾਰਿਆਂ ਨੂੰ ਭੁੱਲ ਜਾਓਗੇ, ਰਾਦਰ ਇਹਨਾਂ ਦਾ ਨਾਂ ਰਿਕਮੈਂਡ ਕਰਿਆ ਕਰੋਗੇ, ਤੁਹਾਡੇ ਆਪਣੇ ਬਣ ਜਾਣਗੇ। ਸੋ ਇਸ ਕਰਕੇ ਤੁਸੀਂ ਇੱਕ ਵਾਰ ਇਹਨਾਂ ਨੂੰ ਫੋਨ ਕਰਕੇ ਰਾਇ ਲੈ ਲਓ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਕਮਿਸ਼ਨਸ ਨੇ ਉਹ 2-4 ਹਜ਼ਾਰ ਡਾਲਰ ਦੀਆਂ ਨੇ, ਅੱਜ ਕੱਲ੍ਹ ਜਿਹੜੀਆਂ ਕਮਿਸ਼ਨਾਂ ਨੇ 20-30-40-40-50-50 ਹਜ਼ਾਰ ਦੀਆਂ ਨੇ, ਔਰ ਵਕੀਲ ਤੋਂ ਵਾਲੇ ਨੂੰ ਸਿੱਧੇ ਪੈਸੇ ਮਿਲ ਜਾਂਦੇ ਨੇ, ਤੁਹਾਨੂੰ ਪਤਾ ਨਹੀਂ ਲੱਗਦਾ। ਤੁਹਾਨੂੰ ਇਹ ਦੱਸਣਗੇ ਕਿ ਮੈਂ ਇਹਦੇ ਵਿੱਚੋਂ ਤੁਹਾਨੂੰ ਇੰਨੇ ਪੈਸੇ ਵਾਪਸ ਕਰੂੰ। ਜੇ ਤੁਹਾਡਾ 20-25 ਹਜ਼ਾਰ ਡਾਲਰ ਬਚ ਜੇ, ਮੈਂ 2 ਹਜ਼ਾਰ ਨਹੀਂ ਕਹਿ ਰਿਹਾ, 20-25 ਹਜ਼ਾਰ ਉਹਦੇ ਨਾਲ ਡਾਊਨ ਪੇਮੈਂਟ ਹੋ ਜਾਂਦੀ ਹੈ। ਸੋ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਦੇ ਸੰਬੰਧੀ ਗੱਲਬਾਤ ਕਰਨੀ ਹੋਵੇ, ਅਰਫਾ ਮੁਜ਼ੱਫਰ ਜੀ ਨੂੰ ਕਾਲ ਕਰ ਲਓ। ਫੋਨ ਨੰਬਰ ਹੈਗਾ 6478986245। ਸੋ ਪੰਜਾਬੀ 'ਚ 6478982998900 ਕਹਿ ਲਓ, 6245, ਇਹ ਇਹਨਾਂ ਦਾ ਫੋਨ ਨੰਬਰ ਹੈ। ਅਤੇ ਜੇ ਅਸੀਂ ਫੋਨ ਸਾਨੂੰ ਕਿਤੇ ਭੁੱਲ ਵੀ ਜਾਵੇ, ਤਾਂ ਜਿਹੜਾ 770 ਜਿੱਥੇ ਕਿ ਮੈਂ ਪ੍ਰੋਗਰਾਮ ਕਰ ਰਹੀ ਹਾਂ, ਇਸ ਰੇਡੀਓ ਸਟੇਸ਼ਨ ਦੇ ਕਿਸੇ ਦਾ ਵੀ ਪ੍ਰੋਗਰਾਮ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੁਸੀਂ 416-6201778 ਇਹ ਰੇਡੀਓ ਸਟੇਸ਼ਨ ਦਾ ਫੋਨ ਨੰਬਰ ਹੁੰਦਾ ਉੱਥੇ ਕਰਕੇ ਵੀ ਤੁਸੀਂ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ ਅਤੇ ਫਿਰ ਤੁਸੀਂ ਇੱਕ ਵਾਰ ਡੀਲ ਕਰਕੇ ਦੇਖੋ ਜੇ ਲਾਂਭਾ ਹੋਊ ਤੁਸੀਂ ਮੈਨੂੰ ਦਿਓ ਤੁਹਾਨੂੰ ਲੱਗੇ ਕਿ ਪੈਸੇ ਇਹਨਾਂ ਨੇ ਵੱਧ ਚਾਰਜ ਕਰ ਲਏ ਸਾਡਾ ਫਾਇਦਾ ਨਹੀਂ ਹੋਇਆ ਮੇਥੋਂ ਬਲੈਂਕ ਚੈੱਕ ਪਹਿਲਾਂ ਲਿਖਾ ਲਿਓ ਸਾਈਨ ਕਰਕੇ ਮੈਨੂੰ ਇੰਨਾ ਇਹਨਾਂ ਦੇ ਉੱਤੇ ਕੋਨਫੀਡੈਂਸ ਹੈ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਸੀਂ ਇਕੱਲੇ ਖੁਸ਼ ਨਹੀਂ ਬਹੁਤ ਖੁਸ਼ ਹੋਵੋਗੇ ਕਾਫੀ ਪੈਸੇ ਵੀ ਬਚਾਓਗੇ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਅਸੀਂ ਬੋਲੀ ਦਾ ਉਹ ਨਹੀਂ ਓਏ ਉਏ ਵਾਲਾ ਕੰਮ ਨਹੀਂ ਹੈ ਪਿਆਰ ਨਾਲ ਮੁਹੱਬਤ ਨਾਲ ਭੈਣ ਭਰਾਵਾਂ ਵਾਂਗੂ ਡੀਲ ਕਰਨਗੇ ਅਤੇ ਤੁਸੀਂ ਡੈਫੀਨੇਟਲੀ ਇਕੱਲੇ ਖੁਸ਼ ਨਹੀਂ ਹੋਵੋਗੇ ਬਹੁਤ ਖੁਸ਼ ਹੋਵੋਗੇ ਜਦੋਂ ਤੁਸੀਂ ਡੀਲ ਕਰੋਗੇ ਨਹੀਂ ਤਾਂ ਗੋਡੇ ਹੱਥ ਤਾਂ ਸਾਰੇ ਲਾਈ ਜਾਂਦੇ ਨੇ ਮਿੱਠੀਆਂ ਦਾ ਗੱਲਾਂ ਬਹੁਤ ਬੋਲਦੇ ਨੇ ਜਦੋਂ ਕੰਮ ਨਿਕਲ ਜਾਂਦਾ ਫਿਰ ਗਿਲਗਿਟ ਵਾਂਗੂ ਰੰਗ ਬਦਲ ਜਾਂਦੇ ਨੇ ਪੈਸੇ ਠੱਗ ਕੇ ਉੱਧਰ ਨੂੰ ਜਾਂਦੇ ਨੇ ਫਿਰ ਕੌਣ ਪੁੱਛਦਾ ਬਾਅਦ ਦੇ ਵਿੱਚ ਸੋ ਇਸ ਕਰਕੇ ਪਹਿਲਾਂ ਸਮਝੋ ਪਹਿਲਾਂ ਸੋਚੋ ਬਿਜ਼ਨਸ ਕਰਨ ਤੋਂ ਪਹਿਲਾਂ ਕੋਰੇ ਹੋ ਜਾਓ ਜੇ ਤੁਸੀਂ ਸੰਗ ਦੇ ਰਹੇ ਐਵੇਂ
ਰੋਟੀ
ਖਾ ਲਈ ਹਾਂਜੀ ਬਰਫੀ ਖਾ ਲਈ ਖਾ ਕੇ ਤੁਸੀਂ ਸਾਈਨ ਕਰਤੇ ਫਿਰ ਤੁਹਾਡੀ ਮਰਜ਼ੀ ਹੈ ਮੇਰਾ ਤਾਂ ਕਹਿਣਾ ਫਰਜ਼ ਹੈ ਗੱਲ ਤੁਹਾਨੂੰ ਕੋਰੀ ਲੱਗਦੀ ਹੈ ਪਰ ਹੈਗੀ ਸੱਚੀ ਜੇ ਤੁਸੀਂ ਢੇਰ ਸਾਰੇ ਪੈਸੇ ਬਚਾਉਣੇ ਨੇ ਤਾਂ ਅਰਫਾ ਮੁਜ਼ੱਫਰ ਜੀ ਨੂੰ ਇੱਕ ਵਾਰ ਜ਼ਰੂਰ ਫੋਨ ਕਰ ਲਓ ਉਸ ਤੋਂ ਬਾਅਦ ਜੇ ਤੁਹਾਡੇ ਘਰ ਦੇ ਕਹਿੰਦੇ ਨੇ ਵੀ ਵਾਕਈ ਕੋਈ ਜਿਹੜੀ ਗੱਲ ਮੈਂ ਕਹਿ ਰਹੀ ਹਾਂ ਵਾਕਈ ਠੀਕ ਹੈ ਫਿਰ ਤੁਸੀਂ ਸਾਈਨ ਕਰ ਦਿਓ ਨਹੀਂ ਤਾਂ ਫਿਰ ਠੀਕ ਹੈ ਜਿੱਥੇ ਤੁਸੀਂ ਹੈਗੇ ਉੱਥੇ ਕਰ ਲਓ ਹਾਂਜੀ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਜਦੋਂ ਤੁਸੀਂ ਇੱਕ ਵਾਰ ਇਹਨਾਂ ਨਾਲ ਗੱਲ ਕਰ ਲਈ ਨਾ ਫਿਰ ਹਮੇਸ਼ਾ ਹਮੇਸ਼ਾ ਲਈ ਇੱਕ ਪਰਿਵਾਰ ਦੇ ਮੈਂਬਰ ਬਣ ਜਾਓਗੇ ਇਹਨਾਂ ਦੇ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਇਹ ਵੀ ਨਾ ਕਹੀਓ ਮੈਂ ਜ਼ਿਆਦਾ ਕੁਛ ਕਹਿ ਰਿਹਾ ਕਹਿਣ ਨੂੰ ਮੈਂ ਘੰਟਾ ਬੋਲ ਸਕਦਾ ਅਰਫਾ ਜੀ ਦੇ ਉੱਪਰ ਮੈਂ ਜ਼ਿੰਦਗੀ ਦੇ ਵਿੱਚ ਇਹਨਾਂ ਨਾਲ ਵਾਹ ਪਾਇਆ ਔਰ ਮੈਂ ਦੇਖਿਆ ਇਹ ਇੱਕ ਸਧਾਰਨ ਲੇਡੀ ਨਹੀਂ ਹੈ ਇੱਕ ਤਾਂ ਹੁੰਦੇ ਨੇ ਆਮ ਲੇਡੀ ਚਲੋ ਮਿੱਠੇ ਬੋਲਦੇ ਨੇ ਸਭ ਕੁਛ ਕਰਦੇ ਗੁਣ ਹੁੰਦੇ ਨੇ ਇਹਨਾਂ ਨਾਲ ਡੀਲ ਕਰੋਗੇ ਇਹਨਾਂ ਦੇ ਉੱਤੇ ਕੋਈ ਖਾਸ ਰਹਿਮਤ ਹੈ ਹਾਂਜੀ ਨਹੀਂ ਤਾਂ $10 ਤੁਸੀਂ ਕਿਤੇ ਗੁਰਦੁਆਰੇ ਮੰਦਰ ਸਿੱਟ ਕੇ ਦੇਖ ਲਓ ਨਾ ਜਿਹੜੇ ਮੱਥਾ ਟੇਕ ਕੇ ਹੱਥ ਜੋੜਦੇ ਨੇ ਪੈਰ ਦੇ ਥੱਲੇ ਦੱਬ ਲਾਣਗੇ ਵੀ ਚੱਲ ਬਾਅਦ ਚੱਕ ਲਾਂਗੇ ਇਹ ਪੈਸਾ ਇੱਕ ਬਹੁਤ ਵੱਡੀ ਚੀਜ਼ ਹੈ ਜਿੱਥੇ ਹੇਰਾਫੇਰੀ ਹੁੰਦੀ ਹੈ ਵੱਡੇ ਡੋਲ ਜਾਂਦੇ ਨੇ ਪੈਸਿਆਂ ਦੇ ਪਿੱਛੇ ਪਰ ਜੇ ਕੋਈ ਮਾਲਕ ਦੀ ਖੁਦਾ ਦੀ ਵਾਹਿਗੁਰੂ ਦੀ ਰਹਿਮਤ ਹੋਵੇ ਫਿਰ ਉਹਨੂੰ ਪਤਾ ਲੱਗਦਾ ਕਿ ਮਨੀ ਇਜ਼ ਓਨਲੀ ਏ ਮੀਨਸ ਇਟਸ ਨਾਟ ਐਨ ਐਂਡ ਜਦੋਂ ਕਿ ਅਸੀਂ ਪੈਸੇ ਦੇ ਪੈਸਾ ਕਰੀ ਜਾਂਦੇ ਹਾਂ ਅਖੀਰ 'ਚ ਡੱਬੇ 'ਚ ਬੰਦ ਹੋ ਜਾਂਦੇ ਹਾਂ ਸਾਡਾ ਹੱਥ ਬਾਹਰ ਕੱਢ ਕੇ $10 ਦਾ ਨੋਟ ਵੀ ਨਹੀਂ ਚੱਕ ਸਕਦੇ ਫਿਰ ਉਦੋਂ ਸਾਨੂੰ ਅੱਗ ਦੇ ਸਪੁਰਦ ਕੀਤਾ ਜਾਊਗਾ ਜਾਂ ਮਿੱਟੀ ਦੇ ਸਪੁਰਦ ਕੀਤਾ ਜਾਊਗਾ ਸੋ ਇਹ ਜੇ ਕੋਈ ਰਹਿਮਤ ਹੁੰਦੀ ਹੈ ਇਹ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਵੈਨ ਵੀ ਗੋ ਵਿਦ ਇਨ ਵੈਨ ਵੀ ਡੂ ਮੈਡੀਟੇਸ਼ਨ ਜਦੋਂ ਅਸੀਂ ਹੁਣ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਜਦੋਂ ਅਸੀਂ ਡੇਲੀ ਉਹਦੀ ਇਬਾਦਤ ਕਰਦੇ ਹਾਂ ਅਤੇ ਫਿਰ ਹੈ ਅਦਰਵਾਈਜ਼ ਤਾਂ ਜਿਵੇਂ ਕਹਿੰਦੇ ਨੇ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਵਾਂ ਨਾਲ ਤਕਸੀਮ ਤੇ ਜਰਵ ਆਪਾਂ ਮੈਨੂੰ ਨਹੀਂ ਪਤਾ ਜੇ ਤੁਸੀਂ ਸਮਝੋਗੇ ਜਦੋਂ ਅਸੀਂ ਮੈਥੇਮੈਟਿਕਸ ਪੜ੍ਹਦੇ ਵੀ ਤਕਸੀਮ ਜਿਹਨੂੰ ਵੰਡੋ ਡਿਵਾਈਡ ਕਰੋ ਜਰਵਾਂ ਵੀ ਗੁਣਾ ਕਰੋ ਹਾਂਜੀ ਮਲਟੀਪਲਾਈ ਕਰੋ ਸੋ ਉਹਦੇ ਉੱਤੇ ਗੱਲ ਲਿਖੀ ਹੈ ਵੀ ਉਹ ਬੰਦੇ ਜਿਹੜੇ ਚਲਾਕ ਜਿਹੇ ਹੁੰਦੇ ਨੇ ਨਾ ਉਹ ਗੱਲਾਂ ਨੂੰ ਘੁਮਾਉਂਦੇ ਫਿਰਾਉਂਦੇ ਨੇ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਵਾਂ ਨਾਲ ਭੋਲਾ ਹੋ ਕੇ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਵਾਂ ਦੀ ਪੋਲਾ ਹੋ ਕੇ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ ਜਦੋਂ ਅਸੀਂ ਮਾਲਕ ਨਾਲ ਸੱਚੇ ਸੁੱਚੇ ਮਨ ਨਾਲ ਲੱਗਦੇ ਹਾਂ ਫਿਰ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਅਤੇ ਜਿਹੜੇ ਬੰਦੇ ਚਲਾਕੀਆਂ ਨਾਲ ਹੇਰਾਫੇਰੀਆਂ ਨਾਲ ਗੱਲਾਂ ਬਾਤਾਂ ਨਾਲ ਕਰਕੇ ਠੱਗਣ ਦੀ ਕੋਸ਼ਿਸ਼ ਕਰਦੇ ਨੇ ਉਹ ਦੂਜੇ ਦਾ ਨੁਕਸਾਨ ਤਾਂ ਜਿਹੜਾ ਕਰਦੇ ਨੇ ਗਰੀਬ ਬੰਦੇ ਦਾ ਆਪਣਾ ਵੀ ਨੁਕਸਾਨ ਕਰ ਲੈਂਦੇ ਪਰ ਸਮਝਦਾ ਕੋਈ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਤਾਕੀਦ ਕਰਦਾ ਕਿ ਅਰਫਾ ਜੀ ਨੂੰ ਇੱਕ ਵਾਰ ਡੀਲ ਕਰਕੇ ਦੇਖੋ ਚਲੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਹੈਗਾ ਵੈਜੀਟੇਰੀਅਨ ਡਾਇਟ ਕਿ ਵੈਸ਼ਨੂ ਭੋਜਨ ਕਹਿੰਦੇ ਕਿਹਨੂੰ ਨੇ ਕਿੰਨੇ ਪ੍ਰਕਾਰ ਦਾ ਹੁੰਦਾ ਹਾਂਜੀ ਇੰਪੋਰਟੈਂਸ ਆਫ ਵੈਜੀਟੇਰੀਅਨ ਡਾਇਟ ਕੀ ਹੈ ਕਦੋਂ ਖਾਣਾ ਚਾਹੀਦਾ ਕਿੰਨਾ ਖਾਣਾ ਚਾਹੀਦਾ ਘੱਟ ਖਾਣ ਦੇ ਜ਼ਿਆਦਾ ਖਾਣ ਦੇ ਕੀ ਨਫੇ ਨੁਕਸਾਨ ਨੇ ਆਪਾਂ ਜ਼ਿੰਦਗੀ ਦੇ ਵਿੱਚ ਹਰ ਬੰਦਾ ਖਾਂਦਾ ਅੱਜ ਆਪਾਂ ਉਸੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਫਿਰ ਆਪਣੇ ਅੰਦਰ ਝਾਤੀ ਮਾਰ ਕੇ ਆਪਾਂ ਦੇਖਾਂਗੇ ਕਿ ਕੀ ਵਾਕਿਆ ਹੀ ਅਸੀਂ ਜੋ ਕਹਿ ਰਹੇ ਹਾਂ ਜੋ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਉਹਦੇ ਉੱਤੇ ਅਮਲ ਵੀ ਕਰਦੇ ਹਾਂ ਕਹਿੰਦੇ ਤਾਂ ਅਸੀਂ ਵੀ ਥੋੜ੍ਹਾ ਖਾਓ ਪਰ ਜਦੋਂ ਅਸੀਂ ਕਦੇ ਹਾਲਵੇ 'ਚ ਜਾਂਦੇ ਹਾਂ ਪਾਰਟੀ 'ਤੇ ਜਾਂਦੇ ਹਾਂ ਦੇਖ ਲਓ ਪਲੇਟਾਂ ਉੱਪਰ ਤੱਕ ਹੁੰਦੀਆਂ ਸਾਈਡਾਂ 'ਤੇ ਲੰਕਦੀਆਂ ਹੁੰਦੀਆਂ ਸਬਜ਼ੀਆਂ ਦੀਆਂ ਉਹ ਖਾ ਕੇ ਛੱਡ ਕੇ ਜਾਂ ਦੂਜੀ ਫੇਰ ਤੀਜੀ ਫੇਰ ਬਸ ਹੀ ਨਹੀਂ ਕਰਦੇ ਅਸੀਂ ਸੋ ਇਸ ਟੋਪਿਕ ਦੇ ਉੱਤੇ ਗੱਲ ਕਰਾਂਗੇ ਜੇ ਤੁਸੀਂ ਕੋਈ ਕੁਐਸਚਨ ਹੈ ਤੁਹਾਡਾ ਕੋਈ ਡਿਸਕਸ ਕਰਨਾ ਕੋਈ ਤੁਹਾਡਾ ਪੁਆਇੰਟ ਹੈ ਤੁਸੀਂ ਮੈਨੂੰ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778 ਬੇਨਤੀ ਮੇਰੀ ਸਦਾ ਹੀ ਇਹ ਹੁੰਦੀ ਹੈ ਕਿ ਟੋਪਿਕ ਦੇ ਉੱਪਰ ਰਹੋ ਅਤੇ ਲੈਂਗੁਏਜ ਵਧੀਆ ਵਰਤੋ ਜੋ ਮਰਜ਼ੀ ਤੁਸੀਂ ਵਿਚਾਰ ਦਿਓ ਪਰ ਨੈਕਸਟ ਵੀਕ ਇਹ ਜਿਹੜਾ ਪ੍ਰੋਗਰਾਮ ਹੈ ਇਹ 11-12 ਸੰਡੇ ਨੂੰ ਸਵੇਰੇ ਹੋਇਆ ਕਰੇਗਾ 4-5 ਨਹੀਂ ਮਾਵਾਂਗਾ ਅੱਜ ਦਾ ਇਹ 4-5 ਦਾ ਜਿਹੜਾ ਪ੍ਰੋਗਰਾਮ ਹੈ ਲਾਸਟ ਹੈ ਪਰ ਨੈਕਸਟ ਸੰਡੇ ਜਿਹੜਾ ਹੈਗਾ ਆਉਣ ਵਾਲਾ ਈਦ ਵੀ ਹੈ ਆਪਾਂ ਈਦ ਦੇ ਉੱਤੇ ਹੀ ਇਹ ਪ੍ਰੋਗਰਾਮ ਕਰਾਂਗੇ ਅਤੇ ਤੁਸੀਂ ਵੀ ਆਪਣੇ ਵਿਚਾਰ ਦਈਓ ਕਿਉਂਕਿ ਮੇਰੇ ਜਿਹੜੇ ਬਾਹਲੇ ਸਰੋਤੇ ਨੇ ਉਹ ਆਪਣੇ ਇੰਡੀਅਨ ਨੇ ਹਾਂਜੀ ਇਹ ਚ ਕੋਈ ਸ਼ੱਕ ਨੀ 60% ਇੰਨੀ ਨੇ ਬਾਕੀ 40 ਨੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਈਦ ਕੀ ਹੈ ਨਹੀਂ ਤਾਂ ਸਿੱਧਾ ਹੀ ਕਹੀ ਜਾਣਾ ਈਦ ਮੁਬਾਰਕ ਆਪਾਂ ਡਿਟੇਲ ਚ ਕਰਾਂਗੇ ਵੀ ਈਦ ਇਧਰ ਈਦ ਜਿਹੜੀ ਈਦ ਉਲ ਫਤਰ ਫਿਤਰ ਫਿਤਰ ਦਾ ਮਤਲਬ ਵੰਡਣਾ ਈਦ ਹੁੰਦੀ ਹੈ ਖੁਸ਼ੀ ਖੁਸ਼ੀਆਂ ਨੂੰ ਵੰਡਣਾ ਉਹ ਸਿਰਫ ਉਸ ਦੀ ਇੱਕ ਦਿਨ ਨੀ ਮੈਂ ਉਹਨੂੰ ਰੂਹਾਨੀਅਤ ਟੱਚ ਦੇਣ ਦੀ ਕੋਸ਼ਿਸ਼ ਕਰਾਂਗਾ ਸਿਰਫ ਇਸਲਾਮ ਤੋਂ ਨਹੀਂ ਕੁਰਾਨ ਤੋਂ ਨਹੀਂ ਡਿਫਰੈਂਟ ਡਿਫਰੈਂਟ ਰਿਲੀਜਨ ਤੋਂ ਦੱਸੂਗਾ ਕਿਉਂਕਿ ਇਹ ਮੇਰਾ ਸਬਜੈਕਟ ਹੈ ਵੀ ਖੁਸ਼ੀਆਂ ਆਪਾਂ ਕਿਵੇਂ ਵੰਡਦੇ ਹਾਂ ਇੱਕ ਦਿਨ ਵੰਡਣੀ ਹੈ ਕਿ ਹਮੇਸ਼ਾ ਵੰਡਣੀ ਹੈ ਇਬਾਦਤ ਜਿਹੜੀ ਨਮਾਜ਼ ਪੜ੍ਹਦੇ ਹਾਂ ਕਿਸ ਤਰ੍ਹਾਂ ਪੜ੍ਹਦੇ ਹਾਂ ਇਹਦੀ ਈਦ ਦੀ ਕੀ ਇੰਪੋਰਟੈਂਸ ਹੈ ਮੁਹੰਮਦ ਸਾਹਿਬ ਦੀਆਂ ਸਾਖੀਆਂ ਵੀ ਉਹਦੇ ਵਿੱਚ ਗੱਲਬਾਤ ਕਰਾਂਗੇ ਵੀ ਉਹਨਾਂ ਨੇ ਕਿਸ ਤਰ੍ਹਾਂ ਲੋਕਾਂ 'ਚ ਖੁਸ਼ੀਆਂ ਵੰਡੀਆਂ ਕਿਉਂਕਿ ਆਪ ਐਗਜ਼ਾਮਪਲ ਹੁੰਦੇ ਸੀ ਸੋ ਆਪਾਂ ਨੈਕਸਟ ਵੀਕ ਕਰਾਂਗੇ 11 ਤੋਂ 12 ਤੱਕ ਅੱਜ ਹੈਗਾ ਆਪਣਾ ਵੈਜੀਟੇਰੀਅਨ ਫੂਡ ਦੇ ਬਾਰੇ ਸੋ ਬਿਫੋਰ ਆਈ ਸਟਾਰਟ ਦਾ ਟੋਪਿਕ ਐਜ ਯੂਜੁਅਲ ਫਸਟ ਲਿਸਨ ਦਾ ਸੌਂਗ ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ
ਜੋਰ ਸਮਝਾਓ ਥੋੜੀ ਮੈਂ ਮੌਜ ਮਨਾਓ ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ समझोर समझाओ थोड़ी में मौज मनाओ दाल रोटी खाओ प्रभु के गुण गाओ दाल रोटी खाओ प्रभु के गुण गाओ पे लंगोटी पेट में रोटी सोने को एक खटिया सोने को एक खटिया तन पे लंगोटी पेट में रोटी सोने को एक खटिया सोने को एक खटिया नफरत को दूर हटाओ और सबको गले लगाओ दाल रोटी खाओ प्रभु के गुण गाओ दाल रोटी
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਨੂੰ ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਵੈਜੀਟੇਰੀਅਨ ਫੂਡ ਵੈਸ਼ਨੂ ਭੋਜਨ ਦੇ ਉੱਪਰ ਅਤੇ ਨੈਕਸਟ ਵੀਕ ਜਿਹੜਾ ਸੰਡੇ ਹੈ ਉਹ ਜਿਹੜਾ ਪ੍ਰੋਗਰਾਮ ਹੈ ਰੇਡੀਓ ਪ੍ਰੋਗਰਾਮ ਉਹਦੇ ਵਿੱਚ ਲਿਟਲ ਬਿਟ ਚੇਂਜ ਹੈ ਇੰਸਟੈਡ ਆਫ ਟੂ ਸਟਾਰਟ ਐਟ 4 o'clock ਅਤੇ ਅਸੀਂ ਨੈਕਸਟ ਵੀਕ 11 to 12 ਹੁਣ ਅਸੀਂ ਪ੍ਰੋਗਰਾਮ ਕਰਿਆ ਕਰਾਂਗੇ ਤੇ ਬਾਕੀ ਤਾਂ ਉੱਪਰ ਵਾਲੇ ਦੀ ਮੌਜ ਹੈ ਕੀ ਹੋਣਾ ਕਿਵੇਂ ਹੋਣਾ ਇਹ ਸਭ ਕੁਛ ਉਹਨੂੰ ਪਤਾ ਬੰਦਾ ਤਾਂ ਆਪਣੀਆਂ ਸਕੀਮਾਂ ਬਣਾਉਂਦਾ ਹੁੰਦਾ ਉਹੀ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ ਸੋ ਨੈਕਸਟ ਸੰਡੇ ਨੂੰ ਤੁਸੀਂ 11 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਪ੍ਰੋਗਰਾਮ ਸੁਣੋ ਔਰ ਆਪਾਂ ਈਦ ਦੇ ਉੱਤੇ ਕਿਉਂਕਿ ਉਸ ਦਿਨ ਈਦ ਹੈ ਸੋ ਈਦ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਵੀ ਈਦ ਕਿਉਂ ਮਨਾਈ ਜਾਂਦੀ ਹੈ ਇਹਦਾ ਮੀਨਿੰਗ ਕੀ ਹੈ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਮੁਹੰਮਦ ਸਾਹਿਬ ਨੇ ਕੀ ਕੀਤੀਆਂ ਪਿਆਰ ਦੀਆਂ ਮੁਹੱਬਤ ਦੀਆਂ ਗੱਲਾਂ ਕਰਾਂਗੇ ਅਤੇ ਈਦ ਦੇ ਉੱਤੇ ਨੈਕਸਟ ਸੰਡੇ ਨੂੰ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਨਾਲ ਹੀ ਮੇਰੀ ਇੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗੇ ਸਿਰਫ ਤੁਸੀਂ ਨਾ ਸੁਣੋ ਕਿਸੇ ਨੂੰ ਹੋਰ ਵੀ ਸ਼ੇਅਰ ਕਰ ਦਿਓ ਕੀ ਨੁਕਸਾਨ ਹੈ ਬਟਨ ਦੱਬਣ ਲੱਗੇ ਲੈਸ ਦੈਨ ਸੈਕਿੰਡ ਲੱਗਦਾ ਅਤੇ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਫਿਰ ਕਮੈਂਟਸ ਕਰ ਦਿਓ ਦੱਸੋ ਵੀ ਕਿਵੇਂ ਕੀ ਗੱਲ ਆ ਕੀ ਤੁਸੀਂ ਚੇਂਜਿਸ ਚਾਹੁੰਦੇ ਹੋ ਕਿਉਂਕਿ ਮੈਂ ਕੋਈ ਇਹਦੇ ਵਿੱਚ ਮੇਰਾ ਕੋਈ ਬਿਜ਼ਨਸ ਨਹੀਂ ਨਾ ਕੋਈ ਇਹਦੇ ਪਿੱਛੇ ਕੋਈ ਹੋਰ ਪਰਪਜ਼ ਹੈ ਸਿਰਫ ਇਹੀ ਹੈ ਕਿ ਸਾਰੀ ਜ਼ਿੰਦਗੀ ਡਿਫਰੈਂਟ ਡਿਫਰੈਂਟ ਧਰਮਾਂ ਨੂੰ ਪੜ੍ਹਿਆ ਕੰਪੈਰੇਟਿਵ ਰਿਲੀਜਨ ਦੀ ਸਟੱਡੀ ਕੀਤੀ ਅਤੇ ਜੋ ਕੁਛ ਉਹ ਕਿਤਾਬਾਂ 'ਚ ਪੜ੍ਹਿਆ ਪਲੱਸ ਜੋ ਕੁਛ ਆਪ ਮਿਹਨਤ ਕਰਕੇ ਪ੍ਰਾਪਤ ਹੋਇਆ ਉਹੀ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਸਿੰਪਲ ਤਰੀਕੇ ਨਾਲ ਤਾਂ ਕਿ ਹਰੇਕ ਬੰਦੇ ਨੂੰ ਕੌਨਸੈਪਟ ਜਿਹੜਾ ਹੈਗਾ ਉਹ ਕਲੀਅਰ ਹੋ ਜੇ ਜਿਹੜੇ ਮੇਰੇ ਵਿਚਾਰ ਨੇ ਪਰ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਮਝੋ ਆਪਾਂ ਕੋਈ ਬਹਿਸ ਮੁਬਾਸਾ ਦਾ ਕਰਨਾ ਨਹੀਂ ਜੋ ਕੁਛ ਮੈਨੂੰ ਫਾਇਦਾ ਹੋਇਆ ਮੈਂ ਤਾਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਜੇ ਤੁਹਾਡੀ ਸਮਝ ਆਉਂਦਾ ਤਾਂ ਤੁਸੀਂ ਸ਼ੋਰ ਉਹਨੂੰ ਫਾਲੋ ਕਰਕੇ ਦੇਖ ਲਓ ਨਹੀਂ ਆਉਂਦਾ ਤਾਂ ਠੀਕ ਹੈ ਹਾਂਜੀ ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਵੈਜੀਟੇਰੀਅਨ ਫੂਡ ਵੈਸ਼ਨੂ ਭੋਜਨ ਕਹਿੰਦੇ ਕਿਹਨੂੰ ਨੇ ਦੂਜੀ ਹੈਗਾ ਵੀ ਵੈਸ਼ਨੂ ਭੋਜਨ ਦੁਨੀਆਂ ਦੇ ਵਿੱਚ ਕਿੰਨੇ ਪ੍ਰਕਾਰ ਦਾ ਵਟ ਆਰ ਦਾ ਡਿਫਰੈਂਟ ਟਾਈਪਸ ਆਫ ਵੈਜੀਟੇਰੀਅਨ ਡਾਇਟ ਤੀਸਰੀ ਆਪਾਂ ਛੋਟੀ ਜਿਹੀ ਗੱਲ ਕਰਾਂਗੇ ਕਿ ਵਟ ਇਜ਼ ਦਾ ਇੰਪੋਰਟੈਂਸ ਆਫ ਵੈਜੀਟੇਰੀਅਨ ਡਾਇਟ, ਇਹਦੇ ਫਾਇਦੇ ਕੀ ਨੇ, ਜਿਹੜਾ ਆਪਾਂ ਵੈਸ਼ਨੂ ਭੋਜਨ ਖਾਂਦੇ ਹਾਂ ਇਹਦੇ ਫਾਇਦੇ ਕੀ ਨੇ ਅਤੇ ਜਾਂ ਨੁਕਸਾਨ ਕੀ ਨੇ। ਅਗਲੀ ਗੱਲ ਇਹ ਹੈ ਕਿ ਵੈਸ਼ਨੂ ਭੋਜਨ ਜਿਹੜਾ ਵੀ ਹੈ ਉਹ ਵਟ ਟਾਈਮ ਵੀ ਹੈਵ ਟੂ ਈਟ, ਕਿ ਕਿਸ ਟਾਈਮ ਖਾਣਾ ਚਾਹੀਦਾ। ਕਈ ਬੰਦੇ ਰਾਤ ਨੂੰ ਲੇਟ ਖਾ ਕੇ ਅਤੇ ਨਾਲ ਹੀ ਸੌਂ ਜਾਂਦੇ ਨੇ, ਕਈ ਬਹੁਤ ਛੇਤੀ ਖਾਂਦੇ ਨੇ, ਕਈ ਖਾਂਦੇ ਹੀ ਨਹੀਂ ਹੈ। ਸੋ ਕਦੋਂ ਖਾਣਾ ਚਾਹੀਦਾ, ਫਿਰ ਹਾਊ ਵੀ ਈਟ, ਖਾਣਾ ਕਿਵੇਂ ਹੈ। ਕਈ ਬੰਦੇ ਫਟਾਫਟ ਪਾਈ ਜਾਂਦੇ ਨੇ ਚਮਚੇ ਦੇ ਚਮਚੇ, ਬੁਰਕੀ ਇੱਕ ਤੋੜ ਖਪਾਈ ਅਤੇ ਨਾਲ ਹੀ ਦੂਜੀ ਕੀਤੀ, ਵੀ ਕਿਸ ਤਰ੍ਹਾਂ ਖਾਣਾ ਚਾਹੀਦਾ, ਇਹਦਾ ਕੀ ਫਾਰਮੂਲਾ। ਫਿਰ ਹੈਗਾ ਵੀ ਜ਼ਿਆਦਾ ਖਾਣਾ ਚਾਹੀਦਾ ਕਿ ਘੱਟ ਖਾਣਾ ਚਾਹੀਦਾ, ਜੇ ਬਹੁਤ ਜ਼ਿਆਦਾ ਖਾਂਦੇ ਉਹਦੇ ਕੀ ਨੁਕਸਾਨ ਨੇ, ਜੇ ਬਹੁਤ ਘੱਟ ਖਾਂਦੇ ਉਹਦੇ ਕੀ ਨੁਕਸਾਨ ਨੇ। ਸੋ ਅਜਿਹੀਆਂ ਗੱਲਾਂ ਆਪਾਂ ਇਸ ਟੋਪਿਕ ਦੇ ਉੱਤੇ ਗੱਲ ਕਰਾਂਗੇ। ਜ਼ਿੰਦਗੀ ਦੇ ਵਿੱਚ ਆਪਾਂ ਰੋਜ਼ ਖਾਂਦੇ ਹਾਂ, ਸੋ ਅੱਜ ਇਹ ਗੱਲ ਨੂੰ ਸੋਚੋ ਵੀ ਵਾਕਈ ਕੀ ਜਿਹੜਾ ਅਸੀਂ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ ਕਿ ਨਹੀਂ। ਇਸੇ ਕਰਕੇ ਮੈਂ ਇਹ ਟੋਪਿਕ ਨੂੰ ਲਿਆ। ਬਹੁਤ ਪਹਿਲੀ ਗੱਲ ਹੈਗੀ ਕਿ ਵਟ ਇਜ਼ ਵੈਜੀਟੇਰੀਅਨ ਫੂਡ, ਜਾਂ ਜਿਹੜਾ ਵੈਸ਼ਨੂੰ ਬੰਦਾ ਹੈ ਜਿਹੜਾ ਵੈਜੀਟੇਰੀਅਨ ਰੋਟੀ ਖਾਂਦਾ ਉਹ ਕੌਣ ਹੈ। ਇਹ ਵੈਜੀਟੇਰੀਅਨ ਪਰਸਨ ਕੈਨ ਨਾਟ ਈਟ ਮੀਟ ਔਰ ਸਮਟਾਈਮਸ ਅਦਰ ਐਨੀਮਲ ਪ੍ਰੋਡਕਟਸ। ਜਿਹੜਾ ਬੰਦਾ ਮਾਸ ਮੱਛੀ ਜੋ ਵੀ ਦੁਨੀਆ ਦੇ ਮਾਸ ਮੱਛੀ ਦੇ ਹੈਗੇ ਉਹ ਨਹੀਂ ਖਾਂਦਾ, ਅਤੇ ਕਈ ਵਾਰੀ ਅਦਰ ਐਨੀਮਲ ਪ੍ਰੋਡਕਟਸ ਜਿਹੜੀਆਂ ਕਈ ਚੀਜ਼ਾਂ ਦੇ ਵਿੱਚ ਐਸਿਡ ਨੇ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਐਨੀਮਲ ਦੇ ਪ੍ਰੋਡਕਟ ਵੀ ਹੁੰਦੇ ਨੇ, ਕੰਟੈਂਟਸ ਹੁੰਦੇ ਨੇ, ਕਈ ਲੋਕ ਉਹ ਵੀ ਨਹੀਂ ਖਾਂਦੇ, ਉਹਨੂੰ ਵੀ ਅਸੀਂ ਵੈਸ਼ਨੂੰ ਕਹਿੰਦੇ ਹਾਂ। ਕਈ ਖਾ ਲੈਂਦੇ ਨੇ, ਕਈ ਨਹੀਂ ਖਾਂਦੇ। ਜੈਲੇਟਿਨ ਹੈ, ਜੈਲੇਟਿਨ ਵੈਸ਼ਨੂੰ ਵੀ ਹੁੰਦਾ, ਜੈਲੇਟਿਨ ਜਿਹੜਾ ਹੈਗਾ ਨੌਨ ਵੈਜ ਵੀ ਹੁੰਦਾ, ਕਈ ਖਾ ਲੈਂਦੇ ਨੇ, ਕਈ ਨਹੀਂ ਖਾਂਦੇ। ਸੋ ਵੈਜੀਟੇਰੀਅਨ ਦਾ ਮਤਲਬ ਇਹ ਹੈ ਕਿ ਜਿਹੜਾ ਮਾਸ ਮੀਟ ਸ਼ਰਾਬ ਨਾ ਖਾਵੇ। ਵੈਸੇ ਤਾਂ ਜੇ ਤੁਸੀਂ ਇਹ ਬੜਾ ਕੰਪਲੀਕੇਟਡ ਵਿਸ਼ਾ ਜਦੋਂ ਵੈਜੀਟੇਰੀਅਨ ਕਹਿੰਦੇ, ਉਹ ਮੱਛੀ ਨੂੰ ਵੀ ਵੈਜੀਟੇਰੀਅਨ ਮੰਨੀ ਜਾਂਦੇ ਨੇ, ਕਈ ਬੰਦੇ ਨਹੀਂ ਮੰਨਦੇ। ਸੋ ਪਰਪਜ਼ ਇਹਨੂੰ ਆਪਾਂ ਦੂਜੇ ਢੰਗ ਨਾਲ ਕਹੀਏ ਕਿ ਇਹਦੇ ਵਿੱਚ ਜਿਹੜਾ ਵੈਜੀਟੇਰੀਅਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਫਰੂਟਸ, ਦਾਲਾਂ, ਸਬਜ਼ੀਆਂ, ਹੈਂਜੀ, ਨਟਸ, ਬੀਜ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਡੈਰੀ ਪ੍ਰੋਡਕਟਸ ਆ ਜਾਂਦੇ ਨੇ। ਦੇਖ ਲਓ ਇੰਡੀਆ ਦੇ ਵਿੱਚ ਜਿੰਨੀ ਪਾਪੂਲੇਸ਼ਨ ਹੈ ਉਹਦੇ ਵਿੱਚ 38% ਜਿਹੜੇ ਨੇ ਲੋਕ ਉਹ ਵੈਜੀਟੇਰੀਅਨ ਨੇ। ਇਜ਼ਰਾਈਲ ਦੇ ਵਿੱਚ 13% ਨੇ, ਤਾਈਵਾਨ ਦੇ ਵਿੱਚ 12% ਨੇ, ਇਟਲੀ 'ਚ 10% ਨੇ, ਅਤੇ ਜਿਹੜੀ ਸਾਡੀ ਨਾਲ ਦੀ ਕੰਟਰੀ ਅਮੈਰੀਕਾ ਦੇ ਵਿੱਚ 3% ਨੇ। ਹੋਰ ਮਜ਼ੇਦਾਰ ਗੱਲ ਇਹ ਆ ਕਿ ਜਿਹੜਾ ਬੈਲਜੀਅਮ ਦੇਸ਼ ਹੈ ਨਾ, ਉਹਦੇ ਵਿੱਚ ਹਰ ਥਰਸਡੇ ਨੂੰ, ਐਵਰੀ ਥਰਸਡੇ ਨੂੰ ਨੋ ਮੀਟ, ਕੋਈ ਮੀਟ ਨਹੀਂ ਖਾ ਸਕਦਾ, ਇਹ ਉਹਨਾਂ ਦਾ ਇੱਕ ਪਰੰਪਰਾ ਚੱਲੀ ਜਾਂਦੀ ਹੈ, ਟ੍ਰੈਡੀਸ਼ਨ ਹੈ। ਇੰਗਲੈਂਡ ਦੇ ਵਿੱਚ ਜਿਹੜੇ ਹੋਸਪਿਟਲ ਸੀ, ਕਿਉਂਕਿ ਹੋਸਪਿਟਲ 'ਚ ਉੱਥੇ ਖਾਣਾ ਮਿਲਦਾ ਸੀਗਾ, 2008 ਤੋਂ ਪਹਿਲਾਂ ਦੇਰ ਇਜ਼ ਨੋ ਵੈਜੀਟੇਰੀਅਨ ਫੂਡ, ਖਾਣਾ ਖਾਓ ਨਹੀਂ ਮਾਂ ਨੂੰ ਕਰੋ ਯਾਦ, ਮਿਲਣਾ ਨੌਨ ਵੈਜ ਹੀ ਹੈ। ਪਰ 2008 ਦੇ ਵਿੱਚ ਪਹਿਲੀ ਵਾਰ ਇੰਗਲੈਂਡ ਦੇ ਜਿੰਨੇ ਹੋਸਪਿਟਲ ਸੀਗੇ ਉਹਦੇ ਵਿੱਚ ਨੌਨ ਵੈਜ ਦੇ ਨਾਲ ਨਾਲ ਵੈਜੀਟੇਰੀਅਨ ਖਾਣੇ ਦੀ ਚੋਇਸ ਦਿੱਤੀ ਗਈ, ਵੀ ਤੁਸੀਂ ਵੈਜੀਟੇਰੀਅਨ ਪੇਸ਼ੈਂਟ ਵੈਜੀਟੇਰੀਅਨ ਵੀ ਖਾ ਸਕਦੇ ਨੇ, ਨੌਨ ਵੈਜ ਵੀ ਖਾ ਸਕਦੇ ਨੇ। ਸੋ ਇਸ ਕਰਕੇ ਵੈਜੀਟੇਰੀਅਨ ਫੂਡ ਦੀ ਇੰਪੋਰਟੈਂਸ ਹੈ। ਪਹਿਲਾਂ ਤਾਂ ਲੋਕ ਨਹੀਂ ਮੰਨਦੇ ਸੀ ਵੈਸਟਰਨ ਕੰਟਰੀ ਦੇ ਵਿੱਚ, ਹੁਣ ਦਿਨ ਪ੍ਰਤੀ ਦਿਨ ਲੋਕਾਂ ਦੇ ਵਿੱਚ ਅਵੇਅਰਨੈਸ ਹੋ ਰਹੀ ਹੈ ਅਤੇ ਉਹ ਨੌਨ ਵੈਜ ਨੂੰ ਛੱਡ ਕੇ ਵੈਜੀਟੇਰੀਅਨਸ ਦੇ ਪਾਸੇ ਆ ਰਹੇ ਨੇ। ਦੇਖੋ ਸੰਤ ਮਹਾਂਪੁਰਸ਼ ਜਿਹੜੇ ਨੇ, ਆਪਾਂ ਜੇ ਰੂਹਾਨੀਅਤ ਦੀ ਗੱਲ ਕਰੀਏ ਤਾਂ ਸੰਤ ਮਹਾਂਪੁਰਸ਼ ਇਹ ਗੱਲ ਕਹਿੰਦੇ ਨੇ ਕਿ ਹਰ ਇਨਸਾਨ ਨੂੰ ਜਿਹੜਾ ਇਸ ਦੁਨੀਆਂ ਦੇ ਵਿੱਚ ਆਇਆ ਉਹਨੂੰ 3 ਪ੍ਰਕਾਰ ਦਾ ਗਿਆਨ ਹੋਣਾ ਚਾਹੀਦਾ ਹੈ। They must have 3 types of knowledge. ਕਿਹੜੀ ਤਰ੍ਹਾਂ ਦੀ ਨੌਲੇਜ? Number 1, about soul, about consciousness, ਕਿ ਜਿਹੜੀ ਸਾਡੀ ਆਤਮਾ ਹੈ ਇਹਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਮੈਂ ਹੈ ਕੀ, ਕਾਹਦਾ, ਕਿੱਥੋਂ ਆਇਆ। ਸਰੀਰ ਤਾਂ ਹੈਗਾ ਪਰ ਇਹਦੇ ਵਿੱਚ ਕੁਛ ਹੋਰ ਜਿਹੜਾ ਮੈਂ ਬੋਲ ਰਹੇ ਹਾਂ ਉਹ ਕੀ ਆਇਆ ਅਤੇ ਉਹ ਕਿੱਥੋਂ ਆਈ ਹੈ, ਕਿੱਥੇ ਅਸੀਂ ਜਾਣਾ ਹੈ ਮੌਤ ਤੋਂ ਬਾਅਦ, ਕੀ ਸਾਡੀ ਜਿਹੜੀ ਲਾਈਫ ਦਾ ਪਰਪਜ਼ ਕੀ ਹੈ, ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ, ਕੀ ਖਾ ਲਿਆ, ਪੀ ਲਿਆ, ਸੌਂ ਲਿਆ, ਚੁਗਲੀ ਕਰ ਲਈ, ਨਿੰਦਿਆ ਕਰ ਲਈ, ਇਹੀ ਜ਼ਿੰਦਗੀ 'ਚ ਆ ਵੀ ਫਿਰ ਹਵਾ ਨਿਕਲ ਗਈ, ਬਸ ਇਹ ਨਹੀਂ ਆਏ ਕਾਹਦੇ ਲਈ ਆ, ਬਟ ਇਜ਼ ਦਾ ਪਰਪਜ਼, ਇਹਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ। ਦੂਜਾ ਸਾਨੂੰ ਆਪਣੇ ਧਰਮ ਦੇ ਬਾਰੇ ਜਾਂ ਡਿਊਟੀਜ਼ ਦੇ ਬਾਰੇ, ਫਰਜ਼ਾਂ ਦੇ ਬਾਰੇ ਗਿਆਨ ਹੋਣਾ ਚਾਹੀਦਾ। ਫਰਜ਼ ਕਿਸ ਤਰ੍ਹਾਂ ਦਾ ਕਿ ਜਿਹੜਾ ਹੁਣ ਸਾਡਾ ਸਰੀਰ ਹੱਥ ਪੈਰ ਕੰਮ ਕਰਦੇ ਨੇ, ਅਸੀਂ ਦੁਨੀਆਂ 'ਚ ਆ ਹੀ ਗਏ ਤਾਂ ਸਾਡਾ ਆਪਣੇ ਪਰਿਵਾਰ ਦੇ ਪ੍ਰਤੀ, ਜਿਵੇਂ ਹੁਣ ਬੱਚੇ ਆ ਉਹਨਾਂ ਨੂੰ ਪੈਸੇ ਦੇਣੇ ਆ, ਫੀਸਾਂ ਦੇਣੀਆਂ, ਸਕੂਲ ਛੱਡ ਕੇ ਆਉਣਾ, ਉਹਨਾਂ ਨੂੰ ਯੂਨੀਵਰਸਿਟੀ 'ਚ ਭੇਜਣਾ, ਉਹਨਾਂ ਦੇ ਵਿਆਹ ਕਰਨੇ, ਇਹ ਸਾਡੇ ਫਰਜ਼ ਨੇ। ਇਸੇ ਤਰ੍ਹਾਂ ਹੀ ਮਾਂ ਬਾਪ ਦੇ ਪ੍ਰਤੀ, ਇਸੇ ਤਰ੍ਹਾਂ ਹੀ ਸਮਾਜ ਦੇ ਪ੍ਰਤੀ, ਜੇ ਹੁਣ ਸਮਾਜ ਦੇ ਵਿੱਚ ਅਸੀਂ ਬੈਠੇ ਹਾਂ, ਗੁਆਂਢੀਆਂ ਦੇ ਪ੍ਰਤੀ ਸਾਡੇ ਕੀ ਫਰਜ਼ ਨੇ, ਉਹਨਾਂ ਨਾਲ ਕਿਸ ਤਰ੍ਹਾਂ ਵਰਤਾਓ ਕਰਨਾ ਹੈ, ਇਸ ਤਰ੍ਹਾਂ ਦੇਸ਼ ਦੇ ਪ੍ਰਤੀ ਕੀ ਸਾਡੇ ਹੈਗੇ। ਸੋ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਸਾਡੇ ਫਰਜ਼ ਜਿਹੜੇ ਨੇ ਇਹਨਾਂ ਚੀਜ਼ਾਂ ਤੋਂ ਇਲਾਵਾ ਬੱਚਿਆਂ ਬਾਰੇ, ਮਾਂ ਬਾਪ ਬਾਰੇ, ਗੁਆਂਢੀਆਂ ਬਾਰੇ, ਦੇਸ਼ ਬਾਰੇ, ਦੁਨੀਆਂ ਬਾਰੇ, ਉਸ ਤੋਂ ਇਲਾਵਾ ਸਾਡੇ ਆਪਣੇ ਬਾਰੇ ਵੀ ਫਰਜ਼ ਨੇ।
ਸਾਡੇ ਆਪਣਾ ਜਿਹੜਾ ਸਰੀਰ ਇਹਦੇ ਬਾਰੇ ਕੀ ਫਰਜ਼ ਨੇ ਵੀ ਇਹਦੇ ਵਿੱਚ ਚਿੱਟੀਆਂ ਪੁੜੀਆਂ ਪਾਉਣੀਆਂ ਨੇ ਕਿ ਕਸਰਤ ਕਰਨੀ ਹੈ ਐਕਟੀਵਿਟੀ ਕਰਨੀ ਹੈ ਇਹਦੇ ਵਿੱਚ ਬੇਈਮਾਨੀ ਪਾਉਣੀ ਹੈ ਕਿ ਇਹਦੇ ਵਿੱਚ ਹੱਕ ਹਲਾਲ ਦੀ ਕਮਾਈ ਪਾਉਣੀ ਹੈ ਸੋ ਇਹ ਜਿਹੜੇ ਨੇ ਸਾਨੂੰ ਆਪਣੇ ਬਾਰੇ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਮੈਂ ਇਸ ਸਰੀਰ ਦੇ ਵਿੱਚ ਕੀ ਪਾ ਰਿਹਾ ਜੋ ਪਾਉਂਗੇ ਉਹਦਾ ਰਿਜ਼ਲਟ ਉਹੀ ਹੋਣਾ ਠੀਕ ਹੈ ਨਾ ਜੀ ਜੇ ਰਾਤ ਨੂੰ ਦਾਰੂ ਪੀਤੀ ਵੀ ਆ ਫਿਰ ਜੋ ਚਾਰ ਪੰਜ ਪੈਗ ਵੱਧ ਲਾਏ ਹੁੰਦੇ ਨੇ ਫਿਰ ਅਸੀਂ ਥਾਣੇਦਾਰ ਬਣੇ ਹੁੰਦੇ ਹਾਂ ਕਿਸੇ ਨੂੰ ਗਾਲਾਂ ਕੱਢਦੇ ਹਾਂ ਕਿਸੇ ਨੂੰ ਕਿਤੇ ਹੱਥ ਪੈਰ ਚੱਕ ਲੈਂਦੇ ਹਾਂ ਮੁੜ ਕੇ ਪੁਲਿਸ ਵਾਲੇ ਬੰਨ ਕੇ ਹੱਥ 'ਚ ਤਾਂ ਉਹ ਥਾਣੇ 'ਚ ਬਿਠਾ ਆਉਂਦੇ ਨੇ ਸਾਨੂੰ ਸੋ ਸਾਨੂੰ ਆਪਣੇ ਬਾਰੇ ਵੀ ਗਿਆਨ ਹੋਣਾ ਚਾਹੀਦਾ ਸੋ ਇਸ ਤੋਂ ਇਲਾਵਾ ਸਾਨੂੰ ਸਰੀਰ ਦੇ ਬਾਰੇ ਜਿਹੜੀ ਗੱਲ ਕੀ ਨਾ ਫਰਜ਼ ਆਪਣੇ ਫਰਜ਼ ਹੈ ਮੇਰੇ ਕੀ ਆਪਣੇ ਸਰੀਰ ਦੇ ਬਾਰੇ ਫਰਜ਼ ਨੇ ਅਤੇ ਸਰੀਰ ਦੇ ਬਾਰੇ ਗਿਆਨ ਹੋਣਾ ਚਾਹੀਦਾ ਇੱਕ ਆਤਮਾ ਦਾ ਇੱਕ ਫਰਜ਼ ਜਿਹੜੇ ਇੱਕ ਆਤਮਾ ਦਾ ਗਿਆਨ ਹੋਣਾ ਚਾਹੀਦਾ ਇੱਕ ਫਰਜ਼ਾਂ ਦਾ ਅਤੇ ਤੀਜਾ ਹੈਗਾ ਸਰੀਰ ਦੇ ਬਾਰੇ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਵੀ ਅੰਨ ਪਾਣੀ ਸੰਤ ਮਹਾਤਮਾ ਕਹਿੰਦੇ ਨੇ ਅੰਨ ਪਾਣੀ ਥੋੜ੍ਹਾ ਖਾਓ ਪੂਰਾ ਨਹੀਂ ਗਲੇ ਤੱਕ ਆਈ ਜਾਵੇ ਰਾਤ ਨੂੰ ਫਿਰ ਗੰਦੇ ਗੰਦੇ ਡਕਾਰ ਆਉਂਦੇ ਨੇ ਵੀ ਥੋੜ੍ਹਾ ਖਾਓ ਇਹਦਾ ਉਪਦੇਸ਼ ਹੈ ਵੀ ਕੀ ਖਾਣਾ ਕਦੋਂ ਖਾਣਾ ਕਿਵੇਂ ਖਾਣਾ ਇਹਦੇ ਬਾਰੇ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਜੇ ਗਿਆਨ ਨਹੀਂ ਹੈ ਸਾਨੂੰ ਐਂ ਨਹੀਂ ਪਤਾ ਵੀ ਕੀ ਖਾਣਾ ਕਦੋਂ ਖਾਣਾ ਜੋ ਆ ਗਿਆ ਖਾਈ ਜਾਂਦੇ ਹਾਂ ਖਾਈ ਜਾਂਦੇ ਹਾਂ ਜੇ ਸਾਡੇ ਹਰ ਵਕਤ ਗੋਡੇ ਗਿੱਟੇ ਹੀ ਦੁਖਦੇ ਰਹਿਣ ਜੇ ਸਾਨੂੰ ਚੱਕਰੀ ਆਉਂਦੇ ਰਹਿਣ ਜੇ ਸਾਨੂੰ ਸੁਸਤੀ ਘੇਰੀ ਰੱਖੇ ਸਾਨੂੰ ਹਰ ਵਕਤ ਨੀਂਦ ਹੀ ਆਈ ਜਾਵੇ ਅਤੇ ਅਸੀਂ ਜੋਬ 'ਤੇ ਕਦੋਂ ਜਾਵਾਂਗੇ ਜੇ ਜੋਬ 'ਤੇ ਨਹੀਂ ਜਾਵਾਂਗੇ ਤਾਂ ਪੈਸੇ ਕਿਵੇਂ ਕਮਾਵਾਂਗੇ ਜੇ ਪੈਸੇ ਨਹੀਂ ਹੋਣਗੇ ਤਾਂ ਬੱਚਿਆਂ ਦਾ ਕਿਵੇਂ ਪਾਲਣ ਪੋਸ਼ਣ ਕਰਾਂਗੇ ਰੁਪਾ ਦਾਣਾ ਪਾਣੀ ਕਿਵੇਂ ਲੈ ਕੇ ਆਵਾਂਗੇ ਜੇ ਹੱਡ ਗੋਡੇ ਹੀ ਦੁਖਦੇ ਰਹੇ ਪਿੱਠੀ ਦਰਦ ਕਰਦੀ ਰਹੀ ਪੁੱਠੇ ਸਿੱਧੇ ਕੰਮ ਕਰਕੇ ਅਤੇ ਫਿਰ ਤੁਸੀਂ ਰੱਬ ਨੂੰ ਵੀ ਕਦੋਂ ਯਾਦ ਕਰੋਗੇ ਇਬਾਦਤ ਵੀ ਕਦੋਂ ਕਰੋਗੇ ਨਮਾਜ਼ ਵੀ ਕਿਵੇਂ ਪੜ੍ਹੋਗੇ ਹੈਂਜੀ ਪੰਜ ਜਿਹੜੀਆਂ ਹੈਗੀਆਂ ਪੰਜ ਬਾਣੀਆਂ ਦਾ ਗੁਰੂ ਗ੍ਰੰਥ ਸਾਹਿਬ ਦਾ ਜਪਜੀ ਸਾਹਿਬ ਨੂੰ ਕਦੋਂ ਪੜ੍ਹੋਗੇ ਕਿਵੇਂ ਪੜ੍ਹੋਗੇ ਕਿਵੇਂ ਚੌਂਕੜੀ ਮਾਰੋਗੇ ਵੱਜ ਨਹੀਂ ਸਕਦੀ ਇਸ ਕਰਕੇ ਜਿੰਨਾ ਚਿਰ ਤੱਕ ਸਰੀਰ ਤੰਦਰੁਸਤ ਹੈ ਜੇ ਸਰੀਰ ਤੰਦਰੁਸਤ ਹੋਊਗਾ ਅਸੀਂ ਰੂਹਾਨੀ ਅਭਿਆਸ ਵੀ ਕਰ ਸਕਦੇ ਹਾਂ ਪ੍ਰੈਕਟਿਸ ਕਰ ਸਕਦੇ ਹਾਂ ਅਸੀਂ ਸਮਾਜ ਦੀ ਵੀ ਸੇਵਾ ਕਰ ਸਕਦੇ ਹਾਂ ਅਸੀਂ ਆਪਣੇ ਬੱਚਿਆਂ ਦੀ ਵੀ ਸੇਵਾ ਕਰ ਸਕਦੇ ਹਾਂ ਸਾਨੂੰ ਆਪਣੇ ਬਾਰੇ ਗਿਆਨ ਵੀ ਹੋ ਸਕਦਾ ਜੇ ਪਈ ਲੰਬੇ ਬਿਸਤਰੇ 'ਤੇ ਰਹਿਣਾ ਉਹਦੇ ਵਿੱਚ ਹੀ ਪਿਸ਼ਾਬ ਟੱਟੀਆਂ ਕਰੀ ਜਾਣੀਆਂ ਨੇ ਫਿਰ ਸਾਨੂੰ ਕਾਹਦਾ ਗਿਆਨ ਹੋ ਕੋਈ ਸਾਡੇ ਸਰੀਰ ਦਾ ਫਾਇਦਾ ਨਹੀਂ ਸੋ ਇਹ ਸਰੀਰ ਦਾ ਬਹੁਤ ਇੰਪੋਰਟੈਂਟ ਦਿਸ ਜਿਵੇਂ ਆਪਾਂ ਲਾਸਟ ਵੀਕ ਸ਼ਾਇਦ ਮੈਂ ਕਿਹਾ ਸੀਗਾ ਇੰਪੋਰਟੈਂਸ ਆਫ ਦਾ ਹਿਊਮਨ ਬਾਡੀ ਉਹਦੀ ਕੀ ਇੰਪੋਰਟੈਂਸ ਹੈ ਸੋ ਉਹਨੂੰ ਸਮਝਣ ਦੀ ਲੋੜ ਹੈ ਉਹਦੇ ਬਾਰੇ ਗਿਆਨ ਕਰਨ ਦੀ ਲੋੜ ਹੈ ਸੋ ਅੱਜ ਆਪਾਂ ਇਹੀ ਕਰਾਂਗੇ ਕਿ ਸਰੀਰ ਦੇ ਵਿੱਚ ਆਪਾਂ ਕੀ ਚੀਜ਼ ਪਾਉਣੀ ਹੈ ਖੁਰਾਕ ਸਾਡੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਸੋ ਉਹ ਖੁਰਾਕ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਵੈਜੀਟੇਰੀਅਨ ਇੱਕ ਨੋਨ ਵੈਜੀਟੇਰੀਅਨ ਆਪਾਂ ਅੱਜ ਸਿਰਫ ਵੈਜੀਟੇਰੀਅਨ ਉੱਤੇ ਗੱਲ ਕਰਾਂਗੇ ਕਿਉਂਕਿ ਨੋਨ ਵੈਜ ਮੇਰਾ ਟੌਪਿਕ ਨਹੀਂ ਹੈ ਸੋ ਉਹ ਖੁਰਾਕ ਖਾਓ ਜਿਹਦੇ ਨਾਲ ਅਜਿਹੀ ਖੁਰਾਕ ਖਾਓ ਉਹ ਢਿੱਡ ਦੇ ਵਿੱਚ ਚੀਜ਼ਾਂ ਪਾਓ ਜਿਹਦੇ ਨਾਲ ਇੱਕ ਤਾਂ ਸਾਨੂੰ ਤੰਦਰੁਸਤੀ ਆਵੇ ਕੰਮ ਕਰਨ ਦੀ ਐਨਰਜੀ ਆਵੇ ਅਤੇ ਦੂਜੀ ਗੱਲ ਸਾਡੇ ਜਿਹੜੇ ਸੋਚਣ ਦਾ ਢੰਗ ਹੈ ਵਿਸ਼ੇ ਵਿਕਾਰ ਨੇ ਉਹ ਪੈਦਾ ਨਾ ਹੋਣ ਦੇਖੋ ਵਿਸ਼ੇ ਵਿਕਾਰ ਕਿਵੇਂ ਨਹੀਂ ਪੈਦਾ ਹੋਣਗੇ ਜੀ ਜਦੋਂ ਆਪਾਂ ਕੰਪਨੀ 'ਚ ਜਾ ਕੇ ਠੰਡੀਆਂ ਠੰਡੀਆਂ ਬੀਅਰਾਂ ਪੀਂਦੀਆਂ ਨਾਲ ਚਿਕਨ ਦੀਆਂ ਲੱਤਾਂ ਮਰੋੜਦੇ ਹਾਂ ਫਿਰ ਦਾਰੂ ਪੀਂਦੇ ਹਾਂ ਦੱਬ ਕੇ ਪੀ ਲੈਂਦੇ ਹਾਂ ਫਿਰ ਸਾਨੂੰ ਜੋਸ਼ ਚੜ੍ਹ ਜਾਂਦਾ ਦੇਖ ਹੀ ਲਓ ਜਿਹੜਾ ਬੰਦਾ ਸ਼ਰਾਬੀ ਹੁੰਦਾ ਉਹਨੂੰ ਕਿੰਨਾ ਜੋਸ਼ ਚੜ੍ਹਿਆ ਹੁੰਦਾ ਹਾਂਜੀ ਕਦੇ ਲੱਤਾਂ ਮਾਰਦਾ ਕੁਛ ਕਰਦਾ ਕਦੇ ਕਦੇ ਪਿਸ਼ਾਬ ਕਰੀ ਜਾਂਦਾ ਕਦੇ ਬਾਉਂਟਿੰਗ ਕਰੀ ਜਾਂਦਾ ਉਹ ਬੁਰਾ ਹਾਲ ਕਰੀ ਜਾਂਦਾ ਅਤੇ ਘਰਦਿਆਂ ਨਾਲ ਘਰਵਾਲੀ ਨਾਲ ਵੀ ਅਤੇ ਬੱਚਿਆਂ ਨਾਲ ਵੀ ਲੜਦਾ ਰਹਿੰਦਾ ਫਿਰ ਉਹ ਤਲਾਕ ਵੀ ਹੁੰਦੇ ਨੇ ਅਸਰ ਪੈਂਦਾ ਕਿ ਨਹੀਂ ਸੋ ਖਾਣ ਦਾ ਅੰਨ ਦਾ ਜੋ ਵੀ ਅਸੀਂ ਖਾਂਦੇ ਹਾਂ ਪੀਂਦੇ ਹਾਂ ਉਹਦਾ ਅਸਰ ਸਾਡੇ ਸਰੀਰ 'ਤੇ ਹੁੰਦਾ ਅਤੇ ਉਹ ਸੋਚ ਕੇ ਖਾਓ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਧੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਕਿ ਉਹੋ ਜਿਹਾ ਖਾਣਾ ਨਾ ਖਾਓ ਜਿਹਦੇ ਨਾਲ ਸਾਡੇ ਸਰੀਰ ਨੂੰ ਕਸ਼ਟ ਹੋਵੇ ਵਿਕਾਰ ਹੋਣ ਪੁੱਠੇ ਪੁੱਠੇ ਖਿਆਲ ਪੈਦਾ ਹੋਣ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਸੋ ਇਸ ਕਰਕੇ ਜਿਹੜਾ ਖਾਣਾ ਹੈ ਨਾ ਬੜਾ ਸੋਚ ਸਮਝ ਕੇ ਖਾਣਾ ਚਾਹੀਦਾ ਪਹਿਲੀ ਗੱਲ ਤਾਂ ਵੀ ਖਾਣਾ ਜਿਹੜਾ ਹੈਗਾ ਬੇਸਿਕਲੀ ਸੰਤ ਮਤ ਇਹ ਗੱਲ ਕਹਿੰਦਾ ਰੂਹਾਨੀ ਇਹ ਕਹਿੰਦਾ ਵੀ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਕੋਈ ਵੀ ਚੀਜ਼ ਹੈ ਉਹ ਖਾਣਾ ਜਿਹੜਾ ਹੈਗਾ ਤੁਹਾਡੀ ਹੱਕ ਹਲਾਲ ਦੀ ਕਮਾਈ 'ਚ ਹੋਣਾ ਚਾਹੀਦਾ ਜਦੋਂ ਅਸੀਂ ਲੋਕਾਂ ਦੀਆਂ ਜੇਬਾਂ ਕੱਟ ਕੇ ਬੇਈਮਾਨੀਆਂ ਕਰਕੇ ਧੜਾਧੜ ਪੈਸੇ ਕਮਾ ਕੇ ਫਿਰ ਜਿਹੜਾ ਦੇਖੋ ਨਾ ਜਦੋਂ ਬੰਦੇ ਖੁੱਲ੍ਹੇ ਪੈਸੇ ਕਮਾਉਂਦਾ ਨਾ ਜੀ ਮੇਰਾ ਆਪਣਾ ਵਿਚਾਰ ਹੈ ਮੇ ਵੀ ਆਮ ਰੋਂਗ ਅਤੇ ਫਿਰ ਉਹ ਸਿੰਪਲ ਰੋਟੀ ਨਹੀਂ ਖਾਂਦਾ ਫਿਰ ਉਹ ਬੋਤਲਾਂ ਥੱਲੇ ਬੇਸਮੈਂਟ 'ਚ ਵੀ ਕਹਿੰਦੇ ਆਪਾਂ ਬਣਾਉਣੀ ਹੈ ਸ਼ਰਾਬ ਦਾ ਬਣਾਉਣਾ ਠੇਕਾ ਬੀਅਰਾਂ ਵੀ ਪੀਣੀਆਂ ਸ਼ਰਾਬ ਵੀ ਪੀ ਫਿਰ ਚੱਲ ਮੀਟ ਵੀ ਖਾ ਲਓ ਕੋਈ ਗੱਲ ਨਹੀਂ ਉੱਧਰੋਂ ਠੰਡੀ ਸ਼ਰਾਬ ਉੱਧਰੋਂ ਮੀਟ ਗਰਮ ਅਤੇ ਉਹਦੇ ਨਾਲ ਨਾੜੀਆਂ ਜੰਮ ਜਾਂਦੀਆਂ ਨੇ ਫਿਰ ਬਾਈਪਾਸ ਬ੍ਰੇਨ ਹੈਮਰੇਜ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਸੋ ਜਿਹੜੇ ਬੰਦੇ ਸਿੰਪਲ ਹੱਕ ਹਲਾਲ ਦੀ ਕਮਾਈ ਕਰਦੇ ਨੇ ਉਹਨਾਂ ਦੀ ਖੁਰਾਕ ਵੀ ਚੰਗੀ ਹੁੰਦੀ ਹੈ ਉਹਦੇ ਵਿੱਚ ਬਰਕਤ ਵੀ ਪੈਂਦੀ ਹੈ ਨਾਲ ਜਦੋਂ ਵੀ ਤੁਸੀਂ ਭੋਜਨ ਤਿਆਰ ਕਰੋ, ਰੋਟੀ ਤਿਆਰ ਕਰੋ, ਚਾਹੇ ਸਾਡੀ ਮਦਰ ਤਿਆਰ ਕਰਦੀ ਹੈ ਜਾਂ ਵਾਈਫ ਤਿਆਰ ਕਰਦੀ ਹੈ, ਮਾਹੌਲ ਸ਼ਾਂਤ ਹੋਣਾ ਚਾਹੀਦਾ। ਜੇ ਹਸਬੈਂਡ ਵਾਈਫ ਦੀ ਲੜਾਈ ਹੋਵੇ, ਜਨਾਨੀ ਉਹ ਥੱਕੀ ਹੁੰਦੀ ਹੋਵੇ, ਜੇ ਉਹ ਮਜਬੂਰੀ 'ਚ ਹੋਵੇ, ਨਾਲੇ ਬੁੜਬੁੜ ਕਰੀ ਚੱਲਵੇ, ਇਹਨਾਂ ਨੂੰ ਰੋਟੀ ਖਾਣੀ ਆ, ਉਹ ਬੈਠੇ ਦਾਰੂ ਪੀ ਜਾਂਦੇ ਨੇ, ਅਤੇ ਫਿਰ ਖਾਣੇ ਦਾ ਜਿਹੜਾ ਅੰਦਰ ਜਿਹੜੀ ਫੀਲਿੰਗ ਉਹ ਵੀ ਉਸ ਤਰ੍ਹਾਂ ਦੀ ਹੋਊਗੀ। ਜੇ ਆਪਾਂ ਟੇਪ ਰਿਕਾਰਡ ਲਗਾਇਆ ਜਾਂ ਭਜਨ ਸਿਮਰਨ ਕਰਦੇ, ਰੱਬ ਦਾ ਨਾਂ ਜਪਦੇ, ਅੱਲਾ ਨੂੰ ਜਪਦੇ, ਉਸ ਵੇਲੇ ਭੋਜਨ ਤਿਆਰ ਕਰਦੇ ਹਾਂ ਤਾਂ ਉਹ ਭੋਜਨ ਦਾ ਆਨੰਦ ਵੀ ਡਿਫਰੈਂਟ ਹੋਏਗਾ। ਸੋ ਗੱਲ ਕੀ ਆ ਕਿ ਭੋਜਨ ਜਦੋਂ ਵੀ ਤਿਆਰ ਕਰੋ, ਉਹ ਰੱਬ ਦਾ ਖੁਦਾ ਦਾ ਨਾਮ ਲੈ ਕੇ ਤਿਆਰ ਕਰੋ। ਜਦੋਂ ਪਰੋਸੋ ਖੁਸ਼ੀ ਖੁਸ਼ੀ ਪਰੋਸੋ, ਅਤੇ ਜਦੋਂ ਖਾਓ ਪਹਿਲਾਂ ਮੱਥਾ ਟੇਕ ਲਓ ਸਿੱਧਾ, ਐਂ ਤਾਂ ਨਹੀਂ ਚਮਚਾ ਕੜੱਪ ਕਰਕੇ ਮੂੰਹ 'ਚ ਪਾ ਲਿਆ, ਕਿਹੜਾ ਰੱਬ ਰੂਪ ਨੂੰ ਯਾਦ ਕਰਦਾ। ਘੱਟੋ ਘੱਟ ਜਿਹਨੇ ਅੰਨ ਦਿੱਤਾ, ਹੱਥ ਦਿੱਤੇ ਨੇ, ਉਂਗਲਾਂ ਦਿੱਤੀਆਂ, ਚਮਚਾ ਚੱਕਣ ਦੀ ਸ਼ਕਤੀ ਦਿੱਤੀ, ਉਹਦਾ ਪਹਿਲਾਂ ਥੈਂਕਸ ਕਰ ਲਓ, ਫਿਰ ਖਾਣਾ ਖਾ ਲਓ। ਸੋ ਇਸ ਕਰਕੇ ਖਾਣੇ ਦੇ ਬਾਰੇ ਇਹਦੀ ਇੰਪੋਰਟੈਂਸ ਹੈ ਵੀ ਹੱਕ ਹਲਾਲ ਦੀ ਕਮਾਈ 'ਚੋਂ ਖਾਣਾ ਤਿਆਰ ਹੋਵੇ, ਅਤੇ ਜਦੋਂ ਵੀ ਤਿਆਰ ਕਰੋ ਰੱਬ ਦਾ ਨਾਂ ਲੈ ਕੇ ਕਰੋ। ਜਦੋਂ ਖਾਓ ਉਦੋਂ ਖਾਣ ਤੋਂ ਪਹਿਲਾਂ ਉਹਦਾ ਸ਼ੁਕਰ ਕਰੋ, ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਲਾ ਖੁਦਾ ਤੇਰੀ ਇਹ ਰਹਿਮਤ ਹੈ ਮੇਰੇ 'ਤੇ ਕਿ ਮੇਰੇ ਹੱਥ ਪੈਰ ਚੱਲਦੇ ਨੇ, ਜੀਭ ਹਿੱਲਦੀ ਹੈ, ਦੰਦ ਹੈਗੇ ਅਤੇ ਮੈਂ ਖਾ ਸਕਦਾ, ਇਹ ਤੇਰੇ ਕਰਕੇ ਹੀ ਹੈ। ਜੇ ਬਿਮਾਰ ਹੋਈਏ, ਬਿਸਤਰੇ 'ਤੇ ਪਈਏ, ਫਿਰ ਨੱਕ ਦੱਬ ਕੇ ਚਮਚੇ ਨਾਲ ਹੀ ਪਾਣੀ ਪਾਉਣਾ ਪੈਂਦਾ, ਫਿਰ ਉਹ ਹਾਲਤ ਕਿਹੋ ਜਿਹੀ ਹੈ, ਕਿਉਂਕਿ ਉਹੋ ਜਿਹੀ ਜ਼ਿੰਦਗੀ ਨਾ ਬਣਾਵੇ। ਇਸ ਕਰਕੇ ਪਰਮਾਤਮਾ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ। ਔਰ ਦੂਜੀ ਗੱਲ ਇਹ ਹੈ ਕਿ ਜਿੰਨਾ ਸਿੰਪਲ ਖਾ ਲਓ ਨਾ, ਇਹਦਾ ਫਾਰਮੂਲਾ ਹੀ ਇਹੀ ਹੈ ਵੈਜੀਟੇਰੀਅਨ ਫੂਡ ਦਾ ਕਿ ਸਿੰਪਲ ਲਿਵਿੰਗ ਹਾਈ ਥਿੰਕਿੰਗ। ਜਿੰਨਾ ਸਿੰਪਲ ਖਾ ਲਓਗੇ, ਦਾਲ ਫੁਲਕਾ ਜਿਵੇਂ ਆਪਾਂ ਗਾਣਾ ਲਗਾਇਆ ਹੀ ਸੀਗਾ, ਦਾਲ ਫੁਲਕਾ ਖਾਓ, ਪ੍ਰਭੂ ਕੇ ਗੁਣ ਗਾਓ, ਸੋ ਉਹ ਜਿਹੜੇ ਬੰਦੇ ਭਈਏ ਹੁੰਦੇ ਨੇ, ਜਿਹੜੇ ਗਰੀਬ ਲੋਕ ਹੁੰਦੇ ਨੇ, ਉਹ ਸਿੰਪਲ ਜੀ ਇੱਕ ਰੋਟੀ, ਇੱਕ ਦਾਲ, ਇੱਕ ਰੋਟੀ ਬਣਾ ਕੇ, ਇੱਕ ਸਬਜ਼ੀ ਬਣਾ ਕੇ ਖਾਂਦੇ ਨੇ, ਅਤੇ ਉਹਨਾਂ ਨੂੰ ਨਜ਼ਾਰਾ ਆਉਂਦਾ, ਰੱਬ ਦਾ ਸ਼ੁਕਰ ਕਰਦੇ ਨੇ। ਜਦੋਂ 35 ਤਰ੍ਹਾਂ ਦੇ ਭੋਜਨ ਪਏ ਹੋਣਗੇ, ਅਲੱਗ ਅਲੱਗ ਚਮਚਾ ਪਾ ਪਾ ਕੇ ਅਸੀਂ ਪਲੇਟਾਂ ਭਰ ਲੈਂਦੇ ਹਾਂ, ਅਤੇ ਫਿਰ ਰੱਬ ਰੂਬ ਨੂੰ ਕੋਈ ਨਹੀਂ ਯਾਦ ਕਰਦਾ। ਸੋ ਇਸ ਕਰਕੇ ਸਾਨੂੰ ਜਿਹੜੀ ਹੈ ਸਿੰਪਲ ਖਾਣਾ ਚਾਹੀਦਾ। ਇਹ ਤਾਂ ਠੀਕ ਹੈ ਜੇ ਕੋਈ ਕਹੋਗੇ ਵੀ ਜਿਹੜੇ ਵੈਜੀਟੇਰੀਅਨ ਫੂਡ ਹੈ, ਹਰ ਸਬਜ਼ੀ ਦੇ ਵਿੱਚ ਵੀ ਜਿਹੜੇ ਨੇ ਬੈਕਟੀਰੀਆਸ ਨੇ, ਜਦੋਂ ਮੈਂ ਹੁਣ ਬੋਲ ਰਿਹਾ, ਬੈਕਟੀਰੀਆਸ ਮਰ ਰਹੇ ਨੇ, ਚੱਲਦਾ ਤਾਂ ਵੀ ਮਰਦੇ ਨੇ, ਪਰ ਇਹਦਾ ਜਵਾਬ ਸੰਤ ਮਤ ਵਾਲੇ ਜਿਹੜੇ ਪੂਰਨ ਰਿਸ਼ੀ ਮੁਨੀ ਪੀਰ ਪੈਗੰਬਰ ਔਲੀਆ ਹੋਏ ਨੇ, ਉਹ ਸਮਝਾਉਂਦੇ ਨੇ ਵੀ ਓਨਾ ਕੁ ਭਾਰ ਚੱਕੋ ਜਿੰਨਾ ਕੁ ਤੁਸੀਂ ਬਰਦਾਸ਼ਤ ਕਰ ਸਕਦੇ ਹੋ। ਜਿਹੜੀ ਆ ਹੁਣ ਮੇਰੇ ਬਲੈਕ ਸ਼ਰਟ ਅਤੇ ਬਲੈਕ ਟਾਈ ਲਾਈ ਵੀ ਹੈ, ਇਹ ਮੈਂ ਚਾਹੇ ਪੂਰਾ ਦਿਨ ਪਾਈ ਰੱਖਾਂ, ਮੈਨੂੰ ਕੋਈ ਤਕਲੀਫ ਨਹੀਂ। ਜੇ ਇਹਦੇ ਉੱਤੇ 20 ਕਿਲੋ ਦਾ ਭਾਰ ਵੀ ਬੰਨ ਦਈਏ, ਫਿਰ ਮੈਨੂੰ ਤੁਰਨਾ ਵੀ ਔਖਾ ਹੋ ਜਾਊਗਾ। ਸੋ ਇਸ ਕਰਕੇ ਘੱਟ ਤੋਂ ਘੱਟ ਜਿਹੜਾ ਕਰਮਾਂ ਦਾ ਬੋਝਾ ਚੱਕੋ, ਜਿਹੜਾ ਸਬਜ਼ੀਆਂ ਦਾਲਾਂ ਖਾਂਦੇ ਹੋ ਨਾ ਜਾਂ ਬੋਲਦੇ ਹੋ, ਇਹ ਜਿੰਨਾ ਕੁ ਕਰਮਾਂ ਦਾ ਵਾਧਾ ਹੁੰਦਾ, ਇਹ ਜੋ ਤੁਸੀਂ ਮੈਡੀਟੇਸ਼ਨ ਕਰਦੇ ਹੋ, ਇਹਦੇ ਨਾਲ ਪੂਰਾ ਹੋ ਜਾਂਦਾ। ਇਹਦੀ ਮੈਂ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ। ਫਾਰ ਐਗਜ਼ਾਮਪਲ, ਤੁਸੀਂ ਕਿਸੇ ਦੇ ਬਾਗ 'ਚ ਜਾ ਕੇ ਗੁਲਾਬ ਦਾ ਫੁੱਲ ਤੋੜ ਲਿਆ, ਉੱਪਰ ਦੀ ਆ ਗਈ ਲੈਨ ਲੇਡੀ ਜਾਂ ਆਦਮੀ ਆ ਗਿਆ ਮਾਲਕ ਜਿਹੜਾ ਕਰਦਾ, ਉਹ ਤੁਹਾਨੂੰ ਕੀ ਕਹੂਗਾ? ਉਹ ਤੁਹਾਨੂੰ ਦੋ ਵੱਧ ਤੋਂ ਵੱਧ ਇਹ ਕਹੂਗਾ ਵੀ ਨੋ ਨੋ ਨੋ, ਦੈਟਸ ਨੋ ਗੁੱਡ, ਵਾਈ ਯੂ ਪਲੱਗ ਮਾਈ ਫਲਾਰ, ਘਰ ਫੁੱਲ ਕੇ ਤੋੜੇ ਆ, ਤੁਹਾਡੇ ਜਾ ਕੇ ਜੁੱਤੀ ਨਹੀਂ ਮਾਰਦਾ, ਤੁਹਾਡੇ ਜਾ ਕੇ ਪੱਥਰ ਨਹੀਂ ਮਾਰਦਾ, ਪੁਲਿਸ ਨਹੀਂ ਬਣਾਉਂਦਾ, ਕਿਉਂਕਿ ਫੁੱਲ ਤੋੜਿਆ। ਜੇ ਹੁਣ ਤੁਸੀਂ ਇਹੀ ਕਿਸੇ ਦਾ ਮੁਰਗੀ ਖੇਡਦੀ ਹੋਵੇ, ਉੱਥੇ ਟੱਪਦੀ ਹੋ, ਤੁਸੀਂ ਮੁਰਗੀ ਮਰੋੜ ਕੇ ਉਹਦੀ ਗਰਦਨ ਜੀ ਲੈ ਜਾਓ, ਅਤੇ ਉੱਪਰ ਦੀ ਆ ਜੇ ਮਾਲਕ ਹੋਊ, ਭਾਈ ਸਾਹਿਬ ਆ ਮੁਰਗੀ ਦੇ ਪੈਸੇ ਰੱਖ ਕੇ ਜਾ, ਤੂੰ ਮੇਰੀ ਮੁਰਗੀ ਮਾਰਤੀ, ਤੁਹਾਨੂੰ ਪੈਸੇ ਦੇਣੇ ਪੈਣਗੇ। ਅਤੇ ਜੇ ਕਿਸੇ ਬੰਦੇ ਦੀ ਗਰਦਨ ਮਰੋੜਤੀ, ਫਿਰ ਪੈਸੇ ਨਹੀਂ, ਫਿਰ ਤੁਹਾਨੂੰ ਉਹਨੇ ਕੋਰਟ 'ਚ ਲਿਜਾ ਕੇ ਤੁਹਾਨੂੰ ਸਜ਼ਾ ਕਰਾਉਣੀ ਆ। ਦੇਖੋ ਨਾ, ਮਾਰੇ ਤਿੰਨੇ ਨੇ ਲੈਵਲ, ਪਰ ਲੈਵਲ ਦੇ ਵਿੱਚ ਫਰਕ ਪੈ ਗਿਆ। ਜਦੋਂ ਆਪਾਂ ਫੁੱਲ ਤੋੜਿਆ ਉਹਦੀ ਸਜ਼ਾ ਡਿਫਰੈਂਟ ਹੈ, ਮੁਰਗੀ ਤੋੜੀ ਉਹਦਾ ਸਜ਼ਾ ਡਿਫਰੈਂਟ ਹੈ, ਅਤੇ ਜੇ ਬੰਦਾ ਹੀ ਮਾਰਤਾ ਉਹਦੀ ਸਜ਼ਾ ਡਿਫਰੈਂਟ ਹੈ। ਇਸੇ ਤਰ੍ਹਾਂ ਜਿਹੜੇ ਕਰਮ ਨੇ, ਇੰਨੇ ਨਾ ਇਕੱਠੇ ਕਰੋ ਕਿ ਉਹਦੀ ਸਜ਼ਾ ਜਿਹੜੀ ਮਾਲਕ ਦੀ ਦਰਗਾਹ ਦੇ ਵਿੱਚ ਹੈ, ਜੰਨਤ ਜਾਂ ਦੋਜਕ ਦੇ ਵਿੱਚ ਜਦੋਂ ਸਾਨੂੰ ਜਾਣਾ ਪੈਣਾ, ਉਹਦਾ ਜਿਹੜਾ ਫੈਸਲਾ ਹੋਣਾ ਪਰਮਾਤਮਾ ਦੇ ਅੱਲ੍ਹਾ ਦੀ ਦਰਗਾਹ ਦੇ ਵਿੱਚ, ਉਹ ਇੰਨੇ ਇਹੋ ਜਿਹੇ ਭਾਰੇ ਕੰਮ ਨਾ ਕਰੋ ਜਿਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇ। ਉਨਾ ਕਰੋ ਜਿੰਨਾ ਕੁ ਅਸੀਂ ਟੋਲਰੇਟ ਕਰ ਸਕੀਏ। ਠੀਕ ਹੈ ਜੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਭੋਜਨ ਹੈ, ਫੂਡ ਹੈ, ਉਹ ਕਿੰਨੇ ਤਰ੍ਹਾਂ ਦਾ ਹੁੰਦਾ ਹੈ। ਹਿੰਦੂ ਧਰਮ ਦੇ ਮੁਤਾਬਕ, ਹਿੰਦੂ ਫਿਲਾਸਫੀ ਜਿਹੜੀ ਕਹਿੰਦੀ ਹੈ, ਉਹ ਤਿੰਨ ਤਰ੍ਹਾਂ ਦੇ ਭੋਜਨ ਨੂੰ ਮੰਨਦੀ ਹੈ, ਵੈਜੀਟੇਰੀਅਨ ਫੂਡ ਨੂੰ, ਸੋਰੀ ਟੋਟਲ ਫੂਡ ਨੂੰ। ਇੱਕ ਨੂੰ ਸਤਵਿਕ ਕਹਿੰਦੇ ਨੇ, ਇੱਕ ਨੂੰ ਰਜਸਿਕ ਕਹਿੰਦੇ ਨੇ, ਇੱਕ ਨੂੰ ਤਮਸਿਕ ਕਹਿੰਦੇ ਨੇ। ਸਤਵਿਕ ਉਹੀ ਹੁੰਦਾ ਜਿਹੜੀ ਮੈਂ ਵੈਜੀਟੇਰੀਅਨ ਫੂਡ ਕਿਹਾ, ਦਾਲਾਂ, ਸਬਜ਼ੀਆਂ, ਦਹੀਂ, ਫਲ ਫਰੂਟ, ਇਹ ਸਾਰਾ ਕੁਝ ਖਾਣਾ। ਅਤੇ ਜਿਹੜੀ ਰਾਜਸ ਹੈ, ਇਹ ਸਾਰਾ ਹੀ ਆਪਾਂ ਕਰਦੇ ਹਾਂ, ਦਹੀਂ ਭੱਲੇ ਖਾ ਲਏ, ਚਾਟ ਪਾਪੜੀਆਂ ਖਾ ਲਈਆਂ, ਭੂਜੀਆ ਖਾ ਲਿਆ, ਉਹ ਖਾ ਲਏ, ਛੋਲੇ ਖਾ ਲਏ, ਟਿੱਕੀਆਂ ਖਾ ਲਈਆਂ, ਇਹ ਸਾਰੇ ਉਹ ਨੇ, ਜੀਭ ਦੇ ਚਸਕੇ ਲਈ ਸਵਾਦ ਆਉਂਦਾ। ਅਤੇ ਤੀਜਾ ਹੈਗਾ ਤਮਸਿਕ, ਉਹ ਜਿਹਨੂੰ ਕਹਿੰਦੇ ਨੇ ਵੀ ਜੋ ਮਰਜ਼ੀ ਆ ਜਾਵੇ, ਮੀਟ ਮਸਾਲਾ 'ਚ ਰੈੱਡ ਮੀਟ ਆ ਜਾਵੇ, ਕੁਛ ਆ ਜਾਵੇ, ਫਿਸ਼ ਆ ਜਾਵੇ, ਕੁਛ ਆ ਜਾਵੇ, ਖਾਈ ਜਾਂ ਨਾ ਖਾਈ ਜਾਂ, ਜਦੋਂ ਮੀਟ ਮੱਛੀ ਖਾਂਦੇ ਹਾਂ ਉਹਨੂੰ ਤਮਸਿਕ ਹੈ। ਇਹਦਾ ਸਾਡੇ ਸਰੀਰ ਦੇ ਉੱਤੇ ਅਸਰ ਪੈਂਦਾ। ਜਿੰਨਾ ਤੁਸੀਂ ਸਿੰਪਲ ਖਾਓਗੇ ਨਾ, ਉਹਦੇ ਨਾਲ ਤੁਹਾਡੀ ਸੋਚ ਜਿਹੜੀ ਆ ਉਹ ਸਿੰਪਲ ਰਹਿੰਦੀ ਹੈ। ਜਦੋਂ ਤੁਸੀਂ ਭਾਰੇ ਭਾਰੇ ਗੰਦੇ ਮੰਦੇ ਚੀਜ਼ਾਂ ਖਾਈ ਜਾਂਦੇ, ਸਿੱਟੀ ਜਾਂਦੇ ਪੇਟ 'ਚ, ਤਾਂ ਫਿਰ ਉਹਦੇ ਨਾਲ ਬਿਮਾਰੀਆਂ ਵੀ ਕਈ ਤਰ੍ਹਾਂ ਦੀਆਂ ਲੱਗਦੀਆਂ ਨੇ, ਤੁਹਾਨੂੰ ਪਤਾ ਹੀ ਹੈ। ਪਰ ਜਿਹੜੀ ਅੱਜ 20th ਸੈਂਚਰੀ ਹੈ ਨਾ, 21st ਸੈਂਚਰੀ, ਦੁਨੀਆਂ ਦੇ ਵਿੱਚ ਅਣਗਿਣਤ ਤਰ੍ਹਾਂ ਦੇ ਵੈਸ਼ਨੂ ਫੂਡ ਨੇ, ਉਹ ਵੈਸ਼ਨੂ ਦੀਆਂ ਵੀ ਅੱਗੇ ਕਿਸਮਾਂ ਨੇ, ਬੜਾ ਉਲਝ ਜਾਂਦਾ ਬੰਦਾ। ਸੋ ਇਹ ਤੁਸੀਂ ਹਮੇਸ਼ਾ ਖਿਆਲ ਰੱਖਿਓ ਜੀ। ਅੱਜ ਮੈਂ ਤੁਹਾਨੂੰ ਦੱਸੂੰਗਾ ਮੋਟੇ ਤੌਰ 'ਤੇ ਵੈਸ਼ਨੂ ਜਿਹੜਾ ਭੋਜਨ ਹੈ ਉਹ ਤਿੰਨ ਪ੍ਰਕਾਰ ਦਾ ਹੁੰਦਾ। ਇੱਕ ਨੂੰ ਕਹਿੰਦੇ ਨੇ ਲੈਕਟੋ ਵੈਜੀਟੇਰੀਅਨ, LACTO। ਲੈਕਟੋ ਵੈਜੀਟੇਰੀਅਨ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਕੋਈ ਮਾਸ ਨਹੀਂ ਹੁੰਦਾ, ਨਾ ਕੋਈ ਆਂਡਾ ਹੁੰਦਾ, ਨਾ ਮਾਸ ਹੈ ਕਿਸੇ ਤਰ੍ਹਾਂ ਦਾ ਵੀ, ਨਾ ਕੋਈ ਆਂਡਾ, ਬਸ ਦਾਲਾਂ ਸਬਜ਼ੀਆਂ ਫਲ ਫਰੂਟ ਡੈਰੀ ਪ੍ਰੋਡਕਟ ਦੁੱਧ ਦਹੀਂ ਸਾਰਾ ਕੁਛ ਹੈ। ਅਤੇ ਇਹਦੇ ਵਿੱਚ ਅਗਲੀ ਜਿਹੜੀ ਕਿਸਮ ਹੈ ਉਹ ਹੈਗਾ ਲੈਕਟੋ ਓਵੋ। ਲੈਕਟੋ ਉਹੀ ਹੈ, ਓਵੋ OVO, ਲੈਕਟੋ ਓਵੋ ਵੈਜੀਟੇਰੀਅਨ, ਇਹ ਵੀ ਵੈਜੀਟੇਰੀਅਨ ਹੈ। ਇਹਦੇ ਵਿੱਚ ਕੀ ਹੈ, ਸਾਰਾ ਕੁਛ ਸੇਮ ਹੈ ਪਰ ਆਂਡਾ ਖਾ ਸਕਦੇ ਹਾਂ। ਇਸ ਕਰਕੇ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਕਦੇ ਤੁਹਾਨੂੰ ਦੁਨੀਆਂ 'ਚ ਜਾਣ ਦਾ ਮੌਕਾ ਮਿਲ ਜਾਵੇ, ਖਿਆਲ ਰੱਖਿਓ ਤੁਸੀਂ ਕਹੋ ਜੀ ਇਸ ਤਾਂ ਵੈਜੀਟੇਰੀਅਨ ਲੈਕਟੋ ਵੈਜੀਟੇਰੀਅਨ ਹੋ, ਉਦੋਂ ਤੁਹਾਨੂੰ ਆਂਡਾ ਵੀ ਨਹੀਂ ਮਿਲਣਾ, ਉਦੋਂ ਤੁਹਾਨੂੰ ਮਾਸ ਵੀ ਕੋਈ ਨਹੀਂ ਮਿਲਣਾ, ਦਾਲ ਸਬਜ਼ੀਆਂ ਡੈਰੀ ਪ੍ਰੋਡਕਟ ਸਾਰਾ ਕੁਛ ਮਿਲਣਗੇ। ਅਤੇ ਜੇ ਤੁਸੀਂ ਆਂਡਾ ਖਾਣ ਦੇ ਸ਼ੌਕੀਨ ਹੋ ਜਾਂ ਕੋਈ ਮੂਹਰੋਂ ਵਰਤਾਉਣ ਵਾਲਾ, ਕਈ ਵਾਰੀ ਤੁਸੀਂ ਕਹਿੰਦੇ ਵੈਜੀਟੇਰੀਅਨ ਉਹ ਆਂਡਾ ਰੱਖਦੇ, ਕਹਿੰਦੇ ਜੀ ਤਾਂ ਵੈਜੀਟੇਰੀਅਨ ਹੈ, ਉਹਨੂੰ ਆਪਾਂ ਲੈਕਟੋ ਓਵੋ ਵੈਜੀਟੇਰੀਅਨ ਕਹਿੰਦੇ ਹਾਂ, ਜਿਹਦੇ ਵਿੱਚ ਆਂਡਾ ਖਾਣ ਦੀ ਇਜਾਜ਼ਤ ਹੈ। ਤੀਜਾ ਹੈਗਾ ਵੀਗਨ। ਵੀਗਨ ਦੇ ਵਿੱਚ ਡੈਰੀ ਪ੍ਰੋਡਕਟ ਵੀ ਨਹੀਂ ਖਾਂਦੇ, ਕਿਉਂਕਿ ਉਹ ਕਹਿੰਦੇ ਨੇ ਵੀ ਜਿਹੜਾ ਦੁੱਧ ਹੈ ਦਹੀਂ ਹੈ ਪਨੀਰ ਹੈ, ਹਾਂਜੀ, ਇਹ ਜਾਨਵਰਾਂ ਦੇ ਦੁੱਧ ਹੈ, ਉਹਨਾਂ ਦਾ ਜਾਨਵਰਾਂ ਤੋਂ ਆਇਆ, ਸੋ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਇਹ ਉਹ ਵੀ ਨਹੀਂ ਖਾਂਦੇ। ਇਹ ਬਹੁਤ ਜ਼ਿਆਦਾ ਸਟ੍ਰਿਕਟ ਨੇ ਵੀਗਨ। ਇਹ ਕੀ ਕਰਦੇ ਨੇ, ਸੋਇਆ ਮਿਲਕ ਪੀਂਦੇ ਨੇ, ਫਲੀਆਂ ਖਾ ਲਈਆਂ, ਸਬਜ਼ੀਆਂ ਖਾ ਲਈਆਂ, ਬਸ ਇਸ ਤਰ੍ਹਾਂ ਦਾ ਕੰਮ ਕਰਦੇ ਨੇ। ਇਹ ਵੀਗਨ ਹੈ, ਅੱਜ ਕੱਲ੍ਹ ਦੁਨੀਆਂ ਦੇ ਵਿੱਚ ਵੀਗਨ ਦੀ ਬੜੀ ਇੰਪੋਰਟੈਂਟ ਹੈ। ਹੋਟਲ ਸਪੈਸ਼ਲ ਖੁੱਲ੍ਹੇ ਹੋਏ ਨੇ ਸਾਡੇ ਟੋਰਾਂਟੋ ਦੇ ਵਿੱਚ, ਜਿਹੜੇ ਯੰਗ ਬੱਚੇ ਨੇ ਉਹ ਵੀਗਨ ਖਾਣ ਜਾਂਦੇ ਨੇ। ਸੋ ਤਿੰਨ ਤਰ੍ਹਾਂ ਦਾ ਭੋਜਨ ਵੈਜੀਟੇਰੀਅਨ ਮੰਨ ਕੇ ਚੱਲੋ ਅੱਜ ਦੇ ਸਮੇਂ 'ਚ। ਇੱਕ ਲੈਕਟੋ ਵੈਜੀਟੇਰੀਅਨ, ਇਹਦੇ ਵਿੱਚ ਨੋ ਮੀਟ, ਨੋ ਐਗ, ਨੋ ਫਿਸ਼, ਬਾਕੀ ਸਾਰਾ ਕੁਛ। ਅਤੇ ਜਿਹੜਾ ਓਵੋ ਵੈਜੀਟੇਰੀਅਨ ਹੈ, ਸਾਰਾ ਕੁਛ ਸੇਮ ਹੈ ਪਰ ਇਹਦੇ ਵਿੱਚ ਆਂਡਾ ਪਾ ਸਕਦੇ ਹੋ। ਜਿਹੜਾ ਵੀਗਨ ਹੈ ਇਹਦੇ ਵਿੱਚ ਮਾਸ ਮੂਸ ਤਾਂ ਛੱਡੋ ਗੱਲਾਂ, ਉਹ ਤਾਂ ਆਉਂਦੀ ਹੀ ਨਹੀਂ। ਈਵਨ ਜਿਹੜਾ ਦੁੱਧ ਦਹੀਂ ਖੀਰ ਜਿਹੜੀ ਹੈ ਉਹ ਵੀ ਨਹੀਂ ਖਾਣੀ, ਉਹ ਜੇ ਕੋਈ ਖਾਣੀ ਹੈ ਉਹ ਸੋਇਆ ਦੀ, ਸੋਇਆ ਪ੍ਰੋਡਕਟ ਦੀ ਬਣਦੀ ਹੈ, ਦੁੱਧ ਤੋਂ ਨਹੀਂ ਬਣਦੀਆਂ। ਅਤੇ ਨਾਲ ਹੀ ਤੁਸੀਂ ਹਨੀ ਵੀ ਨਹੀਂ ਖਾ ਸਕਦੇ, ਹਾਂਜੀ, ਜੈਲਟਿਨ ਵੀ ਨਹੀਂ ਖਾ ਸਕਦੇ, ਡੈਰੀ ਪ੍ਰੋਡਕਟ ਵੀ ਨਹੀਂ ਖਾ ਸਕਦੇ। ਇਹਦੇ ਵਿੱਚ ਸੋਇਆ ਹੁੰਦਾ, ਮਿਲਕ ਹੁੰਦਾ, ਸੋਇਆ ਦਾ ਦਹੀਂ ਬਣਦਾ, ਅਤੇ ਫਲੀਆਂ ਦਾਲਾਂ, ਹਾਂਜੀ, ਸਿੰਪਲ ਜਿਹਾ ਕਰਕੇ ਖਾਣ, ਸੰਤਾਂ ਲਈ ਖੁਰਾਕ ਹੈ, ਇਹ 20ਵੀਂ ਸਦੀ ਦੇ ਵਿੱਚ ਹੈ। ਸੋ ਤਿੰਨ ਫੇਰ ਰਿਪੀਟ ਕਰ ਦੇਣਾ, ਲੈਕਟੋ ਵੈਜੀਟੇਰੀਅਨ, ਲੈਕਟੋ ਓਵੋ ਵੈਜੀਟੇਰੀਅਨ ਅਤੇ ਵੀਗਨ। ਅਤੇ ਹੁਣ ਆ ਗਈ ਜਹਾਜ਼ਾਂ ਦੀ ਗੱਲ, ਇਹ ਵੀ ਕਿਉਂਕਿ ਬੜਾ ਪੰਗਾ ਪੈਂਦਾ ਹੁਣ ਤਾਂ, ਕਿਉਂਕਿ ਆਪਣੇ ਇੰਡੀਆ ਦੇ ਸਟੂਡੈਂਟਸ, ਪਾਕਿਸਤਾਨ ਦੇ ਸਟੂਡੈਂਟਸ ਧੜਾ ਧੜ ਇੱਥੇ ਕੈਨੇਡਾ 'ਚ, ਅਮੈਰੀਕਾ 'ਚ, ਆਸਟ੍ਰੇਲੀਆ 'ਚ ਜਾਂਦੇ ਨੇ। ਸੋ ਜਹਾਜ਼ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਜਿੱਥੇ 6-7 ਘੰਟੇ ਦੀ ਫਲਾਈਟ ਹੁੰਦੀ ਹੈ, ਉੱਥੇ ਤੁਹਾਨੂੰ ਪੁੱਛਦੇ ਨੇ ਤੁਸੀਂ ਖਾਣਾ ਕਿਹੜਾ ਖਾਓਗੇ। ਆਮ ਤੌਰ 'ਤੇ ਪ੍ਰੈਕਟਿਸ ਇਹੀ ਹੈ ਵੀ ਜਿਹੜਾ ਟਰੈਵਲ ਏਜੰਟ ਲਿਖਦਾ ਹੁੰਦਾ ਉਹ ਵੀ ਠੀਕ ਆ, ਖਾ ਲਾਂਗੇ ਉੱਥੇ, ਦੇਖੀ ਜਾਓ ਜਹਾਜ਼ 'ਚ ਕੀ ਹੈ। ਜਿਹੜੇ ਤਾਂ ਸਾਰਾ ਕੁਛ ਖਾਂਦੇ ਨੇ ਜੀ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ। ਜਿਹੜੇ ਹੈਗੇ ਵੈਜੀਟੇਰੀਅਨ, ਉਹ ਆਮ ਤੌਰ 'ਤੇ ਜਹਾਜ਼ਾਂ 'ਚ ਪੁੱਛਿਆ ਜਾਂਦਾ ਵੀ ਤੁਸੀਂ ਏਸ਼ੀਅਨ ਫੂਡ ਖਾਣਾ, ਹਿੰਦੂ ਫੂਡ ਖਾਣਾ, ਜੈਨ ਫੂਡ ਖਾਣਾ, ਮੁਸਲਿਮ ਫੂਡ ਲੈਣਾ, ਵੀਗਨ ਲੈਣਾ ਜਾਂ ਨੌਨ ਵੈਜ ਲੈਣਾ। ਨੌਨ ਵੈਜ ਵਾਲਿਆਂ ਨੂੰ ਤਾਂ ਕੋਈ ਫਰਕ ਹੀ ਨਹੀਂ। ਅਤੇ ਜਿਹੜੇ ਏਸ਼ੀਅਨ ਨੇ ਉਹ ਸੋਚ ਕੇ ਦੇਖੋ, ਏਸ਼ੀਅਨ ਜਿਹੜਾ ਵੈਜੀਟੇਰੀਅਨ ਹੈ ਉਹਦੇ ਵਿੱਚ ਸਿੰਗਾਪੁਰ, ਥਾਈਲੈਂਡ, ਚਾਈਨੀ, ਇਹ ਹੁੰਦੇ ਆ। ਇਹਦੇ ਵਿੱਚ ਜਿਹੜੀਆਂ ਛੋਟੇ ਛੋਟੀਆਂ ਕੀੜੀਆਂ, ਜੋ ਵੀ ਕੁਛ ਕਹਿ ਲਓ, ਮੈਨੂੰ ਤਾਂ ਪਤਾ ਨਹੀਂ, ਸਮੁੰਦਰ ਦੀਆਂ, ਉਹ ਵਿੱਚ ਹੁੰਦੀਆਂ ਸ਼ਾਮਿਲ। ਸੋ ਜਿਹੜੇ ਬੰਦੇ ਵੈਜੀਟੇਰੀਅਨ ਨੇ ਇੰਡੀਅਨ, ਤਾਂ ਉਹ ਕਹਿਣ ਵੀ ਅਸੀਂ ਹਿੰਦੂ ਮੀਲ ਲੈਣਾ। ਹਿੰਦੂ ਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਦਾਲ ਸਬਜ਼ੀਆਂ, ਆਹ ਮਾਸ ਨਹੀਂ ਹੁੰਦਾ, ਆਂਡਾ ਨਹੀਂ ਹੁੰਦਾ, ਮਛਲੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਅਤੇ ਇਹਦੇ ਵਿੱਚ ਪਿਆਜ਼ ਦਾ ਤੜਕਾ ਲੱਗਿਆ ਹੁੰਦਾ। ਪਰ ਜੇ ਤੁਸੀਂ ਕਹਿੰਦੇ ਹੋ ਅਸੀਂ ਜੈਨ ਫੂਡ ਲੈਣਾ, ਤਾਂ ਉਹਦੇ ਵਿੱਚ ਫਿਰ ਪਿਆਜ਼, ਲਸਣ, ਅਦਰਕ ਇਹ ਨਹੀਂ ਹੁੰਦਾ, ਬਸ ਬਾਕੀ ਹੈ ਪਿਓਰ ਵੈਜੀਟੇਰੀਅਨ। ਸੋ ਜਦੋਂ ਵੀ ਤੁਸੀਂ ਕਿਤੇ ਜਹਾਜ਼ ਦੀ ਸਫ਼ਰ ਕਰੋ ਤਾਂ ਜੇ ਤੁਸੀਂ ਵੈਜੀਟੇਰੀਅਨ ਆ ਤਾਂ ਉਹਨਾਂ ਨੂੰ ਕਹੋ ਵੀ ਹਿੰਦੂ ਫੂਡ ਚਾਹੀਦਾ ਜਾਂ ਜੈਨ ਫੂਡ ਚਾਹੀਦਾ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਜੇ ਬਾਕੀ ਤੁਸੀਂ ਕਿਤੇ ਏਸ਼ੀਅਨ ਦੇ ਚੱਕਰ 'ਚ ਪੈ ਗਏ ਜਾਂ ਮੁਸਲਿਮ ਦੇ ਵਿੱਚ ਕੀ ਪੈ ਗਏ, ਮੁਸਲਿਮ 'ਚ ਹਲਾਲ ਹੁੰਦਾ, ਲੈਮ ਹੁੰਦੀ ਹੈ, ਗੋਟ ਹੁੰਦਾ, ਚਿਕਨ ਹੁੰਦੀ ਹੈ, ਹਾਂਜੀ। ਸੋ ਇਸੇ ਤਰ੍ਹਾਂ ਹੀ ਜਿਹੜੇ ਕਹਿੰਦੇ ਨੇ ਨੌਨ ਵੈਜ ਹੈ ਉਹ ਹਲਾਲ ਨਹੀਂ ਹੁੰਦਾ, ਝੜਕਾ ਅਤੇ ਹਲਾਲ, ਇਹ ਦੋ ਅੱਗੇ ਛੋਟੀ ਛੋਟੀਆਂ ਗੱਲਾਂ ਨੇ, ਚੱਕਰ 'ਚ ਪੈਣ ਦੀ ਲੋੜ ਨਹੀਂ ਮੇਰੇ ਖਿਆਲ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਜਿਹੜੇ ਨੌਨ ਵੈਜ ਨੇ ਉੱਥੇ ਕਿਹੜਾ ਸਟੈਂਪ ਲੱਗੀ ਹੁੰਦੀ ਹੈ ਵੀ ਕੀ ਖਾਧਾ ਕੀ ਨਹੀਂ। ਸੋ ਅਗਲੀ ਗੱਲ ਇਹ ਹੈ ਕਿ ਜਿਹੜੇ ਬੰਦੇ ਵੈਜੀਟੇਰੀਅਨ ਫੂਡ ਖਾਂਦੇ ਨੇ ਉਹਦਾ ਫਾਇਦਾ ਕੀ ਹੈ। ਮੋਟੀ ਮੋਟੀ ਗੱਲ ਮੈਂ ਦੋ ਤਿੰਨ ਦੱਸ ਦਿੰਦਾ। ਗੀਤਾ ਆਪਣੀ ਹਿੰਦੂਆਂ ਦੀ ਧਾਰਮਿਕ ਪੁਸਤਕ ਹੈ, ਹੋਲੀ ਬੁੱਕ ਹੈ। ਉਹਦੇ ਵਿੱਚ ਲਾਰਡ ਕ੍ਰਿਸ਼ਨ ਨੇ ਅਰਜਨ ਨੂੰ ਦੱਸਿਆ ਸੀਗਾ, ਗੀਤਾ ਦੇ ਵਿੱਚ ਲਿਖਿਆ ਹੋਇਆ ਕਿ ਸਤਵਿਕ ਫੂਡ ਪ੍ਰਮੋਟਸ ਪੋਜ਼ਿਟਿਵ ਥੋਟਸ, ਹੈਪੀਨੈਸ ਐਂਡ ਸੈਟਿਸਫੈਕਸ਼ਨ, ਕਿ ਜਿਹੜੇ ਅਸੀਂ ਸਤਵਿਕ, ਜਿਹੜੇ ਕਿ ਵੈਸ਼ਨੂੰ ਅਸੀਂ ਖਾਣਾ ਖਾਂਦੇ ਹਾਂ, ਉਹਦੇ ਨਾਲ ਸਾਡੇ ਚੰਗੇ ਵਿਚਾਰ ਪੈਦਾ ਹੁੰਦੇ ਨੇ, ਸਾਡਾ ਮਨ ਖੁਸ਼ ਹੁੰਦਾ ਅਤੇ ਨਾਲ ਨਾਲ ਸਾਨੂੰ ਸੰਤੁਸ਼ਟੀ ਵੀ ਹੁੰਦੀ ਹੈ। ਇਹ ਗੀਤਾ ਦੇ ਵਿੱਚ ਲਿਖਿਆ ਹੋਇਆ। ਵੈਸੇ ਜੇ ਅਸੀਂ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰੀਏ ਤਾਂ ਜਿਹੜੇ ਬੰਦੇ ਵੈਸ਼ਨੂੰ ਫੂਡ ਖਾਂਦੇ ਨੇ ਨਾ ਉਹਦਾ ਇੱਕ ਫਾਇਦਾ ਇਹ ਹੁੰਦਾ ਕਿ ਮੇਅ ਰਿਡਿਊਸ ਦਾ ਰਿਸਕ ਆਫ ਹਾਰਟ ਅਟੈਕ, ਹਾਰਟ ਅਟੈਕ ਘੱਟ ਹੁੰਦਾ ਵੈਜੀਟੇਰੀਅਨ ਫੂਡ ਵਾਲਿਆਂ ਨੂੰ ਇੰਸਟੈਡ ਆਫ ਜਿਹੜੇ ਨੋਨ ਵੈਜ, ਜਿਹੜਾ ਮੋਟਾ ਮਾਸ ਖਾਂਦੇ ਨੇ ਨਾ, ਲਾਲ ਖਾ ਲਿਆ ਜੋ ਵੀ ਕੁਛ ਖਾ ਲਿਆ, ਹੁਣ ਮੈਂ ਇੰਨਾ ਨਹੀਂ ਗੱਲ ਕਹਿੰਦਾ ਚਿਕਨ ਖਾ ਲਿਆ ਕੁਛ ਖਾ ਲਿਆ, ਕਿਉਂਕਿ ਤੜਕੇ ਭਾਂਤ ਭਾਂਤ ਦੇ ਰਹੇ ਉਹਨਾਂ ਦੀਆਂ ਜਿਹੜੀਆਂ ਨਾੜੀਆਂ ਨੇ ਉਹ ਬਲੌਕ ਹੋ ਜਾਂਦੀਆਂ, ਹਾਰਟ ਅਟੈਕ ਦੇ ਚਾਂਸਿਸ ਉਹਨਾਂ ਦੇ ਜ਼ਿਆਦਾ ਨੇ ਮਸਲਨ ਜਿਹੜੇ ਨੇ ਵੈਜੀਟੇਰੀਅਨ ਖਾਣਾ ਖਾਂਦੇ, ਜਿਹੜੇ ਵੈਜੀਟੇਰੀਅਨ ਖਾਣਾ ਖਾਂਦੇ ਨੇ ਉਹਨਾਂ ਨੂੰ ਹਾਰਟ ਅਟੈਕ ਦੇ ਚਾਂਸਿਸ ਘੱਟਦੇ ਨੇ। ਫਿਰ ਦੂਜੀ ਗੱਲ ਇਹ ਹੈ ਕਿ ਜਿਹੜੇ ਬੰਦੇ ਵੈਸ਼ ਨੂੰ ਖਾਣਾ ਖਾਂਦੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਘੱਟ ਰਹਿੰਦਾ, ਉਹਨਾਂ ਨੂੰ ਸ਼ੂਗਰ ਦੀ ਜਿਹੜੀ ਟੂ ਟਾਈਪ ਟੂ ਹੁੰਦੀ ਹੈ, ਸ਼ੂਗਰ ਹੁੰਦੀ ਹੈ, ਡਾਇਬੈਟਿਕ ਹੁੰਦੀ ਹੈ, ਉਹਦੀ ਵੀ ਰਿਸਕ ਘੱਟ ਜਾਂਦੇ ਨੇ, ਨਹੀਂ ਹੁੰਦੇ। ਪਰ ਜੇ ਇੱਕ ਵਾਰੀ ਹੋ ਜਾਵੇ ਫਿਰ ਤਾਂ ਕੋਈ ਫਰਕ ਨਹੀਂ, ਪਰ ਜੇ ਸਿੰਪਲ ਖਾਣਾ ਖਾਂਦੇ ਹੋ ਤੁਸੀਂ ਉਹ, ਕਿਉਂਕਿ ਹਾਜ਼ਮ ਹੋ ਜਾਂਦਾ, ਤੁਹਾਡੀਆਂ ਨਾੜੀਆਂ ਨੂੰ ਬਲੌਕ ਨਹੀਂ ਕਰਦਾ, ਹਾਂਜੀ, ਤਲੇ ਮਿੱਠੀਆਂ ਚੀਜ਼ਾਂ ਨਹੀਂ ਖਾਂਦੇ ਤੁਸੀਂ ਜ਼ਿਆਦਾ, ਅਤੇ ਉਹਦੇ ਨਾਲ ਤੁਹਾਡੀ ਜਿਹੜੀ ਹੈਲਥ ਹੈ ਉਹ ਚੰਗੀ ਰਹਿੰਦੀ ਹੈ। ਬਲਕਿ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਬੰਦੇ ਦੇਖੋ ਨਾ, ਜਿਹੜੇ ਬੰਦੇ ਬ੍ਰੇਨ ਦਾ ਕੰਮ ਕਰਦੇ ਨੇ, ਬਾਊ ਨੇ, ਦਫ਼ਤਰਾਂ 'ਚ ਬੈਠਦੇ ਨੇ, ਉਹਨਾਂ ਨੂੰ ਜਿਹੜੇ ਨੇ ਉਹ ਫਲ ਮੇਵੇ ਖਾਣੇ ਚਾਹੀਦੇ ਨੇ, ਅਤੇ ਜਿਹੜੇ ਬੰਦੇ ਫਿਜ਼ੀਕਲ ਕੰਮ ਕਰਦੇ ਨੇ, ਭੱਜਦੇ ਨੇ, ਕੋਈ ਫੈਕਟਰੀਆਂ 'ਚ ਕੰਮ ਕਰਦੇ, ਹੋਰ ਕਰਦੇ ਨੇ, ਉਹਨਾਂ ਨੂੰ ਜਿਹੜੀਆਂ ਦਾਲ ਸਬਜ਼ੀਆਂ ਦਹੀਂ ਖਾਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਜ਼ਿਆਦਾ ਐਨਰਜੀ ਆਵੇ। ਉਹ ਜੇ ਉਲਟ ਖਾਓਗੇ ਤਾਂ ਐਨਰਜੀ ਡਾਊਨ ਡਾਊਨ ਹੋ ਜਾਂਦੀ ਹੈ। ਸੋ ਐਨਰਜੀ ਆਪਣੇ ਸਰੀਰ 'ਚ ਹੋਊਗੀ, ਤਾਕਤ ਹੋਊਗੀ, ਤਾਕਤ ਹੋਊਗੀ ਫਲ ਫਰੂਟ ਤੋਂ, ਮੇਵਿਆਂ ਤੋਂ, ਈਵਨ ਸਬਜ਼ੀਆਂ ਵੀ ਜਿੰਨੀਆਂ ਕੱਚੀਆਂ ਹੋਣ, ਠੀਕ ਹੈ, ਜੋ ਉਹ ਬਾਹਲੀਆਂ ਪਕਾ ਲੈਣ, ਜਿਵੇਂ ਸਾਗ ਹੈ, ਸਾਗ ਪਕਾ ਲਿਆ ਆਪਾਂ, ਦੋ ਦੋ ਤਿੰਨ ਤਿੰਨ ਘੰਟੇ ਚੜ੍ਹਾਈ ਰੱਖਦੇ ਹਾਂ ਪਤੀਲੇ 'ਤੇ, ਉਦੋਂ ਬਾਅਦ ਘੋਟ ਕੇ ਇਹਦੇ ਵਿੱਚ ਦੁੱਧ ਦੱਬ ਕੇ ਮੱਖਣ ਪਾ ਲੈਣਾ, ਲੱਸੀ ਲੈ ਲੈਣਾ, ਮੱਕੀ ਦੀਆਂ ਰੋਟੀਆਂ, ਉਹ ਦੋ ਦਿਨ ਥਾਂ 'ਤੇ ਤਿੰਨ ਚਾਰ ਖਾਣਾ, ਫਿਰ ਘਰਾੜੇ ਮਾਰਦੇ ਹਾਂ, ਘਰਾੜੇ ਵੀ ਦੇਖਣ ਵਾਲੇ ਹੁੰਦੇ ਨੇ ਕਿ ਕਿੰਨੇ ਵਧੀਆ ਮਿਊਜ਼ਿਕ, ਕਦੇ ਕਦੇ ਸੀਟੀ ਵੱਜਦੀ ਆ, ਕਦੇ ਜ਼ੋਰ ਦੀ ਵੱਜਦਾ, ਉਹ ਫਿਰ ਉਸ ਤਰ੍ਹਾਂ ਹੀ ਹਾਲ ਹੁੰਦਾ। ਸੋ ਇਸ ਕਰਕੇ ਸਿੰਪਲ ਖਾਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਨਾ, ਤੌਲ ਧਰਮ ਦਇਆ ਕਾ ਪੂਤ, ਕਿ ਜਦੋਂ ਜਿਹੜਾ ਕਠੋਰ ਹਿੰਸਾਵਾਨ ਹਿਰਦਾ ਹੈ ਨਾ, ਜਿਹੜੇ ਕਠੋਰ ਅਤੇ ਹਿੰਸਾਵਾਨ ਵਿਕਾਰਾਂ ਨਾਲ ਭਰੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਨਹੀਂ ਹੋ ਸਕਦੀ, ਜਿਹੜਾ ਹਰ ਵਕਤ ਸਰੀਰ ਦੇ ਵਿੱਚ ਵੀ ਆਉਣ ਦਿਓ ਮੀਟ, ਆਹ ਵੀ ਆ ਜਾਂਦੇ, ਆਹ ਵੀ ਮੱਛੀ ਆ ਜਾਂਦੇ, ਆਹ ਵੀ ਦਾਰੂ ਆ ਲਾਂਦੇ, ਆਹ ਵੀ ਚਿੱਟਾ ਵੀ ਆ ਲਾਂਦੇ, ਸਿਗਰਟ ਵੀ ਆ ਲਾਂਦੇ, ਪੀਰ ਪੀਂਦੇ ਆ, ਉਹਨਾਂ ਦੇ ਵਿੱਚ ਪਰਮਾਤਮਾ ਨਹੀਂ, ਕਿਉਂਕਿ ਉਹ ਤਾਂ ਨਸ਼ਿਆਂ ਦੇ ਵਿੱਚ ਡੁੱਬੇ ਰਹਿੰਦੇ ਨੇ, ਉਹਨਾਂ ਨੂੰ ਕੀ ਪਤਾ। ਨਸ਼ਾ ਹੋਣਾ ਚਾਹੀਦਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਉਹ ਨਸ਼ਾ ਅੰਦਰ ਦਾ, ਉਹ ਨਸ਼ਾ ਮੈਡੀਟੇਸ਼ਨ ਦਾ, ਉਹ ਨਸ਼ਾ ਉਸ ਅੱਖ ਥਰਡ ਆਈ ਦੇ ਉੱਤੇ ਹੈ ਜਦੋਂ ਤੁਸੀਂ ਆਪਣੀ ਕੰਸੈਂਟਰੇਸ਼ਨ ਕਰਦੇ ਹੋ, ਉਹ ਜਿਹੜਾ ਨਸ਼ਾ ਹੋਊਗਾ ਨਾ, ਉਹ ਆ ਚਿੱਟੀਆਂ ਪੁੜੀਆਂ ਨਾਲ, ਬੀਅਰਾਂ ਨਾਲ, ਸ਼ਰਾਬਾਂ ਨਾਲ, ਮੀਟਾਂ ਨਾਲ ਨਹੀਂ ਪੂਰਾ ਹੁੰਦਾ। ਉਹ ਜਿਹੜਾ ਨਸ਼ਾ ਹੈ ਤਾਂ ਚਾਰ ਕੁ ਘੰਟੇ ਬਾਅਦ ਉੱਤਰ ਜਾਂਦਾ, ਨਾਲੇ ਗੰਦ ਪਾਉਂਦੇ ਹਾਂ ਅਸੀਂ, ਪਰ ਜਿਹੜਾ ਸਾਨੂੰ ਨਾਮ ਕੁਮਾਰੀ ਨਾਨਕਾ, ਉਹ ਇਹੋ ਜਿਹਾ ਨਸ਼ਾ ਚੜ੍ਹਦਾ, ਆਨੰਦ ਹੀ ਅਲੱਗ ਹੁੰਦਾ, ਪੂਰਨ ਆਨੰਦ ਆਉਂਦਾ। ਜੀਸਸ ਕ੍ਰਾਈਸਟ ਨੇ ਤਾਂ ਹੀ ਉਹ ਕਿਹਾ ਸੀ, ਜਾਨਵਰਾਂ ਨੂੰ ਜਦੋਂ ਅਸੀਂ ਮਾਰਦੇ ਹਾਂ, ਜੀਸਸ ਕ੍ਰਾਈਸਟ ਨੇ ਕਿਹਾ ਸੀ, ਲਵ ਦਾਈ ਨੇਚਰ, ਲਵ ਦਾਈ ਨੇਵਰ, ਆਲ ਕ੍ਰੀਏਚਰਸ ਆਰ ਆਵਰ ਨੇਵਰ, ਕਿ ਜਿੰਨੇ ਵੀ ਆਸ ਪੜੋਸ ਦੇ, ਚਾਹੇ ਕੋਈ ਮੁਰਗੀ ਹੈ, ਚਾਹੇ ਕੋਈ ਬੱਤਖ ਹੈ, ਚਾਹੇ ਕਬੂਤਰ ਹੈ, ਚਾਹੇ ਮੱਛੀ ਹੈ, ਉਹਨਾਂ ਨੂੰ ਪਿਆਰ ਕਰੋ, ਉਹ ਦੁਨੀ ਸਾਡੀ ਖੂਬਸੂਰਤੀ ਹੈ। ਜੇ ਇਕੱਲੇ ਬੰਦੇ ਹੀ ਹੋਣ, ਉਹ ਜਾਨਵਰ ਵੀ ਨਾ ਹੋਣ, ਤਾਂ ਫਿਰ ਕੀ ਕਰੋਗੇ ਅਸੀਂ, ਹਾਂਜੀ। ਅਤੇ ਦੂਜੀ ਗੱਲ ਇਹ ਹੈ ਕਿ ਜਾਨਵਰਾਂ ਦੀ ਸਾਨੂੰ ਜਿਹੜੀ ਹੈ ਨਾ, ਹਮੇਸ਼ਾ ਰਿਸਪੈਕਟ ਕਰਨੀ ਚਾਹੀਦੀ ਹੈ। ਜੀ ਜੰਤ ਸਭ ਉਸਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਕਿਉਂਕਿ ਜਿਹੜੇ ਜੀਵ ਜੰਤੂ ਨੇ ਜਾਂ ਅਸੀਂ ਆ ਬੰਦੇ ਹਾਂ, ਸਾਰਿਆਂ ਨੂੰ ਹੀ ਪਰਮਾਤਮਾ ਨੇ ਬਣਾਇਆ। ਜਦੋਂ ਸਾਰਿਆਂ ਨੂੰ ਪਰਮਾਤਮਾ ਬਣਾਇਆ, ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ, ਫਿਰ ਅਸੀਂ ਇੱਕ ਦੂਜੇ ਦਾ ਗਲਾ ਕਿਉਂ ਕੱਟਦੇ ਹਾਂ, ਖਾਸ ਕਰਕੇ ਜਾਨਵਰਾਂ ਦਾ ਗਲਾ ਕਿਉਂ ਕੱਟਦੇ ਹਾਂ। ਦੇਖੋ, ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਐਗਜ਼ਾਮਪਲਾਂ ਦਿੰਦਾ। ਕਹਿੰਦੇ ਨੇ ਵੀ ਸਦਨਾ ਕਸਾਈ ਸੀਗਾ, ਪਤਾ ਮਸ਼ਹੂਰ ਹੈ ਸਦਨਾ ਕਸਾਈ ਸੀਗਾ, ਉਹ ਇੱਕ ਵਾਰੀ ਉਹਦਾ ਕੰਮ ਸੀ ਕਸਾਈ ਸੀ, ਬੱਕਰੇ ਦੀ ਗਰਦਨ ਵੱਢ ਰਿਹਾ ਸੀਗਾ, ਸਿੰਬੋਲੀਕਲ ਕਹਾਣੀ ਹੈ। ਕਹਿੰਦੇ ਜਦੋਂ ਬੱਕਰੇ ਦੀ ਗਰਦਨ ਵੱਢਣ ਲੱਗਿਆ, ਬੱਕਰਾ ਹੱਸਣ ਲੱਗ ਗਿਆ, ਸਦਨਾ ਦੇਖ ਕੇ ਹੋਇਆ ਵੀ ਇਹ ਕੀ, ਮੈਂ ਤਾਂ ਤਲਵਾਰ ਮਾਰ ਕੇ ਕੱਟਣ ਲੱਗਿਆ ਸੀਗਾ, ਹਾਂਜੀ, ਅਤੇ ਇਹ ਹੱਸਦਾ ਕਿਉਂ ਹੈ? ਅਤੇ ਜਦੋਂ ਉਹਨੂੰ ਪੁੱਛਿਆ, ਉਹ ਕਹਿੰਦਾ ਬੱਕਰਾ, ਕਹਿੰਦਾ ਅੰਦਰੋਂ ਆਵਾਜ਼ ਆਈ ਉਹਨੂੰ ਸਦਨੇ ਨੂੰ ਸੁਣੀ, ਕਹਿੰਦਾ ਸਦਨੇ ਆ, ਜਿਹੋ ਜੀ ਭਾਜੀ ਪਾਏਗਾ ਨਾ, ਮੈਂ ਸਵਾਈ ਕਰਕੇ ਮੁੜੂੰਗਾ, ਅੱਜ ਤੂੰ ਮੇਰੀ ਗਰਦਨ ਕੱਢਦਾ, ਕੱਲ੍ਹ ਮੈਂ ਤੇਰੀ ਗਰਦਨ ਕੱਟੂੰਗਾ। ਕਹਿੰਦੇ ਉਹਨੂੰ ਵਿਰਾਗ ਪੈਦਾ ਹੋ ਗਿਆ, ਮੁੜ ਕੇ ਉਹ ਬਹੁਤ ਵੱਡਾ ਸੰਤ ਬਣਿਆ ਸੀ ਸਦਨਾ। ਮੁਹੰਮਦ ਸਾਹਿਬ ਜਿਹੜੇ ਆਪਣੇ ਕੁਰਾਨ ਦੇ ਕਰਤਾ ਧਰਤਾ ਨੇ, ਇਸਲਾਮ ਦੇ ਪੈਗੰਬਰ ਨੇ, ਹਾਂਜੀ, ਅਤੇ ਉਹਨਾਂ ਦੀ ਲਾਈਫ ਦੇ ਵਿੱਚ ਆਉਂਦਾ ਕਿ ਇੱਕ ਵਾਰ ਉਹ ਬਾਗ 'ਚ ਜਾ ਰਹੇ ਸੀਗੇ, ਅਤੇ ਉਹਨਾਂ ਨੇ ਦੇਖਿਆ ਵੀ ਕੁਛ ਬੱਚੇ ਗਲੇਲਾਂ ਨਹੀਂ ਹੁੰਦੀਆਂ ਓਪਨ, ਹੁਣ ਗਲੇਲ ਨੂੰ ਅੰਗਰੇਜ਼ੀ ਨਹੀਂ ਲਾ ਕਰਕੇ ਪਾ ਕੇ ਪਟਾ ਜਿਹਾ ਮਾਰਦੇ ਨੇ, ਰੋੜਾ ਰੂੜਾ ਮਾਰਦੇ ਨੇ, ਉਹ ਗਲੇਲਾਂ ਦੇ ਨਾਲ ਖੇਡਦੇ ਸੀ, ਨਿਸ਼ਾਨਾ ਹੀ ਬਣਾ ਰਹੇ ਸੀ, ਦਰੱਖਤਾਂ ਦੇ ਉੱਤੇ ਕਬੂਤਰ ਬੈਠੇ ਸੀਗੇ, ਕਿਸੇ ਬੱਚੇ ਨੇ ਨਿਸ਼ਾਨਾ ਜ਼ੋਰ ਦੀ ਮਾਰਿਆ, ਕਬੂਤਰ ਦਰੱਖਤ ਤੋਂ ਪਟਕਦੇ ਨੇ ਥੱਲੇ ਡਿੱਗਿਆ, ਉਹਦੇ ਪੱਥਰ ਵੱਜਿਆ, ਅਤੇ ਮੁਹੰਮਦ ਸਾਹਿਬ ਨੇ ਭੱਜ ਕੇ ਜਾ ਕੇ ਕਬੂਤਰ ਨੂੰ ਚੱਕਿਆ, ਉਹਦੀ ਮੱਲਮ ਪੱਟੀ ਕੀਤੀ, ਉਹਨੂੰ ਪਰਲੋਸਿਆ, ਤੇ ਨਾਲ ਬੱਚਿਆਂ ਨੂੰ ਕਿਹਾ ਬੱਚਿਓ ਆਹ ਕੀ ਕਰਦੇ ਹੋ, ਕਹਿੰਦੇ ਜੀ ਅਸੀਂ ਖੇਡ ਰਹੇ ਹਾਂ, ਫਨ ਕਰ ਰਹੇ ਹਾਂ। ਉਹ ਕਹਿੰਦੇ ਇਸ ਤਰ੍ਹਾਂ ਦਾ ਫਨ ਨਹੀਂ ਹੋਣਾ ਚਾਹੀਦਾ, ਫਨ ਉਹ ਕਰੋ, ਖੁਸ਼ੀ ਉਹ ਕਰੋ, ਖੇਡੋ ਉਹ ਖੇਡੋ ਜਿਹਦੇ ਨਾਲ ਦੂਜੇ ਨੂੰ ਖੁਸ਼ੀ ਮਿਲੇ, ਜਿਹਦੇ ਨਾਲ ਦੂਜੇ ਦਾ ਨੁਕਸਾਨ ਹੋਵੇ, ਦੂਜੇ ਨੂੰ ਤਕਲੀਫ ਹੋਵੇ, ਉਹੀ ਜਿਹੀ ਗੇਮ ਨਾ ਖੇਡੋ। ਬੱਚਿਆਂ ਨੂੰ ਪਤਾ ਸੀ ਕਿ ਮੁਹੰਮਦ ਸਾਹਿਬ ਨੇ, ਪੀਰ ਨੇ, ਅਤੇ ਉਹਨਾਂ ਨੇ ਮਾਫ਼ੀ ਮੰਗ ਕੇ ਚਲੇ ਗਏ, ਅਤੇ ਕਹਿੰਦੇ ਨੇ ਮੁਹੰਮਦ ਸਾਹਿਬ ਉਸ ਕਬੂਤਰ ਨੂੰ ਘਰੇ ਲਿਆਏ ਅਤੇ ਉਹਦਾ ਦੇਖ ਰੇਖ ਕੀਤੀ, ਜਿੰਨਾ ਚਿਰ ਉਹ ਠੀਕ ਨਹੀਂ ਹੋਇਆ ਉਹਨੂੰ ਆਪਣੇ ਘਰ ਹੀ ਰੱਖਿਆ। ਜੇ ਸਾਡੇ ਮੁਹੰਮਦ ਸਾਹਿਬ ਜੀਵਾਂ ਨਾਲ ਇੰਨਾ ਪਿਆਰ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਦੇ ਵਿੱਚ ਵੀ ਖੁਦਾ ਦਾ ਨੂਰ ਹੈ। ਸੋ ਇਸ ਕਰਕੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਜਿਹੜੇ ਲੋਕ ਸਾਨੂੰ ਭੁਲੇਖਾ ਪਾਉਂਦੇ ਨੇ, ਤੁਸੀਂ ਸੋਚ ਕੇ ਦੇਖ ਲਓ ਵੀ ਜਦੋਂ ਅਸੀਂ ਹੱਜ ਦੇ ਉੱਤੇ ਜਾਂਦੇ ਹਾਂ, ਅਸੀਂ ਨਹੁੰ ਨਹੀਂ ਕੱਟਦੇ, ਅਸੀਂ ਕੋਈ ਪੁੱਠਾ ਸਿੱਧਾ ਕੰਮ ਨਹੀਂ ਕਰਦੇ, ਅਸੀਂ ਕੋਈ ਮੀਟ ਨਹੀਂ ਖਾਂਦੇ, ਕੋਈ ਸ਼ਰਾਬ ਨਹੀਂ ਪੀਂਦੇ, ਐਸੇ ਤਰ੍ਹਾਂ ਗੁੱਡ ਫਰਾਈਡੇ ਹੁਣ ਨਿਕਲ ਕੇ ਹਟਿਆ 13 ਅਪ੍ਰੈਲ ਨੂੰ ਆਪਣਾ, ਉਸ ਦਿਨ ਅਸੀਂ ਮੀਟ ਨਹੀਂ ਖਾਂਦੇ, ਜੇ ਉਸ ਦਿਨ ਨਹੀਂ ਖਾਂਦੇ ਤਾਂ ਬਾਕੀ ਸਾਰੇ 365 ਦਿਨ ਖਾਣਾ ਕਿਵੇਂ ਜਾਇਜ਼ ਹੈ? ਹਾਂ, ਮੈਂ ਨਹੀਂ ਬਹਿਸ ਕਰਦਾ, ਉਹਨਾਂ ਨੇ ਆਪਣੀਆਂ ਦਲੀਲਾਂ ਦੇਣੀਆਂ ਨੇ, ਮੈਂ ਤਾਂ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਵੈਨ ਯੂ ਗੋ ਵਿਦ ਇਨ, ਜਦੋਂ ਤੁਹਾਡਾ ਮਾਲਕ ਦੇ ਨਾਲ ਲਿੰਕ ਹੋ ਜੂ ਨਾ, ਫਿਰ ਤੁਹਾਨੂੰ ਇਕੱਲੇ ਇਕੱਲੇ ਜਾਨਵਰ ਦੇ ਵਿੱਚ ਵੀ ਉਹਦਾ ਨੂਰ ਨਜ਼ਰ ਆਊਗਾ। ਅਤੇ ਤੁਸੀਂ ਦੇਖ ਲਓ ਮੀਰਾ ਬਾਈ ਸੰਤ ਹੋਏ ਨੇ, ਰਾਜਸਥਾਨ ਦੇ ਵਿੱਚ ਜਦੋਂ ਪਹਿਲੀ ਵਾਰ ਵਿਆਹ ਕੇ ਗਈ, ਅਤੇ ਉਹ ਕਹਿੰਦੇ ਨਾ ਵੀ ਲੇਡੀ ਨੂੰ ਪਹਿਲੀ ਵਾਰ ਰਸੋਈ 'ਚ ਵਾੜਦੇ ਨੇ, ਚੌਂਕਾ ਕਰਦੇ ਨੇ, ਅਤੇ ਉੱਥੇ ਰਿਵਾਜ਼ ਸੀਗਾ ਵੀ ਬਲੀ ਦਿੱਤੀ ਜਾਂਦੀ ਸੀਗੀ ਬੱਕਰੇ ਦੀ, ਉਹ ਬੱਕਰੇ ਨੂੰ ਝਟਕਾ ਕੇ ਜੋ ਦਿੱਤਾ ਤਾਂ ਮੀਰਾ ਬਾਈ ਨੂੰ ਕਹਿੰਦੇ ਵੀ ਆਹ ਬਣਾ ਕੇ ਲਿਆ ਦਾ ਫੂਡ ਅੱਜ ਪਹਿਲਾ ਦਿਨ। ਉਹ ਕਹਿੰਦੀ ਇਹ ਕੀ ਆ? ਕਹਿੰਦੇ ਬੱਕਰੇ ਦੀ ਬਲੀ ਆ। ਉਹ ਕਹਿੰਦੀ ਇਹ ਕਿਵੇਂ? ਖੂਨ ਦੇ ਵਿੱਚ ਮੈਂ ਤਾਂ ਨਹੀਂ ਬਣਾਉਣਾ। ਉਹ ਅੜ ਗਈ, ਸਟੈਂਡ ਕਰ ਲਿਆ ਵੀ ਨਹੀਂ, ਮੇਰੀ ਇੱਛਾ ਜਿਹਦੇ ਨਾਲ ਮੈਨੂੰ ਮੇਰੀ ਖੁਸ਼ੀ ਆ ਉਹ ਕਰੋ, ਖੁਸ਼ੀ ਦੇ ਵਿੱਚ ਬੱਕਰੇ ਦੀ ਕਿਸੇ ਦੀ ਜਾਨ ਲੈ ਕੇ ਤਾਂ ਨਹੀਂ ਹੋਣਾ। ਉਹਨੇ ਉਹਦਾ ਫਿਰ ਆਪਣਾ ਕੜਾਹ ਪ੍ਰਸ਼ਾਦ ਬਣਾ ਕੇ ਖਵਾਇਆ, ਜੇ ਆਰਗੂਮੈਂਟ ਕੀਤਾ ਉਹਨੇ ਅਤੇ ਸਾਰੇ ਬੰਦੇ ਗੱਲ ਮੰਨ ਗਏ। ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ ਅਬੂ ਦਰਦਾ, ਅਬੂ ਦਰਦਾ ਇੱਕ ਬਹੁਤ ਤਕੜਾ ਫਕੀਰ ਹੋਇਆ ਮੁਸਲਿਮ ਦੇ ਵਿੱਚ, ਇਸਲਾਮ ਦੇ ਵਿੱਚ। ਉਹ ਮੁਹੰਮਦ ਸਾਹਿਬ ਦਾ ਐਕਚੁਲੀ ਜਿਹੜਾ ਸੀਗਾ ਉਹ ਸਾਫੀ ਸੀਗਾ, ਸ਼ਿਸ਼ ਸੀਗਾ, ਚੇਲਾ ਸੀਗਾ। ਉਹ ਅਬੂ ਦਰਦਾ ਦੱਸਦਾ, ਉਹਦੀ ਮੈਂ ਪਿਛਲੇ ਵੀਕ ਪੜ੍ਹੀ ਅਬੂ ਦਰਦਾ ਦੀ, ਕਿ ਜਦੋਂ ਉਹ ਮਰਨ ਦੇ ਕਿਨਾਰੇ ਆਇਆ, ਜਦੋਂ ਮਰਨ ਵਾਲਾ ਸੀ ਨਾ, ਉਹਦੇ ਜਿੰਨੇ ਵੀ ਰਿਸ਼ਤੇਦਾਰ ਸੀ, ਪੁੱਤ ਪੋਤੇ ਦੋਹਤੇ ਜਿੰਨੇ ਵੀ ਸੀਗੇ, ਕਲੋਜ਼ ਕਰਦੇ ਸੀ, ਉਹਨਾਂ ਕੋਲ ਉਹ ਬੈਠੇ ਸੀਗੇ, ਅਤੇ ਉਹਨਾਂ ਨੇ ਅਬੂ ਦਰਦਾ ਨੇ ਹੱਥ ਜੋੜ ਕੇ ਕਹੇ ਕਿ ਮੈਂ ਤੁਹਾਡੇ ਸਾਰਿਆਂ ਕੋਲੋਂ ਦਿਲੋਂ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ, ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਮਾਫ਼ੀ ਮੰਗਦਾ, ਜੇ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਮੇਰੀ ਸ਼ਬਦ ਦੇ ਨਾਲ, ਮੇਰੇ ਹੱਥਾਂ ਦੇ ਨਾਲ, ਮੇਰੀ ਕਰਨੀ ਦੇ ਨਾਲ ਤੁਹਾਨੂੰ ਤਕਲੀਫ ਹੋਈ ਹੈ, ਤੁਸੀਂ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੇ ਕੋਲ ਸੱਚੇ ਦਿਲੋਂ ਮਾਫ਼ੀ ਮੰਗਦਾ। ਸਾਰਿਆਂ ਨੇ ਕਿਹਾ ਠੀਕ ਹੈ, ਤੂੰ ਤਾਂ ਪਹਿਲੀ ਗੱਲ ਮਾੜਾ ਕੰਮ ਕੀਤਾ ਨਹੀਂ। ਫਿਰ ਉਹ ਇੰਨਾ ਵੀਕ ਹੋ ਚੁੱਕਿਆ ਸੀ, ਕਮਜ਼ੋਰ ਸੀਗਾ, ਉਹ ਉੱਠਿਆ ਆਪਣੇ ਬੈੱਡ ਤੋਂ, ਉੱਠ ਕੇ ਜਾ ਕੇ ਉਹਨੇ ਇੱਕ ਪਾਲਤੂ ਉੱਠ ਰੱਖਿਆ ਵਾ ਸੀ, ਕੈਮਲ ਪਾਲਿਆ ਵਾ ਸੀ, ਜਿਵੇਂ ਉਸ ਟਾਈਮ ਦੇ ਵਿੱਚ, ਹੁਣ ਜਿਵੇਂ ਆਪਾਂ ਗੂੰਗਾ ਮੈਸਾਂ ਰੱਖਦੇ, ਉਸ ਟਾਈਮ ਉੱਠ ਤੇ ਘੋੜੇ ਰੱਖਦੇ ਸੀਗੇ। ਉਹ ਉੱਠਦੇ ਕੋਲੇ ਗਿਆ, ਸਾਰੇ ਰਿਸ਼ਤੇਦਾਰ ਦੇਖ ਰਹੇ ਨੇ, ਉੱਠਦੇ ਅੱਗੇ ਜਾ ਕੇ ਹੱਥ ਜੋੜ ਕੇ ਕਹਿੰਦਾ ਹੇ ਉੱਠ, ਤੂੰ ਮੇਰਾ ਪਾਲਤੂ ਜਾਨਵਰ ਹੈ, ਤੈਨੂੰ ਮੈਂ ਪਾਲਿਆ ਪੋਸਿਆ, ਜੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਤੇਰੇ ਉੱਤੇ ਵੱਧ ਭਾਰ ਪਾਇਆ ਹੋਵੇ, ਕਦੇ ਤੇਰੇ ਮੈਂ ਸੋਟੀ ਮਾਰੀ ਹੋਵੇ, ਕਦੇ ਉੱਚਾ ਗਾਲਾਂ ਕੱਢੀਆਂ ਹੋਣ, ਤੂੰ ਵੀ ਮੈਨੂੰ ਮਾਫ਼ ਇੱਥੇ ਹੀ ਕਰਦੀ। ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੀ ਸ਼ਿਕਾਇਤ ਖੁਦਾ ਨੂੰ ਕਰੇ ਅਤੇ ਉੱਥੇ ਫਿਰ ਰਿਜ਼ਲਟ ਆਵੇ, ਉੱਥੇ ਮੈਨੂੰ ਉਹਦੀ ਪਨਿਸ਼ਮੈਂਟ ਮਿਲੇ। ਜਦੋਂ ਉਹਨੇ ਇਹ ਗੱਲ ਕਹੀ ਤਾਂ ਉਹਦੇ ਰਿਸ਼ਤੇਦਾਰਾਂ ਨੇ, ਅਬੂ ਜਿਹੜੇ ਸੀਗੇ ਉਹਨਾਂ ਦੇ, ਅਬੂ ਦਰਦਾ ਦੇ ਰਿਸ਼ਤੇਦਾਰਾਂ ਨੇ ਪੁੱਛਿਆ ਵੀ ਤੂੰ ਸਾਡੇ ਕੋਲੋਂ ਮਾਫ਼ੀ ਤਾਂ ਮੰਗ ਲਈ, ਗੱਲ ਸਮਝ ਆ ਗਈ, ਪਰ ਤੂੰ ਉਹ ਕੈਮਲ ਤੋਂ, ਜਾਨਵਰ ਤੋਂ ਕਿਉਂ ਮਾਫ਼ੀ ਮੰਗਦਾ? ਇਹਦੀ ਕਹਿੰਦਾ ਕਿਉਂ, ਇਹਦਾ ਕਾਰਨ ਕਿ ਜਾਨਵਰ ਤੋਂ ਤਾਂ ਕੋਈ ਵੀ ਨਹੀਂ ਮਾਫ਼ੀ ਮੰਗਦਾ। ਉਹ ਕਹਿੰਦਾ ਤੁਹਾਨੂੰ ਗਿਆਨ ਨਹੀਂ ਹੈ ਅਬੂ ਦਰਦਾ, ਕਹਿੰਦਾ ਜੇ ਤੁਹਾਨੂੰ ਗਿਆਨ ਹੁੰਦਾ ਨਾ ਮੈਂ ਜਾਨਵਰ ਤੋਂ ਕਿਉਂ ਮਾਫ਼ੀ ਮੰਗੀ ਹੈ, ਫਿਰ ਤੁਸੀਂ ਇਹ ਮੈਨੂੰ ਸਵਾਲ ਨਹੀਂ ਪੁੱਛਣਾ ਸੀ। ਉਹ ਕਹਿੰਦੇ ਫਿਰ ਤੂੰ ਸਾਨੂੰ ਦੱਸ ਵੀ ਇਹ ਕੀ ਰਾਜ ਹੈ, ਤੂੰ ਜਾਨਵਰ ਤੋਂ, ਕੈਮਲ ਦੇ ਉੱਤੋਂ ਮਾਫ਼ੀ ਕਿਉਂ ਮੰਗੀ ਹੈ? ਉਹਨੇ ਫਿਰ ਆਪ ਉਹ ਸਟੋਰੀ ਸੁਣਾਈ, ਕਹਿੰਦਾ ਇੱਕ ਵਾਰ ਮੈਨੂੰ ਮੌਕਾ ਮਿਲਿਆ ਕਿ ਮੁਹੰਮਦ ਸਾਹਿਬ ਦੇ ਨਾਲ ਮੈਂ ਜਾ ਰਿਹਾ ਸੀ ਸਫ਼ਰ ਦੇ ਵਿੱਚ, ਅਤੇ ਜਦੋਂ ਸਫ਼ਰ ਜਾ ਰਿਹਾ ਸੀ, ਤੁਹਾਨੂੰ ਪਤਾ ਅਰਬ ਦੇਸ਼ਾਂ ਦੇ ਵਿੱਚ ਬਹੁਤ ਤਪਦੀ ਧੁੱਪ ਪੈਂਦੀ ਹੈ, ਥੱਲੇ ਰੇਤਾ ਹੁੰਦਾ, ਜੂਨ ਜੁਲਾਈ ਦਾ ਮਹੀਨਾ ਸੀ, ਉੱਥੇ ਖੜਨਾ ਦਾ ਕੀ, ਤੁਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ, 40-40, 50-50 ਦਾ ਟੈਂਪਰੇਚਰ, ਜਿਹੜੇ ਗਏ ਨੇ ਲੋਕ ਉਹਨਾਂ ਨੂੰ ਪਤਾ ਹੈ। ਕਹਿੰਦਾ ਅਬੂ ਦਰਦਾ ਕਹਿੰਦਾ ਕਿ ਮੈਂ ਮੁਹੰਮਦ ਸਾਹਿਬ ਦੇ ਨਾਲ ਇੱਕ ਵਾਰ ਜਾ ਰਿਹਾ ਸੀਗਾ ਅਤੇ ਦੇਖਿਆ ਇੱਕ ਰੇਤ ਦੇ ਉੱਤੇ ਉੱਠ ਖੜਾ, ਕੈਮਲ ਖੜਾ, ਅਤੇ ਕੋਲੇ ਹੀ ਉਹਦੇ ਖੇਮਾ ਲੱਗਿਆ ਸੀ, ਖੇਮਾ ਕਹਿੰਦੇ ਨੇ ਟੈਂਟ ਨੂੰ ਕਹਿ ਲਓ, ਅਤੇ ਉਹਦੇ ਵਿੱਚ ਉਹਦਾ ਉੱਠ ਦਾ ਮਾਲਕ ਸੀਗਾ। ਕਹਿੰਦੇ ਜਦੋਂ ਮੈਂ ਮੁਹੰਮਦ ਸਾਹਿਬ ਦੇ ਨਾਲ ਗਿਆ ਉੱਠ ਦੇ ਕੋਲੇ, ਤਾਂ ਮੁਹੰਮਦ ਸਾਹਿਬ ਉੱਠ ਦੇ ਕੋਲੇ ਰੁਕੇ, ਜਦੋਂ ਕਹਿੰਦੇ ਉੱਠ ਦੇ ਕੋਲੇ ਰੁਕੇ ਤਾਂ ਉਹ ਦੇਖਿਆ ਵੀ ਉੱਠ ਦੀਆਂ ਅੱਖਾਂ 'ਚੋਂ ਪਾਣੀ ਆ ਰਿਹਾ ਸੀ, ਰੋ ਰਿਹਾ ਸੀ, ਅਤੇ ਮੁਹੰਮਦ ਸਾਹਿਬ ਨੇ ਉਹਦੇ ਮੱਥੇ 'ਤੇ ਪਿਆਰ ਦੇ ਨਾਲ ਹੱਥ ਪਲੋਸਿਆ, ਜਦੋਂ ਹੱਥ ਪਲੋਸਿਆ ਥਾਪੀ ਦਿੱਤੀ ਅਤੇ ਉਹ ਜ਼ੋਰ ਜ਼ੋਰ ਦੀ, ਮਤਲਬ ਜ਼ਿਆਦਾ ਪਾਣੀ ਨਿਕਲਣ ਲੱਗਿਆ। ਕਹਿੰਦੇ ਜਦੋਂ ਉਹ ਮਤਲਬ ਤੇਜ਼ੀ ਨਾਲ ਉਹਦੇ ਹੰਝੂ ਨਿਕਲਣ ਲੱਗੇ ਤਾਂ ਮੁਹੰਮਦ ਸਾਹਿਬ ਨੇ ਆਪਣਾ ਮੂੰਹ ਉਹਦੇ ਕੰਨਾਂ ਦੇ ਕੋਲੇ ਕਰਤਾ। ਤੁਸੀਂ ਕਹੋਗੇ ਵੀ ਇਹ ਤਾਂ ਪੋਸੀਬਲ ਨਹੀਂ ਹੈ, ਮੈਂ ਡਰਾਮੇਬਾਜ਼ੀ ਜਿਹੜੇ ਲੋਕ ਮੰਨਦੇ ਨਹੀਂ, ਰੈਸ਼ਨਲਿਸਟ ਨੇ ਵੀ ਇਹ ਕਿਵੇਂ ਉਸਦਾ, ਉੱਠ ਨੇ ਮੁਹੰਮਦ ਸਾਹਿਬ ਦੇ ਕੰਨ 'ਚ ਕੁਛ ਕਿਹਾ। ਤੁਸੀਂ ਕਹੋਗੇ ਕਿਵੇਂ ਸੁਣਦਾ, ਤੁਸੀਂ ਦੇਖ ਲਓ ਇਹ ਗੱਲਾਂ ਵੈਸੇ ਫਜ਼ੂਲ ਆਰਗੂਮੈਂਟ ਕਰਨ ਦੀ। ਤੁਸੀਂ ਜੇ ਤੁਹਾਡਾ ਬੰਦਾ ਗੂੰਗਾ ਹੈ ਜਿਹੜਾ ਬੋਲ ਨਹੀਂ ਸਕਦਾ, ਉਹਦੀ ਮਾਂ ਉਹਦੀ ਬੋਲੀ ਸਮਝਦੀ ਕਿ ਨਹੀਂ ਸਮਝਦੀ? ਗੂੰਗੇ ਦੀ ਬੋਲੀ ਮਾਂ ਹੀ ਸਮਝਦੀ ਹੈ ਨਾ। ਇਸੇ ਤਰ੍ਹਾਂ ਜਿਹੜੇ ਜੇ ਮਾਂ ਸਮਝ ਸਕਦੀ ਹੈ ਤਾਂ ਜਿਹੜੇ ਪਰਮਾਤਮਾ ਦੇ ਅੱਲਾਹ ਦੇ ਖੁਦਾ ਦੇ ਆਸ਼ਿਕ ਨੇ, ਮੁਹੰਮਦ ਸਾਹਿਬ ਨੇ ਖੁਦ ਖੁਦਾ ਨੇ, ਅਤੇ ਉਹ ਕਿਉਂ ਨਹੀਂ ਬੋਲੀ ਸਮਝਣਗੇ ਜਾਨਵਰਾਂ ਦੀ? ਸੋ ਜਦੋਂ ਉਹਨਾਂ ਨੇ ਗੱਲ ਕਹੀ ਤਾਂ ਮੁਹੰਮਦ ਸਾਹਿਬ ਨੇ ਉਹਨੂੰ ਕਿਹਾ ਅਬੂ ਦਰਦਾ ਨੂੰ ਕਿ ਉਹ ਟੈਂਟ ਦੇ ਵਿੱਚ ਉਹਦੇ ਮਾਲਕ ਨੂੰ ਬੁਲਾ ਕੇ ਲਿਆ। ਅਤੇ ਟੈਂਟ ਦੇ ਵਿੱਚੋਂ ਮਾਲਕ ਨੂੰ ਬੁਲਾਇਆ ਅਤੇ ਜਦੋਂ ਦੇਖਿਆ ਮੁਹੰਮਦ ਸਾਹਿਬ ਨੇ ਉਹਨਾਂ ਦੇ ਜਿਹੜੀ ਸੀ ਮੁਹੰਮਦ ਸਾਹਿਬ ਨੂੰ ਦੇਖ ਕੇ ਕਦਮ ਬੋਸੀ ਕੀਤੀ, ਨਮਸਕਾਰ ਕੀਤਾ, ਅਤੇ ਉਹਨੇ ਪੁੱਛਿਆ ਮੁਹੰਮਦ ਸਾਹਿਬ ਨੇ ਕਹਿੰਦੇ ਉਹ ਕਹਿੰਦੇ ਇਹਨੂੰ ਪਤਾ ਨਹੀਂ ਲੱਗ ਰਿਹਾ, ਇਹ ਉੱਠਣੇ ਤੇਰੀ ਮੈਨੂੰ ਸ਼ਿਕਾਇਤ ਕੀਤੀ ਹੈ ਕਿ ਤੂੰ ਇਹਦੇ ਉੱਤੇ ਜ਼ਿਆਦਾ ਭਾਰ ਪਾਉਣਾ, ਇਹਦੇ ਖਾਣ ਪਾਣ ਦਾ ਖਿਆਲ ਨਹੀਂ ਰੱਖਦਾ, ਇਹਨੂੰ ਧੁੱਪੇ ਖੜਾ ਰੱਖਦਾ, ਦੇਖੀ ਤੂੰ ਇਹਦਾ ਖਿਆਲ ਰੱਖ, ਇਹ ਤਾਂ ਇਹਨੇ ਮੈਨੂੰ ਮੇਰੇ ਕੋਲ ਸ਼ਿਕਾਇਤ ਕੀਤੀ ਹੈ। ਜੇ ਖੁਦਾ ਕੋਲ ਸ਼ਿਕਾਇਤ ਕਰਤੀ ਨਾ ਫਿਰ ਉਹਦਾ ਰਿਜ਼ਲਟ ਆਉਣਾ, ਫਿਰ ਤੂੰ ਬਖਸ਼ਿਆ ਨਹੀਂ ਜਾਣਾ, ਹੁਣ ਵੀ ਤੂੰ ਬਖਸ਼ ਲੈ, ਇਹਦਾ ਖਿਆਲ ਰੱਖ, ਇਹਨੂੰ ਠੰਡੇ ਖੜਾਇਆ ਕਰ, ਜ਼ਿਆਦਾ ਭਾਰ ਨਾ ਢੋਇਆ ਕਰ। ਸੋ ਕਹਿਣ ਦਾ ਮਤਲਬ ਜਿਹੜੇ ਪੀਰ ਪੈਗੰਬਰ ਔਲੀਏ ਹੁੰਦੇ ਨੇ ਉਹਨਾਂ ਨੂੰ ਜਾਨਵਰਾਂ ਦੇ ਨਾਲ ਵੀ ਇਕੁਅਲ ਪਿਆਰ ਹੁੰਦਾ ਜਿੰਨਾ ਕਿ ਉਹ ਜਿਹੜੇ ਹੈ ਨਾ ਬੰਦਿਆਂ ਨੂੰ ਪਿਆਰ ਕਰਦੇ। ਮੇਹਰ ਅਲੀ, ਤੁਸੀਂ ਮੇਹਰ ਅਲੀ ਜਿਹੜੇ ਸੀਗੇ ਫਕੀਰ ਹੋਏ ਨੇ ਉਹ ਵੀ, ਉਹਨਾਂ ਦੇ ਬਾਰੇ ਵੀ ਕਿਹਾ ਜਾਂਦਾ ਵੀ ਇੱਕ ਵਾਰੀ ਉਹਨਾਂ ਦੇ ਜਿਹੜੇ ਚੇਲੇ ਸੀ ਉਹ ਜਾ ਰਹੇ ਸੀਗੇ ਕਿਤੇ ਜੰਗਲ ਦੇ ਵਿੱਚ, ਕਿਸੇ ਨੇ ਜ਼ੋਰ ਦੀ ਡੰਡਾ ਕੁੱਤੇ ਦੇ ਮਾਰਿਆ, ਇੰਨੀ ਜ਼ੋਰ ਦੀ ਮਾਰਿਆ ਕੁੱਤੇ ਦੇ ਖੂਨ ਨਿਕਲਿਆ, ਉਹ ਭੱਜ ਲਿਆ ਕੁੱਤਾ। ਅਤੇ ਜਿਹੜੇ ਮੇਹਰ ਅਲੀ ਫਕੀਰ ਸੀਗੇ ਉਹ ਕੁੱਤੇ ਦੇ ਮਗਰ ਭੱਜੇ, ਪੱਗ ਲਾ ਕੇ ਆਪਣੇ ਪੱਗ ਹੱਥ 'ਚ ਪਾਲੀ, ਕੁੱਤੇ ਦੇ ਮਗਰ ਭੱਜੇ, ਉਹਦੇ ਮਰੀਜ਼ ਜਿਹੜੇ ਸੀ ਉਹ ਦੇਖਦੇ ਵੀ ਇਹ ਕੀ ਕਰੀ ਜਾਂਦੇ ਨੇ, ਕੁੱਤੇ ਦੇ ਮਗ ਭੱਜੇ, ਅੱਗੇ ਜਾ ਕੇ ਕੁੱਤੇ ਨੂੰ ਫੜ ਲਿਆ, ਉਹਨਾਂ ਨੇ ਆਪਣੀ ਪੱਗ ਦਾ ਕੱਪੜਾ ਲਾ ਕੇ ਕੁੱਤੇ ਦੇ ਜ਼ਖਮ 'ਤੇ ਬੰਨਿਆ ਅਤੇ ਨਾਲ ਉਹਦੇ ਪੱਗ ਦੇ ਨਾਲ ਪੱਟੀ ਕੀਤੀ, ਅਤੇ ਨਾਲ ਹੀ ਕੁੱਤੇ ਨੂੰ ਕਹਿੰਦੇ ਇਹ ਕਹਿੰਦੇ ਇਹ ਕੁੱਕਰ ਤੂੰ ਮੈਨੂੰ ਮਾਫ਼ ਕਰੀ, ਭਾਵੇਂ ਮੇਰਾ ਕਸੂਰ ਨਹੀਂ, ਮੈਂ ਨਹੀਂ ਡੰਡਾ ਮਾਰਿਆ, ਮੇਰੇ ਮਰੀਦਾਂ ਨੇ ਮਾਰਿਆ, ਪਰ ਮੈਂ ਨਹੀਂ ਚਾਹੁੰਦਾ ਕਿ ਜਦੋਂ ਤੂੰ ਜਦੋਂ ਖੁਦਾ ਦੇ ਕੋਲ ਪੇਸ਼ ਹੋਏਗਾ, ਜੇ ਤੂੰ ਦੱਸਿਆ, ਜੇ ਖੁਦਾ ਨੇ ਮੈਨੂੰ ਪੁੱਛਿਆ ਕਿ ਇਹ ਮੇਹਰ ਅਲੀ ਤੂੰ ਦੱਸ ਤੇਰੇ ਫਰੀਦਾਂ ਨੇ ਕਿਉਂ ਡੰਡਾ ਮਾਰਿਆ, ਇਹਦੇ ਲਈ ਤੂੰ ਕਸੂਰਵਾਰ ਹੈ, ਅਤੇ ਫਿਰ ਮੈਨੂੰ ਬਹੁਤ ਵੱਡੀ ਸਜ਼ਾ ਮਿਲੂਗੀ, ਇਸ ਕਰਕੇ ਤੂੰ ਮੈਨੂੰ ਮਾਫ਼ ਕਰ ਦੇ। ਸੋ ਜਿਹੜੇ ਪਹੁੰਚੇ ਹੁੰਦੇ ਨੇ ਨਾ ਉਹ ਸਾਰਿਆਂ ਦੇ ਵਿੱਚ ਉਸ ਅੱਲਾ ਦਾ ਨੂਰ ਦੇਖਦੇ ਨੇ। ਇਹ ਠੀਕ ਹੈ ਵੀ ਰੂਹਾਨੀਅਤ ਬੜੀ ਕੰਪਲੀਕੇਟਿਡ ਹੈ, ਰੂਹਾਨੀਅਤ ਨੂੰ ਮੰਨਦਾ ਕੋਈ ਨਹੀਂ ਹੈ, ਕਿਉਂਕਿ ਜਦੋਂ ਜਿੰਨਾ ਚਿਰ ਮੇਰਾ ਇਹ ਵਿਸ਼ਵਾਸ ਹੈ ਕਿ ਜਿੰਨਾ ਚਿਰ ਸੰਤ ਮਹਾਤਮਾ ਪੀਰ ਪੈਗੰਬਰ ਦੁਨੀਆਂ ਦੇ ਵਿੱਚ ਆਏ ਨੇ ਉਹ ਬਿਲਕੁਲ 100% ਸਪਿਰਚੁਅਲਿਟੀ ਦਾ ਪ੍ਰਚਾਰ ਕਰਦੇ ਨੇ। ਜਦੋਂ ਉਹ ਚਲੇ ਜਾਂਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਬਾਅਦ ਦੇ ਵਿੱਚ ਉਹਨਾਂ 'ਤੇ ਕਬਜ਼ਾ ਕਰਦੇ ਨੇ ਉਹ ਕੁਛ ਆਪਣੀਆਂ ਰੀਚੁਅਲਸ ਬਣਾਉਂਦੇ ਨੇ, ਕੁਛ ਅਜਿਹੀਆਂ ਗੱਲਾਂ ਜੋੜ ਦਿੰਦੇ ਨੇ ਜਿਹਦੇ ਨਾਲ ਉਹ ਜਿਹੜੀ ਗੱਲ ਹੈ ਫਿਰ ਉਹੀ ਚੱਲੀ ਜਾਂਦੀ ਹੈ, ਜਿਹੜੀ ਅਸਲੀ ਰੂਹਾਨੀਅਤ ਉਸੀ ਭੁੱਲ ਜਾਂਦੇ ਹਾਂ। ਜੇ ਅਸੀਂ ਸੰਤ ਮਹਾਤਮਾ ਕਦੇ ਕੰਟਰਾਡਿਕਟਰੀ ਸਟੇਟਮੈਂਟ ਨਹੀਂ ਦਿੰਦੇ, ਉਹਨਾਂ ਦੀ ਹੋ ਹੀ ਨਹੀਂ ਸਕਦੀ। ਜੇ ਇੱਕ ਪਾਸੇ ਉਹ ਕਹਿੰਦੇ ਨੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ, ਜੇ ਸਾਰੇ ਨੂਰ ਤੋਂ ਉਸ ਨੂਰ ਤੋਂ ਹੀ ਸਾਰੇ ਪੈਦਾ ਹੋਏ ਨੇ ਤਾਂ ਫਿਰ ਅਸੀਂ ਨਫ਼ਰਤ ਕਿਉਂ ਕਰਾਂਗੇ? ਤੁਸੀਂ ਛੋਟੀ ਦੇਖ ਲਓ, ਜੇ ਬੱਚਾ ਜੇ ਛੋਟਾ ਜਿਹਾ ਬੱਚਾ ਹੈ ਨਾ ਉਹ ਮੈਂ ਆਪਣੀ ਟਾਈਮ ਦੀ ਦੱਸਦਾ ਨਾ, ਸਾਡੇ ਉੱਥੇ ਘਰਾਂ ਦੇ ਅੱਗੇ ਰੇਤਾ ਪਿਆ ਹੁੰਦਾ ਸੀਗਾ, ਅਸੀਂ ਸ਼ਾਮ ਨੂੰ ਛੋਟੇ ਛੋਟੇ ਸਕੂਲ 'ਚ ਹੁੰਦੇ ਸੀ, ਉਹ ਰੇਤੇ ਦੇ ਮਕਾਨ ਬਣਾ ਲੈਂਦੇ, ਜੇ ਕੋਈ ਗਲੀ ਦੇ ਵਿੱਚੋਂ ਲੰਘਦਾ ਉਹਦੇ ਪੈਰ ਮੰਨਦਾ ਸੀ ਜ਼ੋਰ ਜ਼ੋਰ ਦੀ ਰੋਣਾ, ਤੂੰ ਮੇਰਾ ਘਰ ਕਿਉਂ ਢਾਇਆ? ਜੇ ਉਹ ਛੋਟੇ ਜਿਹੇ ਰੇਤੇ ਦਾ ਘਰ ਬਣਾ ਕੇ ਸਾਡਾ ਪਿਆਰ ਹੋ ਜਾਂਦਾ ਸੀ। ਤੁਸੀਂ ਆਪਣੇ ਘਰੇ ਤੋਤਾ ਰੱਖ ਲਓ, ਚਿੜੀ ਰੱਖ ਲਓ, ਕੁੱਤਾ ਰੱਖ ਲਓ ਛੋਟਾ ਜਿਹਾ, ਉਹਦੇ ਨਾਲ ਤੁਹਾਨੂੰ ਪਿਆਰ ਹੁੰਦਾ, ਜੇ ਕੋਈ ਉਹਨੂੰ ਡਾਂਟੇ ਨਾ ਤੁਹਾਨੂੰ ਕਿੰਨਾ ਦੁੱਖ ਹੁੰਦਾ। ਸੋ ਉਹ ਪਰਮਾਤਮਾ ਨੇ ਤਾਂ ਜੀਵ ਜੰਤ ਬਣਾਏ ਨੇ। ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਸਾਡਾ ਜਿਹੜਾ ਭੋਜਨ ਹੋਣਾ ਚਾਹੀਦਾ ਉਹ ਸਾਤਵਿਕ ਹੋਣਾ ਚਾਹੀਦਾ। ਇਫ ਵੀ ਕਿਲ ਵੀ ਵਿਲ ਬੀ ਕਿਲਡ, ਇੱਕ ਐਜ ਯੂ ਸੋ ਸੋ ਸੈਲ ਯੂ ਰੀਪ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਤੁਹਾਨੂੰ ਮਿਲੂਗਾ। ਜੇ ਤੁਸੀਂ ਕਿਸੇ ਨੂੰ ਮਾਰੋਗੇ ਟਾਈਮ ਪਾ ਕੇ ਤੁਹਾਨੂੰ ਨਹੀਂ ਪਤਾ ਲੱਗਣਾ, ਫਿਰ ਉਹ ਤੁਹਾਡੀ ਵੀ ਗਰਦ ਉਹਦੇ ਹੱਥ 'ਚ ਹੋਊਗੀ। ਇੱਕ ਕੁਦਰਤ ਹੈ, ਜਦੋਂ ਅਸੀਂ ਜੀਵ ਦੇ ਚਸਕੇ ਲਈ, ਜੀਵ ਦੇ ਹੀ ਹੈ ਨਾ, ਜਦੋਂ ਕੋਈ ਮੀਟ ਬਣ ਰਿਹਾ ਐਨ ਪੂਰਾ ਪਾਣੀ ਮੂੰਹ 'ਤੇ ਆ ਜਾਂਦਾ, ਜਿਸ ਤਰ੍ਹਾਂ ਕੋਈ ਪਾਕਿਸਤਾਨ ਲਾਹੌਰ ਚਲੇ ਜਾਓ, ਇਸਲਾਮਾਬਾਦ ਚਲੇ ਜਾਓ, ਲੁਧਿਆਣੇ ਚਲੇ ਜਾਓ, ਦਿੱਲੀ ਚਲੇ, ਉੱਥੇ ਟਿੱਕੀਆਂ ਦੀਆਂ ਗੋਲ ਗੱਪੇ ਦੀਆਂ ਰੇਹੜੀਆਂ ਹੁੰਦੀਆਂ ਅਤੇ ਕੁਛ ਬਣ ਰਿਹਾ ਹੁੰਦਾ ਕੋਈ, ਅਤੇ ਸਾਡੇ ਮੂੰਹ 'ਚ ਪਾਣੀ ਆ ਜਾਂਦਾ ਫਟਾਫਟ। ਸੋ ਇਸ ਤਰ੍ਹਾਂ ਜਿਹੜੇ ਜੀਵ ਦੇ ਚਸਕੇ ਨਾਲ ਜਦੋਂ ਅਸੀਂ ਜੀਵ ਪਸ਼ੂਆਂ ਦੀ ਹੱਤਿਆ ਕਰਦੇ ਹਾਂ, ਫਿਰ ਸਾਡੇ 'ਤੇ ਕਸਾਈ ਦੇ ਵਿੱਚ ਕੀ ਫਰਕ ਹੋ ਸਕਦਾ? ਜੇ ਰਿਸ਼ੀ ਮੁਨੀ ਹੋ ਕੇ ਵੀ, ਰਿਸ਼ੀ ਮੁਨੀ ਹੋ ਕੇ ਦੇਖੋ ਨਾ, ਮਹਾਤਮਾ ਬੁੱਧ ਦੇ ਟਾਈਮ 'ਤੇ ਕੋਈ ਰਾਜਾ ਬਲੀ ਦੀ ਬੱਕਰੇ ਦੀ ਬਲੀ ਦੇ ਰਿਹਾ ਸੀਗਾ ਅਤੇ ਉਹ ਮੰਤਰ ਪੜ੍ਹ ਰਿਹਾ, ਜਦੋਂ ਮੰਤਰ ਉਹਨੇ ਪੂਰੇ ਕੀਤੇ ਅਤੇ ਰਾਜੇ ਨੇ ਝੜਕਾ ਮਾਰਨ ਲੱਗਿਆ ਤਲਵਾਰ, ਅਤੇ ਮਹਾਤਮਾ ਬੁੱਧ ਨੇ ਰੋਕ ਲਿਆ। ਉਹ ਕਹਿੰਦਾ ਆਹ ਕੀ ਕਰਦਾ ਰਾਜਨ? ਉਹ ਕਹਿੰਦਾ ਜੀ ਮੈਨੂੰ ਪੰਡਿਤ ਜੀ ਨੇ ਕਿਹਾ ਵੀ ਇਹ ਜੇ ਤੁਸੀਂ ਨਾ ਕਰੋਗੇ ਤੁਹਾਡਾ ਸਰਵਨਾਸ਼ ਹੋਜੂ। ਕਹਿੰਦਾ ਫਿਰ ਪੰਡਿਤ ਜੀ ਨੇ ਤੈਨੂੰ ਕੱਲ ਨੂੰ ਕਹਿੰਦਾ ਤੂੰ ਮੁੰਡੇ ਨੂੰ ਮਾਂ ਆਪਣੇ ਮੁੰਡੇ ਦੀ ਬਲੀ ਦੇ ਦੇਵੀਂਗਾ? ਉਹ ਕਹਿੰਦਾ ਉਹ ਮੈਂ ਤਾਂ ਪੰਡਿਤ ਨੂੰ ਪੜ੍ਹ ਦੂੰ। ਕਹਿੰਦਾ ਬਸ ਇਹ ਵੀ ਤਾਂ ਕਿਸੇ ਦਾ ਹੈਗਾ। ਕਹਿੰਦਾ ਬਲੀ ਦੇਣ ਨਾਲ ਨਹੀਂ ਕੁਛ ਹੁੰਦਾ, ਤੁਸੀਂ ਇਹ ਸੋਚ ਕੇ ਦੇਖੋ, ਜਦੋਂ ਤੁਸੀਂ ਅੰਦਰ ਪ੍ਰੈਕਟਿਸ ਕਰੋਗੇ ਨਾ, ਮੇਰਾ ਇੱਕ ਦਾਅਵਾ ਹੈ, ਮਿਹਨਤ ਕਰੋ, ਜਦੋਂ ਤੁਸੀਂ ਅੱਖ ਖੋਲ ਲਈ ਪਾਵਰ ਇੱਕੋ ਹੀ ਹੈ, ਚਾਹੇ ਉਹਨੂੰ ਖੁਦਾ ਕਹੋ, ਅੱਲਾਹ ਕਹੋ, ਵਾਹਿਗੁਰੂ ਕਹੋ, ਰਾਮ ਕਹੋ, ਰਹੀਮ ਕਹੋ, ਜਿਹਨੇ ਸਾਰੀ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਦੋਂ ਸੋਚਣ ਦਾ ਢੰਗ ਹੀ ਡਿਫਰੈਂਟ ਹੋ ਜੂਗਾ, ਫਿਰ ਤੁਹਾਨੂੰ ਪੂਰਾ ਨੌਲੇਜ ਹੋਊਗੀ। ਹਾਲੇ ਤਾਂ ਅਸੀਂ ਬੇਸ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਬੇਸ ਕਰ ਰਹੇ ਹਾਂ। ਸੋ ਇਸ ਕਰਕੇ ਹੁਣ ਹੈਗਾ ਭੋਜਨ ਕਿਸ ਸਮੇਂ ਖਾਣਾ ਚਾਹੀਦਾ, ਕਿਉਂਕਿ ਟਾਈਮ ਸ਼ਾਰਟ ਰੱਖਣਾ ਪਊਗਾ। ਕਿਸ ਟਾਈਮ ਖਾਣਾ ਚਾਹੀਦਾ? ਦੇਖੋ ਸਿੰਪਲ ਗੱਲ ਹੈ, ਰਸਾਉਣ ਤੋਂ 2-3 ਘੰਟੇ ਪਹਿਲਾਂ ਖਾਓ। ਇਹ ਲੋਕਾਂ ਲਈ ਕਹਿ ਰਿਹਾ, ਮੈਂ ਵੀ ਨਹੀਂ ਖਾਂਦਾ ਹੁੰਦਾ ਸੀ, ਪਰ ਹੁਣ ਸਾਡੇ ਘਰਦਿਆਂ ਨੇ ਮੇਰੇ 'ਤੇ ਸਖਤੀ ਕਰਤੀ, ਹੁਣ ਅਸੀਂ ਵੀ 2 ਘੰਟੇ ਪਹਿਲਾਂ ਖਾਣ ਲੱਗੇ। ਨਹੀਂ ਤਾਂ ਖਾਧਾ ਪੂਰਾ ਦੱਬ ਕੇ ਪੇਟ ਫੁੱਲ ਕੀਤਾ, ਜਾ ਕੇ ਘਰਾੜੇ ਮਾਰਨੇ ਸ਼ੁਰੂ ਕਰਤੇ, ਅਤੇ ਫਿਰ ਉਹ ਪੇਟ 'ਚ ਜਿਹੜਾ ਹਿਲਦਾ ਹੁੰਦਾ ਨਾ, ਘਰਾੜੇ ਹੁੰਦੇ ਨੇ, ਬਹੁਤ ਵਧੀਆ ਆਂਢ ਗੁਆਂਢ 'ਚ ਸੁਣਦੇ ਨੇ ਨਾਲ ਦੇ ਕਮਰਿਆਂ 'ਚ। ਪਰ ਜੇ ਪਹਿਲਾਂ ਖਾ ਲਓਗੇ, ਰੋਟੀ ਹਾਜ਼ਮ ਹੋਊਗੀ, ਸ਼ੂਗਰ ਵੀ ਘੱਟ ਹੋਊਗੀ, ਨੀਂਦ ਵੀ ਵਧੀਆ ਹੋਊਗੀ, ਅਤੇ ਜੇ ਘੱਟ ਖਾਓਗੇ ਤਾਂ ਸਵੇਰੇ ਉੱਠੋਗੇ ਵੀ ਛੇਤੀ, ਅਤੇ ਉਸ ਖੁਦਾ ਦੀ ਇਬਾਦਤ ਦੇ ਵਿੱਚ, ਬੰਦਗੀ ਦੇ ਵਿੱਚ ਵੀ ਬੈਠੋਗੇ। ਜੇ ਖਾਧਾ ਦੱਬ ਕੇ 11-12 ਵਜੇ ਤੱਕ ਖਾਈ ਜਾਣਾ, ਅਤੇ ਸਵੇਰੇ 10-11 ਵਜੇ ਉੱਠਣਾ, ਫਿਰ ਤਾਂ ਫਿਰ ਕਦੋਂ ਤੁਸੀਂ ਰੱਬ ਨੂੰ ਜਪੋਗੇ, ਕਦੋਂ ਪਰਮਾਤਮਾ ਦੇ ਨਾਲ ਨੂੰ, ਕਦੋਂ ਤੁਸੀਂ ਇਬਾਦਤ ਕਰੋ, ਕਦੋਂ ਤੁਸੀਂ ਨਮਾਜ਼ ਪੜ੍ਹੋਗੇ? ਉਹ ਫਿਰ ਡਰਾਮੇਬਾਜ਼ੀ ਹੁੰਦੀ ਹੈ। ਕਈ ਵਾਰੀ ਹੁਣ ਤੁਸੀਂ ਦੇਖਿਆ, ਆਪਾਂ ਧਾਰਮਿਕ ਪੁਸਤਕਾਂ ਘਰੇ ਪਈਆਂ ਨੇ, ਗੀਤਾ ਪਈ ਹੈ, ਗੁਰੂ ਗ੍ਰੰਥ ਸਾਹਿਬ ਪਿਆ, ਨਮਾਜ਼ ਕੁਰਾਨ ਪਿਆ, ਬਾਈਬਲ ਪਈ ਹੈ, ਬਾਹਲੇ ਲੋਕ ਘਰਾਂ 'ਚ ਸਜਾਵਟ ਬਣਾ ਕੇ ਰੱਖਦੇ ਨੇ, ਪੜ੍ਹਿਆ ਕਿਸੇ ਨੇ ਵੀ ਨਹੀਂ ਹੁੰਦਾ। ਹਾਂਜੀ, ਉਹ ਮੈਨੂੰ ਹੁਣ ਮੈਂ ਨੈਕਸਟ ਵੀਕ ਤੋਂ ਈਦ ਦੇ ਸਰੋਂ, ਮੈਂ ਹੁਣ ਕਿਉਂਕਿ ਸਟੋਰੀ ਭੁੱਲ ਗਿਆ, ਕਿਸੇ ਬੰਦੇ ਨੇ ਕੋਈ ਪੈਸੇ ਲੈ ਪਏ ਸੀ, ਉਹਨੇ ਚੱਕ ਕੇ ਕੁਰਾਨ ਦੇ ਵਿੱਚ ਜਾਂ ਗੀਤਾ ਦੇ ਵਿੱਚ ਰੱਖਤੇ, ਅਤੇ ਉਹ ਦੇਖਿਆ ਵੀ ਸਾਲ ਬਾਅਦ ਇਹ ਬੇਈਮਾਨੀ, ਵੀ ਮੇਰੇ ਤਾਂ ਲੱਭੇ ਨਹੀਂ ਪੈਸੇ, ਉਹੀ ਚੱਕ ਕੇ ਲੈ ਗਿਆ। ਜਦੋਂ ਉਹ ਬੰਦਾ ਸਾਲ ਬਾਅਦ ਆਇਆ, ਕਹਿੰਦਾ ਜੀ ਉਹ ਮੇਰੇ ਇੱਥੇ ਪੈਸੇ ਪਏ ਸੀ, ਉਹ ਕਹਿੰਦਾ ਮੈਂ ਤਾਂ ਜਾਂਦਾ ਹੋਇਆ ਕੁਰਾਨ ਦੇ ਵਿੱਚ ਰੱਖ ਗਿਆ, ਵੀ ਤੁਸੀਂ ਰੋਜ਼ ਹੀ ਪੜ੍ਹਦੇ ਹੋਵੋਗੇ, ਗੀਤਾ ਪੜ੍ਹਦੇ ਹੋਵੋਗੇ, ਤਾਂ ਤੁਹਾਨੂੰ ਸਵੇਰੇ ਪਤਾ ਲੱਗ ਜੂਗਾ। ਉਹ ਕਹਿੰਦੇ ਤੁਸੀਂ ਤਾਂ ਸਾਲ ਇਹਦਾ, ਮਤਲਬ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਸਾਲ ਬਾਅਦ ਆਇਆ, ਤੁਸੀਂ ਕੁਰਾਨ ਖੋਲ੍ਹ ਕੇ ਹੀ ਨਹੀਂ ਦੇਖੀ, ਗੀਤਾ ਖੋਲ੍ਹ ਕੇ ਹੀ ਨਹੀਂ ਦੇਖੀ। ਸੋ ਇੱਕ ਦਿਖਾਵੇ ਦੀਆਂ ਗੱਲਾਂ ਨੇ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਮੈਂ ਤਾਂ ਆਪਣੇ 'ਤੇ ਲਾਗੂ ਕਰਦਾ ਕਿ ਪ੍ਰੈਕਟਿਸ ਕਰੋ, ਮਿਹਨਤ ਕਰੋ, ਉਹਦੇ ਕੋਲੋਂ ਮਾਫ਼ੀ ਮੰਗੋ, ਉਹਦੇ ਕੋਲ ਰੋਵੋ, ਪਿੱਟੋ, ਜੋ ਕੁਛ ਕਰੋ, ਅਤੇ ਤੁਹਾਡੇ 'ਤੇ ਡੈਫੀਨੇਟਲੀ ਜਿਹੜੀ ਹੈ ਉਹ ਰਹਿਮਤ ਹੋਏਗੀ। ਕੋਸ਼ਿਸ਼ ਕਰੋ ਜਿੰਨੀ ਵੀ ਤੁਹਾਨੂੰ ਭੁੱਖ ਹੋਵੇ ਨਾ, ਉਦੋਂ ਥੋੜ੍ਹਾ ਜਿਹਾ ਅੱਧਾ ਕੁ ਖਾਓ, ਕਿਉਂਕਿ 1/4 ਪਾਣੀ ਰੱਖੋ, 1/4 ਤੁਸੀਂ ਸਰੀਰ ਨੂੰ ਖਾਲੀ ਕਰੋ। ਅਤੇ ਜੇ ਅਸੀਂ ਪਲੇਟਾਂ ਦੇ ਭਰ 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 ਕੇ ਖਾਈ ਜਾਂਦੇ ਹਾਂ, ਚਲੋ ਪਹਿਲਾਂ ਰੋਟੀ ਖਾ ਲਈ, ਫਿਰ ਸਾਗ ਖਾ ਲਿਆ, ਫਿਰ ਲੱਸੀ ਪੀ ਲਈ, ਹਾਂਜੀ, ਫਿਰ ਕਹਿੰਦੇ ਲਿਆਓ ਜੀ ਫਿਰ ਆਹ ਸਵੀਟ ਡਿਸ਼ ਖਾ ਲਈਏ, ਫਿਰ ਹੋਰ ਸਵੀਟ ਡਿਸ਼ ਖਾ ਲਈਏ, ਫਿਰ ਆਹ ਖਾ ਲਈਏ, ਵਾਹ ਕਰੀਏ, ਗਰਦਨ ਤੱਕ ਸਾਡਾ ਭਰਿਆ ਹੁੰਦਾ, ਫਿਰ ਗੰਦੇ ਗੰਦੇ ਡਕਾਰ ਹੁੰਦੇ ਨੇ, ਫਿਰ ਕਿਤੇ ਚੂਰਨ ਲੈਂਦੇ ਹਾਂ, ਕਿਤੇ ਈਨੂ ਲੈਂਦੇ ਹਾਂ, ਹਾਂਜੀ, ਫਿਰ ਘਰਾੜੇ ਮਾਰਦੇ ਹਾਂ, ਉਹਦੇ ਨਾਲੋਂ ਸਮੂਥ ਤੁਸੀਂ ਖਾਓ, ਥੋੜ੍ਹਾ ਖਾਓ। ਅਤੇ ਨਾਲੇ ਕਿਵੇਂ ਖਾਣਾ? ਜਾਨਵਰਾਂ ਵਾਂਗੂ ਨਹੀਂ ਖਾਣਾ, ਬਾਹਲੀ ਦੁਨੀਆ ਖਾਣ ਦਾ ਸਟਾਈਲ ਹੀ ਕੋਈ ਨਹੀਂ, ਜੇ ਪੜ੍ਹਿਆ ਲਿਖਿਆ ਜੇ ਅਨਪੜ੍ਹ ਹੈ, ਇੱਕ ਬੁਰਕੀ ਤੋੜਦੇ ਨਹੀਂ, ਉਹ ਮੂੰਹ 'ਚ ਪਾਉਂਦੇ ਨੇ, ਦੂਜੀ ਨਾਲ ਹੀ ਤੋੜ ਲਈ, ਐਂ ਚੱਲੀ ਜਾਂਦੀ ਆ ਗੱਡੀ ਫਟਾਫਟ ਫਟਾਫਟ ਰੋਟੀ, ਉਹ ਜਨਾਨੀ ਘਰੇ ਇੱਕ ਰੋਟੀ ਬਣਾਈ ਹੁੰਦੀ ਹੈ, ਉਹ ਦੇਖਦੀ ਆ ਪਲੇਟ 'ਚ ਰੋਟੀ ਤਾਂ ਖਾਲੀ ਹੋ ਗਈ, ਫਿਰ ਰੱਖ ਦਿਓ। ਸਪੀਡ ਇੰਨੀ ਨਾ ਰੱਖੋ, ਕਿਉਂਕਿ ਸਪੀਡ ਜਿੰਨੀ ਗਲੈਡ ਸਟੋਨ ਜਿਹੜੇ ਇੱਕ ਸਾਇੰਟਿਸਟ ਹੋਏ ਨੇ, ਉਹਨਾਂ ਨੇ ਕਿਹਾ ਵੀ ਇੱਕ ਬੁਰਕੀ ਨੂੰ ਪਾ ਕੇ ਘੱਟੋ ਘੱਟ, ਚਲੋ ਵੱਧੋ ਵੱਧ ਹੀ ਲਾ ਲਓ, 32 ਵਾਰ ਚਵਾਓ। ਇੱਥੇ ਤਾਂ ਚਵਾਉਣ ਦੀ ਤਾਂ ਗੱਲ ਹੀ ਨਹੀਂ, ਸਿੱਧੀ ਸਿੱਟੀ ਜਾਂਦੇ ਅੰਦਰ ਹੀ, ਛੋਟੀਆਂ ਛੋਟੀਆਂ ਵੀ ਬੁਰਕੀ, ਵੱਡੀ ਬੁਰਕੀ ਪਾਈ, ਮੂੰਹ ਵੀ ਐਡਾ ਵੱਡਾ ਪਾਇਆ ਹੁੰਦਾ, ਤੁਸੀਂ ਪੜ੍ਹੇ ਲਿਖਿਆਂ ਦਾ ਦੇਖ ਲਓ, ਅਨਪੜ੍ਹਾਂ ਦੇਖ ਲਓ, ਕਿੱਡੇ ਕਿੱਡੇ ਬੁਰਕੀਆਂ, ਪੀਜ਼ਾ ਖਾ ਲਓ, ਅੱਧੀ ਟੋਕੜਾ ਖਾ ਕੇ ਮੂੰਹ 'ਚ ਪਾ ਲੈਂਦਾ, ਮੂੰਹ 'ਚ ਹਿੱਲੀ ਜਾਂਦਾ ਬਾਹਰ, ਥੱਲੇ ਤੱਕ ਮੂੰਹ ਤੱਕ ਦਿਸੀ ਜਾਂਦਾ ਬਾਹਰੋਂ ਕੰਨੇ। ਸੋ ਥੋੜ੍ਹਾ ਖਾਓ, ਚਬਾ ਕੇ ਖਾਓ, ਉਹਦੇ ਨਾਲ ਡਾਈਜੈਸਟ ਹੋਊਗੀ, ਨਾਲੇ ਬਿਮਾਰੀਆਂ ਘੱਟ ਲੱਗਣਗੀਆਂ। ਸੋ ਇੱਕ ਹੈਗਾ ਹੁਣ ਲਾਸਟ ਦੇ ਵਿੱਚ, ਕਿਉਂਕਿ ਟਾਈਮ ਥੋੜ੍ਹਾ, ਵੀ ਜ਼ਿਆਦਾ ਖਾਂਦੇ ਹਾਂ, ਬਹੁਤ ਜ਼ਿਆਦਾ ਖਾਂਦੇ ਹਾਂ ਅਤੇ ਬਹੁਤ ਘੱਟ ਖਾਂਦੇ ਹਾਂ, ਇਹਦਾ ਕੀ ਨੁਕਸਾਨ ਹੈ? ਜਦੋਂ ਅਸੀਂ ਬਹੁਤ ਜ਼ਿਆਦਾ ਖਾਂਦੇ ਹਾਂ, ਉਹਦੇ ਨਾਲ ਬਦਹਜ਼ਮੀ ਹੁੰਦੀ ਹੈ, ਡਾਇਰੀਆ ਹੋ ਜਾਂਦਾ, ਸਿਰ ਦਰਦ ਹੋ ਜਾਂਦਾ, ਕੌੜਾ ਸਵਾਦ ਹੋ ਜਾਂਦਾ, ਗੰਦੇ ਗੰਦੇ ਡਕਾਰ ਆਉਂਦੇ ਨੇ। ਜੇ ਬਹੁਤ ਘੱਟ ਖਾਣਾ ਹੀ ਬਹੁਤ ਘੱਟ ਹੈ, ਉਹ ਵੀ ਬਹੁਤ ਨੁਕਸਾਨ ਕਰਦਾ, ਉਹਦੇ ਨਾਲ ਸਾਡਾ ਭਾਰ ਘਟਣਾ ਸ਼ੁਰੂ ਹੋ ਜਾਂਦਾ, ਹਾਰਟ ਅਤੇ ਲੰਗਸ ਦੇ ਵਿੱਚ ਨੁਕਸ ਪੈਣੇ ਸ਼ੁਰੂ ਹੋ ਜਾਂਦੇ ਜੇ ਖਾਂਦੇ ਨਹੀਂ ਬੰਦੇ, ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਮੈਡੀਕਲ ਦੇ ਤੌਰ 'ਤੇ ਪੈਦਾ ਹੁੰਦੀਆਂ ਨੇ, ਉਹ ਮੈਂ ਡਿਸਕਸ ਨਹੀਂ ਕਰਦਾ। ਸੋ ਇਹ ਅੱਜ ਬੇਸਿਕਲੀ ਹੈਗਾ, ਅਤੇ ਨਟਸ਼ੈਲ ਆਪਾਂ ਇਹਦੇ ਵਿੱਚ ਇਹੀ ਗੱਲ ਕਰ ਸਕਦੇ ਹਾਂ ਕਿ ਸਿੰਪਲ ਖਾਓ, ਅਤੇ ਜਦੋਂ ਵੀ ਭੋਜਨ ਤਿਆਰ ਕਰੋ ਕਿਚਨ ਦੇ ਵਿੱਚ, ਚਾਹੇ ਉਹ ਸਾਡੀ ਮਦਰ ਹੈ, ਚਾਹੇ ਸਾਡੀ ਭੈਣ ਹੈ, ਸਾਡੀ ਬੇਟੀ ਹੈ, ਕੋਈ ਵੀ ਹੈ, ਇਹ ਘਰ ਦੇ ਵਿੱਚ ਮਾਹੌਲ ਬਣਾਓ ਕਿ ਉਸ ਟਾਈਮ ਜਦੋਂ ਭੋਜਨ ਬਣਾ ਰਿਹਾ ਹੋਵੇ, ਆਪਣੇ ਅੱਲਾ ਨੂੰ, ਆਪਣੇ ਈਸਟ ਨੂੰ, ਆਪਣੇ ਰੱਬ ਨੂੰ, ਆਪਣੇ ਵਾਹਿਗੁਰੂ ਨੂੰ ਭਜਨ ਸਿਮਰਨ ਮੈਡੀਟੇਸ਼ਨ ਕਰਦੇ ਹੋਏ, ਇਬਾਦਤ ਕਰਦੇ ਹੋਏ, ਉਹਦਾ ਨਾਂ ਲੈਂਦੇ ਹੋਏ, ਜਦੋਂ ਤੁਸੀਂ ਪਿਆਰ ਨਾਲ ਕਰੋਗੇ, ਉਹਦੇ ਵਿੱਚ ਐਨਰਜੀ ਡਿਫਰੈਂਟ ਟਾਈਪ ਦੀ ਆਊਗੀ, ਰੂਹਾਨੀ ਐਨਰਜੀ ਆਊਗੀ। ਅਤੇ ਜਦੋਂ ਤੁਸੀਂ ਖਾਓ ਬੈਠੋ, ਤਾਂ ਸਭ ਤੋਂ ਪਹਿਲਾਂ ਉਸ ਰੱਬ ਦਾ, ਉਸ ਅੱਲਾ ਦਾ, ਉਸ ਵਾਹਿਗੁਰੂ ਦਾ ਸ਼ੁਕਰ ਕਰੋ ਵੀ ਤੇਰੀ ਬਦੌਲਤ, ਤੇਰੀ ਰਹਿਮਤ ਦੇ ਨਾਲ, ਤੇਰੀ ਕਿਰਪਾ ਦੇ ਨਾਲ ਇਹ ਭੋਜਨ ਮਿਲਿਆ। ਦੁਨੀਆਂ ਦੇ ਵਿੱਚ ਬਹੁਤ ਲੋਕ ਨੇ ਜਿਨ੍ਹਾਂ ਨੂੰ ਰੋਟੀ ਇੰਨੀ ਨਸੀਬ ਹੁੰਦੀ, ਵੀ ਆਰ ਥੈਂਕਫੁਲ, ਵੀ ਸ਼ੁੱਡ ਬੀ ਥੈਂਕਫੁਲ ਟੂ ਹਿਮ ਕਿ ਸਾਨੂੰ ਰੋਟੀ ਤਾਂ ਮਿਲ ਰਹੀ ਹੈ। ਉਹਦੇ ਨਖਰੇ ਜੇ ਨਾ ਕਰੋ ਵੀ ਆਹ ਕੀ ਬਣਾਤਾ, ਇੱਕ ਨਹੀਂ ਆ, ਦੂਜੀ ਨਹੀਂ, ਨੂਣ ਜ਼ਿਆਦਾ ਪਾਤਾ, ਮਿਰਚ ਘੱਟ ਪਾਤੀ, ਨੂਣ ਘੱਟ ਹੈ, ਇਹ ਗੁੱਸੇ ਗਾਸੇ ਛੱਡੋ, ਜੋ ਮਿਲ ਗਿਆ ਉਹਦੇ ਲਈ ਰੱਬ ਦਾ ਲੱਖ ਲੱਖ ਵਾਰ ਸ਼ੁਕਰ ਕਰੋ। ਜਦੋਂ ਤੁਸੀਂ ਉਹਦਾ ਸ਼ੁਕਰ ਕਰੋਗੇ, ਘਰ 'ਚ ਸਿੰਪਲ ਖਾਣੇ ਦੇ ਉੱਤੇ ਜ਼ੋਰ ਦਿੱਤਾ ਹੈ ਅਤੇ ਹਾਈ ਥਿੰਕਿੰਗ, ਹਾਈ ਥਿੰਕਿੰਗ ਦਾ ਮਤਲਬ ਹੈ ਕਿ ਪ੍ਰਿਓਰਟੀ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਐਵਰੀ ਡੇ ਅਸੀਂ ਉਸ ਅੱਲਾ ਨੂੰ, ਉਸ ਖੁਦਾ ਨੂੰ, ਉਸ ਵਾਹਿਗੁਰੂ ਨੂੰ ਉਹਦੀ ਇਬਾਦਤ ਕਰੀਏ। ਜਦੋਂ ਆਪਾਂ ਨਮਾਜ਼ ਵੀ ਪੜ੍ਹਦੇ ਹਾਂ ਨਾ ਪੰਜ ਵਾਰ, ਉਹ ਨਮਾਜ਼ ਪੜ੍ਹਨ ਦਾ ਪਰਪਜ਼ ਕੀ ਹੈ? ਪਰਪਜ਼ ਹੈ ਵੀ ਸੱਚੇ ਦਿਲੋਂ ਇਹ ਨਾ ਵੀ ਅਸੀਂ ਫਾਰਮੈਲਿਟੀ ਪੂਰੀ ਕਰੀਏ। ਅੱਜ ਕੱਲ੍ਹ ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਈਦ ਆਉਣ ਵਾਲੀ ਹੈ, ਨੈਕਸਟ ਵੀਕ ਆਪਾਂ ਉਹਦੇ 'ਤੇ ਤੁਹਾਨੂੰ ਦੱਸਿਆ ਜੀ ਪ੍ਰੋਗਰਾਮ ਵੀ ਕਰਾਂਗੇ। ਸੱਚੇ ਦਿਲੋਂ ਇਹ ਮੰਨ ਕੇ ਚੱਲੋ ਕਿ ਜਿਹੜੇ ਖੁਦਾ ਹੈ ਨਾ, ਉਹ ਅੱਲਾ ਜਿਹੜਾ ਮੇਰੇ ਵਿੱਚ ਬੈਠਾ, ਮੈਨੂੰ ਦੇਖ ਰਿਹਾ ਵੀ ਇੱਕ ਪਾਸੇ ਮੈਂ ਪੜ੍ਹ ਰਿਹਾ, ਦੂਜੇ ਪਾਸੇ ਮੇਰੀ ਹਰਕਤ ਕੀ ਹੈ, ਉਹ ਸਾਡੇ ਅੰਦਰ ਬੈਠਾ। ਜਦੋਂ ਅਸੀਂ ਸੱਚੇ ਦਿਲ ਨਾਲ ਸੱਚੇ ਉਹਨੂੰ ਆਪਣੇ ਐਵਰੀ ਟਾਈਮ ਆਪਾਂ ਉਹਨੂੰ ਸਮਝਣ ਵੀ ਹੀ ਇਜ਼ ਪ੍ਰੈਜੈਂਟ, ਹੀ ਇਜ਼ ਵਾਚਿੰਗ ਮੀ, ਅਤੇ ਫਿਰ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ। ਅਤੇ ਜਦੋਂ ਉਹ ਸਾਡੇ ਨਾਲ ਨਾਲ ਰਹੂਗਾ ਹਰ ਵਕਤ, ਫਿਰ ਸਾਨੂੰ ਨਸ਼ਾ ਹੀ ਲੱਗ ਰਹਿੰਦਾ, ਫਿਰ ਸਾਨੂੰ ਕੋਈ ਫਿਕਰ ਨਹੀਂ, ਫਿਰ ਸਾਨੂੰ ਇਹ ਨਹੀਂ ਵੀ ਪੈਸੇ ਕਿੰਨੇ ਆਉਣੇ ਜਾਂ ਕਿੰਨੇ ਨਹੀਂ ਚਾਹੁੰਦੇ। ਤੁਸੀਂ ਗੱਲ ਕਰੋਗੇ ਦੂਜੇ ਦਾ ਢਿੱਡ, ਮਤਲਬ ਦਿਲ ਖਿੱਚ ਕੇ ਲੈ ਜਾਓਗੇ, ਤੁਹਾਡਾ ਆਪਣਾ ਬਣ ਜਾਂਦਾ ਪੱਕੇ ਤੌਰ 'ਤੇ। ਇੰਨਾ ਪਿਆਰ ਅੰਦਰੋਂ ਹੁੰਦਾ ਕਿਉਂਕਿ ਤੁਹਾਡਾ ਮਨ ਸਾਫ਼ ਹੁੰਦਾ। ਜੇ ਮਨ ਦੇ ਵਿੱਚ ਪਾ ਹੀ ਗੰਦ ਮੰਦ ਹੈ ਤਾਂ ਉਹਦੇ ਵਿੱਚ ਹੋਰ ਕੀ ਪਾਓਗੇ? ਉਹ ਤਾਂ ਪਹਿਲਾਂ ਹੀ ਗੰਦ ਨਾਲ ਭਰਿਆ ਹੋਇਆ। ਪਹਿਲਾਂ ਮਨ ਨੂੰ ਸਾਫ਼ ਕਰੋ ਤਾਂ ਹੀ ਉਹਦੇ ਵਿੱਚ ਪਊਗਾ। ਫਿਰ ਗੰਦ ਨਾ ਪਾਓ, ਫਿਰ ਚੰਗੀਆਂ ਚੀਜ਼ਾਂ ਪਾਓ, ਚੰਗੀ ਚੀਜ਼ ਪਾਓਗੇ ਜੋ ਖੁਸ਼ਬੂ ਆਊਗੀ, ਹੈ ਨਾ। ਆਪਾਂ ਦੇਖਿਆ ਹੀ ਹੈ, ਇੱਥੇ ਤਾਂ ਨਹੀਂ ਹੈਗਾ, ਜੇ ਇੰਡੀਆ ਪਾਕਿਸਤਾਨ ਜਾਓ, ਪਾਕਿਸਤਾਨ ਖੈਰ ਮੈਂ ਨਹੀਂ ਗਿਆ, ਇੰਡੀਆ ਦੇ ਵਿੱਚ ਇਹ ਹੈ ਜਦੋਂ ਅੱਜ ਕੱਲ੍ਹ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ, ਗੰਦ ਲੋਕਾਂ ਦੇ ਘਰਾਂ 'ਚ ਇਕੱਠਾ ਕੀਤਾ ਹੁੰਦਾ, ਗੋਹਾ ਗੂਹਾ ਸਭ ਸਿੱਟੀ ਜਾਂਦੇ ਨੇ, ਅਤੇ ਉਹਦੇ ਕੋਲੋਂ ਦੀ ਜਾਂਦੇ ਹੋ, ਤਾਂ ਫਿਰ ਤੁਸੀਂ ਚੁੰਨੀ ਜਾਂ ਆਪਣਾ ਰੁਮਾਲ ਜਾਂ ਰੱਖ ਕੇ ਤਾਂ ਚੱਲਦੇ ਹੋ, ਕਿਉਂਕਿ ਉਹ ਬਦਬੂ ਆਉਣੀ ਹੈ। ਜੇ ਬਦਬੂ ਇਕੱਠੀ ਕਿੱਥੋਂ ਕੀਤੀ ਹੈ? ਪਹਿਲਾਂ ਜੇ ਸਫਾਈ ਰੱਖਣੀ, ਪਹਿਲਾਂ ਬਦਬੂ ਨੂੰ ਸਾਰੇ ਨੂੰ ਖਤਮ ਕਰਨੀ ਪਊਗੀ, ਫਿਰ ਉਹਦੇ 'ਤੇ ਕੋਈ ਸੈਂਟ ਚੜੋਗੇ, ਧੋਵੋਗੇ, ਫਿਰ ਉਹਦੇ ਵਿੱਚੋਂ ਠੀਕ ਖੁਸ਼ਬੂ ਆਊਗੀ। ਸੋ ਇਸ ਤਰ੍ਹਾਂ ਜਿਹੜੇ ਸਾਡੇ ਢਿੱਡ ਦੇ ਵਿੱਚ ਹੈ ਨਾ, ਇਹ ਗੰਦ ਮੰਦ ਪਾਉਣਾ ਬੰਦ ਕਰੀਏ, ਪਰਮਾਤਮਾ ਦਾ ਨਾਮ ਪਾਈਏ। ਉਹਦੀ ਜਿਹੜੀ ਹੈ ਹੋਲੀ ਜਿਹੜਾ ਨਾਮ ਹੈ, ਜਿਹੜੀ ਪਾਵਰ ਹੈ, ਉਹ ਸਾਡੇ ਜਦੋਂ ਅੰਦਰ ਹਮੇਸ਼ਾ ਰਹੂਗੀ, ਫਿਰ ਸਾਡਾ ਜ਼ਿੰਦਗੀ ਦਾ ਪਰਪਜ਼ ਵੀ ਪੂਰਾ ਹੋਊਗਾ, ਫਿਰ ਸਾਨੂੰ ਆਤਮਾ ਦਾ ਗਿਆਨ ਦਾ ਵੀ ਪੂਰਾ ਹੋਜੂਗਾ, ਫਿਰ ਸਾਡੀ ਡਿਊਟੀਜ਼ ਵੀ ਪੂਰੀਆਂ ਹੋਣਗੀਆਂ, ਸਾਡੇ ਆਪਣੇ ਪਰਿਵਾਰ ਦੇ ਪ੍ਰਤੀ, ਬੱਚਿਆਂ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਕੰਟਰੀ ਦੇ ਪ੍ਰਤੀ, ਇੰਟਰਨੈਸ਼ਨਲ ਕੀ ਡਿਊਟੀਜ਼ ਨੇ, ਅਤੇ ਸਾਡੇ ਸਰੀਰ ਦੇ ਵਿੱਚ ਖਾਣਾ ਕੀ ਖਾਣਾ ਚਾਹੀਦਾ, ਸਾਨੂੰ ਨੌਲੇਜ ਹੋਜੂਗੀ। ਸੋ ਇਹ ਜਿਹੀਆਂ ਕੁਛ ਹਲਕੀਆਂ ਫੁਲਕੀਆਂ ਗੱਲਾਂ ਮੈਂ ਕੀਤੀਆਂ, ਮੈਂ ਜੋ ਕੁਛ ਸਿੱਖਿਆ ਆਪਣੀ ਲਾਈਫ ਦੇ ਵਿੱਚੋਂ ਉਹੀ ਤੁਹਾਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਆਪਾਂ ਕਿਸੇ ਨੂੰ ਫੋਰਸ ਤਾਂ ਨਹੀਂ ਕਰਦੇ, ਹਰ ਬੰਦੇ ਦਾ ਆਪਣੇ ਆਪਣੇ ਵਿਚਾਰ ਨੇ, ਇਹਦੇ ਵਿੱਚ ਆਪਾਂ ਨੂੰ ਬਹਿਸ ਮੁਹਾਸੇ 'ਚ ਪੈਣ ਦੀ ਲੋੜ ਨਹੀਂ। ਮੈਂ ਆਪਣੇ ਵਿਚਾਰ ਦੇ ਤੇ, ਉਸ ਦਾ ਕੋਈ ਬੰਦਾ ਮੇਰੇ ਨਾਲ ਐਗਰੀ ਨਾ ਕਰੇ, ਪਰ ਮੈਂ ਤਾਂ ਆਪਣਾ ਤਜਰਬਾ ਦੱਸਿਆ ਵੀ ਬੈਸਟ ਤਰੀਕਾ ਹੈ ਕਿ ਮੈਡੀਟੇਸ਼ਨ ਕਰੋ। ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ, ਸਭ ਕੁਛ ਆਪੀ ਆਪ ਤੁਹਾਨੂੰ ਗਿਆਨ ਹੋ ਜਾਏਗਾ। ਸੋ ਨੈਕਸਟ ਵੀਕ 11 ਵਜੇ ਤੋਂ ਲੈ ਕੇ 12 ਵਜੇ ਤੱਕ ਯਾਦ ਰੱਖਿਓ, 4 ਤੋਂ 5 ਨਹੀਂ, 4 ਤੋਂ 5 ਪ੍ਰੋਗਰਾਮ ਚੱਲਣਗੇ। ਇਹਦਾ ਮਤਲਬ ਇਹ ਨਹੀਂ ਸੁਣਨਾ ਨਹੀਂ, ਬਹੁਤ ਪਿਆਰੇ ਪ੍ਰੋਗਰਾਮ ਹੋਣਗੇ, ਪਰ ਮੇਰਾ ਟਾਈਮ 11 ਤੋਂ 12 ਮੈਨੇਜਮੈਂਟ ਨੇ ਕਿਹਾ ਆਪਾਂ 11 ਤੋਂ 12 ਕਰ ਲਾਂਗੇ, ਆਪਾਂ ਨੂੰ ਕੀ ਫਰਕ ਪੈਂਦਾ? ਟਾਈਮ ਤਾਂ ਵੈਸੇ ਵੀ ਆਈ ਜਾਣਾ, 11-12 ਕੀ ਕਹਿੰਦੇ, ਐਸਾ ਟਾਈਮ ਹੋਣਾ ਡੱਬੇ 'ਚ ਜਾ ਕੇ ਬੰਦ ਕਰ ਦੇਣਾ। ਸੋ ਜਿੰਨਾ ਚਿਰ ਡੱਬੇ 'ਚ ਨਹੀਂ ਬੰਦ, ਉਨਾ ਚਿਰ ਪ੍ਰੋਗਰਾਮ ਦੇਈ ਜਾਂਦੇ ਹਾਂ। ਸੋ ਨੈਕਸਟ ਵੀਕ ਆਪਾਂ ਈਦ ਦੇ ਉੱਤੇ ਕਰਾਂਗੇ, ਉਮੀਦ ਆ ਤੁਸੀਂ ਸੁਣੋਗੇ। ਸੋ ਟਾਈਮ ਮੇਰੇ ਕੋਲ ਸਮਾਪਤੀ ਵੱਲ ਹੈ, ਅਤੇ ਤੁਸੀਂ ਅਖੀਰਲਾ ਗਾਣਾ ਸੁਣ ਲਓ, ਅਤੇ ਮੈਨੂੰ ਦਿਓ ਆ ਗਿਆ ਨੈਕਸਟ ਵੀਕ 11 ਤੋਂ 12 ਸੰਡੇ ਨੂੰ।
ਦੇ ਮੂੰ ਪਾਈ ਰੋਟੀ
expressed on the preceding program may not necessarily be those of the owner or management of WTOR radio station.
I'm asking you to wipe a tear and put a smile upon those who need it most. I'm asking you to be that hero, and especially when it's zakatable, and indeed you can give from there charity, the sadaqah.
Please do support this effort of Indus Hospital.
Donate to Indus Hospital and Health Network today so we can continue our mission of providing free medical care across Pakistan.
To donate, call 289-309-3895 or online at indushospital.ca.
ਇਸ ਰਮਜ਼ਾਨ ਸਹਿਰੀ ਹੋ ਜਾਂ ਅਫਤਾਰੀ, ਸਮੋਸੇ ਹੋ ਜਾਂ ਕਬਾਬ, ਛੋਲੇ ਹੋ, ਦਹੀਂ ਬੜੇ ਜਾਂ ਫਰੂਟ ਚਾਟ, ਰਮਜ਼ਾਨ ਕੀ ਹਰ ਗਰੋਸਰੀ ਮਿਲੇਗੀ ਆਪਕੋ ਰੀਅਲ ਕੈਨੇਡੀਅਨ ਸੁਪਰ ਸਟੋਰ ਮੇ। ਮਜ਼ੀਦ ਮਾਲੂਮਾਤ ਕੇ ਲੀਏ ਲੌਗ ਇਨ ਕਰੇਂ ਐਟ realcanadiansuperstore.ca।
اسلامک فاؤنڈیشن آف ٹورانٹو سالہ سال سے کمیونٹی کی خدمات کرتا چلا آ رہا ہے. یہاں پر کمیونٹی کے لیے مختلف سروسز دی جاتی ہیں، جیسا کہ میت اور تدفین، ضرورت مندوں کے لیے فوڈ کی تقسیم، نکاح، فل ٹائم حفظ پروگرام، ایوننگ کلاسز، سنڈے اسلامک اسکول، سینئرز پروگرام. اسلامک فاؤنڈیشن آف ٹورانٹو کے اخراجات آپ کے دیے ہوئے ڈونیشن سے پورے ہوتے ہیں. ڈونیشن کے لیے کال کیجیے 416-321-0909 یا وزٹ کیجیے www.islamicfoundation.ca.
Liza Cosmetic is back with huge discount on brand name products. Eid ki shopping ke liye perfect occasion. Ji haan, zabardast brand name, selection of perfumes, cosmetics, skin care brands. Just spring forward to Liza's warehouse sale with up to 80% discount. Aapko aana hai at 135 Commerce Valley Drive, East Markham near Leslie N407. Spring Mega Shopping sirf 2 hafton ke liye sale, sirf Friday, Saturday, Sunday aur Monday ko hai. From April 23rd to May 15th. Visit LizaCosmetics.com.
اس ہفتے افطار ریڈی کریں بڑی سیونگز کے ساتھ. فوڈ بیسکس میں آئیں اور پائیں گیلڈا نور رائس 699، ہینز اور خاص دہی، سیڈر حلال اور سیڈر فنیشیا یوگا.